ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ੁੱਕਰਵਾਰ 13 ਮਾਰਚ 30 ਫੱਗਣ ਨਾਨਕਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ। ਸ਼ੇਅਰ ਬਾਜ਼ਾਰ ਨੂੰ ਇਕ ਦਿਨ ਵਿਚ ਸਭ ਤੋਂ ਵੱਡਾ ਝਟਕਾ। ਕਪਿਲ ਸਿੱਬਲ ਨੇ ਆਖਿਆ ਭਾਜਪਾ ਦਾ ਫਿਰਕੂ ਵਾਇਰਸ ਕੋਰੋਨਾ ਵਾਇਰਸ ਤੋਂ ਘੱਟ ਖਤਰਨਾਕ ਨਹੀਂ। ਨਿਹਾਲ ਸਿੰਘ ਵਾਲਾ ਵਿਖੇ ਪਰਿਵਾਰ ਸਣੇ ਲਾਪਤਾ ਵਪਾਰੀ ਦਾ ਕੋਈ ਸੁਰਾਗ ਨਹੀਂ ਮਿਲਿਆ। ਐਚਐਸ ਫੂਲਕਾ ਦਾ ਦੋਸ਼, ਦਿੱਲੀ ਹਿੰਸਾ ਪਿੱਛੇ ਸਿਆਸੀ ਖੇਡ। ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਨਾ ਮੁੱਖ ਉਦੇਸ਼ ਦਸਿਆ। ਧਰਮਵੀਰ ਗਾਂਧੀ ਨੇ ਕੇਜਰੀਵਾਲ ਤੇ ਦੁਗਲੀ ਰਾਜਨੀਤੀ ਕਰਨ ਦੇ ਦੋਸ਼ ਲਾਏ। ਆਖਿਆ ਵਿਧਾਨ ਸਭਾ ਚੋਣਾਂ ਵਿਚ ਹਾਰੇਗੀ ਆਮ ਆਦਮੀ ਪਾਰਟੀ। ਭਗਵੰਤ ਮਾਨ ਦਾ ਦੋਸ਼, ਭਾਜਪਾ ਤੇ ਕਾਂਗਰਸ ਦੋਵੇਂ ਦੰਗੇ ਕਰਵਾਉਣ ਵਿਚ ਮਾਹਰ। ਢੀਂਡਸਾ ਨੇ ਆਖਿਆ ਬਾਦਲ ਆਪਣੇ ਪੁੱਤਰ ਦੀ ਸਿੱਖ ਕੌਮ ਲਈ ਕੋਈ ਇਕ ਕੁਰਬਾਨੀ ਦੱਸੇ। ਰਵਿੰਦਰ ਸਿੰਘ ਨੇ ਆਖਿਆ ਸਿੱਖ ਸੰਸਥਾਵਾਂ ਪੰਥ ਦੀ ਅਮਾਨਤ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਤੇ ਅੱਜ ਤਿੰਨ ਸ਼ਖਸੀਅਤਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਚ ਲੱਗਣਗੀਆਂ। ਹੁਣ ਖ਼ਬਰਾਂ ਦੀ ਵਿਸਥਾਰ। ਭਾਰਤ ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਪਹਿਲੀ ਮੌਤ ਦੀ ਪੁਸ਼ਟੀ ਹੋਈ। ਕਰਨਾਟਕਾ ਵਾਸੀ 76 ਸਾਲਾ ਬਜੁਰਗ ਜਿਸ ਦੀ ਮੰਗਲਵਾਰ ਨੂੰ ਮੌਤ ਹੋ ਗਈ ਹੈ, ਕੋਰੋਨਾ ਵਾਇਰਸ ਕਰਕੇ ਮੌਤ ਦੀ ਪੁਸ਼ਟੀ ਹੋਈ ਹੈ। ਇਸ ਬਜੁਰਗ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ। ਸੰਸਾਰ ਪੱਧਰ ਤੇ ਕੋਰੋਨਾ ਵਾਇਰਸ ਦੇ ਕੇਸ ਵਿਚ ਇਜਾਫੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੰਦੇ ਆਖਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਵਾਇਰਸ ਦੇ ਸਮੂਹਕ ਪੱਧਰ ਤੇ ਫੈਲਣ ਦਾ ਕੋਈ ਸੰਕੇਤ ਨਹੀਂ ਮਿਲਿਆ ਤੇ ਸਥਾਨਕ ਪੱਧਰ ਤੇ ਕੇਸ ਸਾਹਮਣੇ ਆਏ ਨੇ। ਭਾਰਤ ਵਿਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 76 ਹੋ ਗਈ। ਇਨ੍ਹਾਂ ਵਿਚ 16 ਇਟਲੀ ਦੇ ਨਾਗਰਿਕ ਹੈ ਤੇ 1 ਕੈਨੇਡਾ ਦਾ ਨਾਗਰਿਕ ਹੈ। ਮਰੀਜ਼ਾਂ ਵਿਚ ਕੇਰਲਾ ਦੇ 3 ਵਾਸੀ ਵੀ ਸ਼ਾਮਲ ਨੇ। ਵਿਦੇਸ਼ ਮੰਤਰੀ ਨੇ ਆਖਿਆ ਕਿ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿਚ ਦਾਖਲੇ ਤੇ ਸੰਪੂਰਨ ਪਾਬੰਦੀ ਨਹੀਂ। ਸੰਪਰਕ ਵਿਚ ਆਉਣ ਵਾਲੇ 1500 ਨਿਗਰਾਨੀ ਹੇਠਾਂ ਨੇ ਸਰਕਾਰ ਮੁਤਾਬਕ ਸਥਾਨਕ ਪੱਧਰ ਤੇ ਕੇਸ ਸਾਹਮਣੇ ਆਏ ਨੇ। ਈਰਾਨ ਵਿਚੋਂ ਭਾਰਤੀਆਂ ਨੂੰ ਕੱਢਣ ਲਈ ਉਡਾਨ ਅੱਜ ਤੋਂ ਸ਼ੁਰੂ ਹੋਏਗੀ। ਇਟਲੀ ਤੋਂ 83 ਜਣਿਆਂ ਨੂੰ ਨਿਗਰਾਨੀ ਹੇਠਾਂ ਰਖਿਆ ਗਿਐ ਜੋ ਭਾਰਤ ਪੁੱਜੇ ਸਨ। ਸਿਹਤ ਮੰਤਰਾਲੇ ਨੇ ਆਖਿਆ ਕਿ ਵੱਧ ਤਾਪਮਾਨ ਨਾਲ ਵਾਇਰਸ ਮਰਨ ਦਾ ਕੋਈ ਸਬੂਤ ਪੈਦਾ ਨਹੀਂ ਹੋਇਆ। ਕੋਰੋਨਾ ਵਾਇਰਸ ਕਰਕੇ ਸਾਵਧਾਨੀ ਵਰਤਿਆਂ ਦਿੱਲੀ ਸਰਕਾਰ ਨੇ ਇੱਥੋਂ ਦੇ ਸਾਰੇ ਸਿਨੇਮਾਘਰ, ਸਕੂਲ ਤੇ ਕਾਲਜ ਬੰਦ ਕਰਨ ਦਾ ਫੈਸਲਾ ਕੀਤੈ। 31 ਮਾਰਚ ਤੱਕ ਅਹਤਿਆਤੀ ਤੌਰ ਤੇ ਇਹ ਸਾਰੇ ਸਕੂਲ ਬੰਦ ਰਹਿਣਗੇ। ਮੁੰਬਈ ਸ਼ੇਅਰ ਬਾਜ਼ਾਰ ਨੇ 2919 ਅੰਕਾਂ ਦਾ ਡੂੰਘਾ ਗੋਤਾ ਖਾਧਾ ਤੇ ਇਹ 32,778 ਤੇ ਬੰਦ ਹੋਇਆ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਤੇ ਆਲਮੀ ਬਾਜ਼ਾਰਾਂ ਤੇ ਕਹਿਰ ਬਣ ਕੇ ਵਰਿਆ। ਵਿਆਪਕ ਤੌਰ ਤੇ ਇਹ ਇਕ ਦਿਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘੱਟ ਹੈ। ਦਿਨ ਵਿਚ ਮੁੰਬਈ ਸ਼ੇਅਰ ਬਾਜ਼ਾਰ 3204 ਅੰਕ ਹੇਠਾਂ ਡਿੱਗਿਆ ਤੇ ਅਖੀਰ 3915 ਅੰਕ ਡਿੱਗ ਕੇ 81% ਤੇ ਬੰਦ ਹੋ ਗਿਆ। ਕੋਰੋਨਾ ਵਾਇਰਸ ਫੈਲਣ ਦੇ ਡਰੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਪੁਲਿਸ ਕਮਿਸ਼ਨਰ ਨੇ ਕੱਲ ਰਾਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ 1 ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਉਨ੍ਹਾਂ ਇਸ ਮੀਟਿੰਗ ਨੂੰ ਗੈਰ ਰਸਮੀ ਦਸਿਐ, ਪਰ ਜਥੇਦਾਰ ਨੇ ਇਸ ਮੀਟਿੰਗ ਮਗਰੋਂ ਆਖਿਆ ਕਿ ਸੰਗਤ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਚੌਕਸ ਰਹਿਣਾ ਚਾਹੀਦਾ ਤੇ ਅਹਤਿਆਤ ਰੱਖਣੇ ਚਾਹੀਦੇ ਨੇ। ਉਹ ਇਸੇ ਸਬੰਧੀ ਅੱਜ ਸਿੱਖ ਕੌਮ ਦੇ ਨਾਲ ਸੰਦੇਸ਼ ਵੀ ਜਾਰੀ ਕਰ ਸਕਦੇ ਨੇ। ਮਹਾਮਾਰੀ ਕੋਰੋਨਾ ਵਾਇਰਸ ਭਾਰਤੀ ਸੈਰ ਸਪਾਟਾ ਤੇ ਹਵਾਬਾਜ਼ੀ ਸਨਅਤ ਨੂੰ ਅਗਲੇ 10 ਦਿਨ ਦੌਰਾਨ ਪੂਰੀ ਤਰ੍ਹਾਂ ਠੱਪ ਕਰ ਸਕਦੀ ਹੈ। ਸਰਕਾਰ ਨੇ ਵੀਜ਼ਾ 1 ਮਹੀਨੇ ਲਈ ਮੁਲਤਵੀ ਕਰ ਦਿੱਤੇ। ਇਸ ਨਾਲ ਭਾਰਤ ਵੱਲ ਹੋਣ ਵਾਲੀ ਆਵਾਜਾਈ ਰੁਕ ਜਾਏਗੀ। ਇਸ ਕਦਮ ਨਾਲ ਤੁਰਤ ਪੈਣ ਵਾਲਾ ਵਿੱਤੀ ਘਾਟਾ 8500 ਕਰੋੜ ਰੁਪਏ ਦੇ ਨੇੜੇ ਤੇੜੇ ਹੋ ਸਕਦਾ ਹੈ। ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰ ਤੇ ਐਸਜਮ ਨੇ ਪੈਦਾ ਹੋਣ ਵਾਲੀ ਸਥਿਤੀ ਨੂੰ ਪਹਿਲਾਂ ਹੀ ਭਾਵਦਿਆਂ ਗੈਰ ਜ਼ਰੂਰੀ ਮੁਲਾਜ਼ਮਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਤੇ ਨਵੀਆਂ ਨੌਕਰੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਨ੍ਹਾਂ ਜਥੇਬੰਦੀਆਂ ਨੇ ਸਰਕਾਰ ਨੂੰ ਫੈਸਲੇ ਤੇ ਨਜ਼ਰਸਾਨੀ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਵੱਲ ਯਾਤਰਾ ਨੂੰ ਸੀਮਤ ਸ਼ਹਿਰਾਂ ਲਈ ਜਾਰੀ ਰੱਖਣ ਤੇ ਜ਼ੋਰ ਦਿੱਤਾ। ਭਾਰਤ ਸਰਕਾਰ ਦੀ ਪਾਬੰਦੀ ਕਰਕੇ ਪੂਰੀ ਹੋਟਲ, ਐਵੀਏਸ਼ਨ ਤੇ ਸੈਰ ਸਪਾਟਾ ਸਨਅਤ ਪ੍ਰਭਾਵ ਹੋਏਗੀ। ਨੌਕਰੀਆਂ ਜਾਣਗੀਆਂ ਤੇ ਤਕਰੀਬਨ 8500 ਕਰੋੜ ਰੁਪਏ ਦਾ ਘਾਟਾ ਪਏਗਾ। ਵਿਰੋਧੀ ਪਾਰਟੀਆਂ ਨੇ ਦਿੱਲੀ ਹਿੰਸਾ ਦੇ ਮਾਮਲੇ ਤੇ ਸਰਕਾਰ ਅਤੇ ਪੁਲਿਸ ਨੂੰ ਘੇਰਦਿਆਂ ਚੇਤਾਵਨੀ ਦਿੱਤੀ ਹੈ ਕਿ ਫਿਰਕੂ ਵਾਇਰਸ ਫੈਲਣ ਨਾਲ ਲੋਕਤੰਤਰ ਨੂੰ ਖਤਰਾ ਖੜਾ ਹੋ ਜਾਏਗਾ। ਰਾਜ ਸਭਾ ਵਿਚ ਦਿੱਲੀ ਦੇ ਕੁਝ ਹਿੱਸਿਆਂ ਵਿਚ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਬਾਰੇ ਹੋਈ ਬਹਿਸ ਵਿਚ ਹਿੱਸਾ ਲੈਂਦਿਆਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਆਖਿਆ ਕਿ ਭਾਜਪਾ ਵੱਲੋਂ ਛੱਡਿਆ ਫਿਰਕੂ ਵਾਇਰਸ ਕੋਰੋਨਾ ਵਾਇਰਸ ਤੋਂ ਘੱਟ ਖਤਰਨਾਕ ਨਹੀਂ। ਕਾਂਗਰਸ ਆਗੂ ਕਪਿਲ ਸਿੱਬਲ ਨੇ ਬਹਿਸ ਸ਼ੁਰੂ ਕਰਦਿਆਂ ਆਖਿਆ ਕਿ ਜੇਕਰ ਇਹ ਵਾਇਰਸ ਨੌਜਵਾਨਾਂ ਵਿਚ ਫੈਲ ਗਿਆ ਤਾਂ ਲੋਕਤੰਤਰ ਤਬਾਹ ਹੋ ਜਾਏਗਾ। ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਤਿੱਖੇ ਹਮਲੇ ਕੀਤੇ ਤੇ ਦੋਸ਼ ਲਾਇਆ ਕਿ ਜਦੋਂ ਕੌਮੀ ਰਾਜਧਾਨੀ ਵਿਚ ਦੰਗੇ ਸਿਖਰਾਂ ਤੇ ਸਨ ਤੇ ਉਸ ਵੇਲੇ ਮੋਦੀ ਅਤੇ ਅਮਿਤ ਸ਼ਾਹ ਭਾਰਤ ਦੌਰੇ ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਨੋਰੰਜਨ ਕਰਨ ਲਈ ਲੱਗੇ ਹੋਏ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਹੋਏ ਫਿਰਕੂ ਦੰਗਿਆਂ ਬਾਰੇ ਬਹਿਸ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਨਵਾਂ ਨਾਗਰਿਕਤਾ ਕਾਨੂੰਨ ਪਾਸ ਕੀਤੇ ਜਾਣ ਮਗਰੋਂ ਦਿੱਤੇ ਕਥਿਤ ਨਫ਼ਰਤੀ ਭਾਸ਼ਣਾਂ ਕਰਕੇ ਭੜਕੇ ਸਨ। ਉਨ੍ਹਾਂ ਆਖਿਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਜਾਂ ਧਰਮ ਨਾਲ ਸਬੰਧਤ ਹੋਣ। ਦਿੱਲੀ ਦੰਗਿਆਂ ਬਾਰੇ ਸਰਕਾਰ ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦਿਆਂ ਅਮਿਤ ਸ਼ਾਹ ਨੇ ਆਖਿਆ ਕਿ ਸਰਕਾਰ ਅਜਿਹਾ ਕਿਉਂ ਕਰੇਗੀ ਜਦੋਂ ਪ੍ਰਧਾਨ ਮੰਤਰੀ ਵੱਲੋਂ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਅਮਰੀਕੀ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ ਜਾ ਰਹੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਹੇਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਛੇਤੀ ਹੀ ਪੱਕੇ ਜਹੇਦਰ ਬਣਾਇਆ ਜਾ ਰਿਹਾ। ਸਮਝਿਆ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੰਤਰੀ ਕਮੇਟੀ ਦੀ ਸੱਦੀ ਜਾਣ ਵਾਲੀ ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਹੇਦਰ ਵਜੋਂ ਪਦ ਉੱਨਤੀ ਦੇ ਮਾਮਲੇ ਤੇ ਮੋਹਰ ਲੱਗ ਸਕਦੀ ਹੈ। ਇਸ ਮਾਮਲੇ ਤੇ ਉਠੇ ਸਵਾਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਨਕਸ਼ਾਫ਼ ਕੀਤਾ ਕਿ ਅਗਲੀ ਹੋਣ ਵਾਲੀ ਅੰਤਰੀ ਕਮੇਟੀ ਦੀ ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਹੇਦਰ ਨਿਯੁਕਤੀ ਦੇ ਮਾਮਲੇ ਤੇ ਵਿਚਾਰ ਕਰਕੇ ਫੈਸਲਾ ਲਿਆ ਜਾਏਗਾ। ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਹਿਦਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫਾ ਦੇਣ ਮਗਰੋਂ ਕਾਰਜਕਾਰੀ ਜਹਿਦਰ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵਾਧੂ ਸੇਵਾਵਾਂ ਸੌਂਪੀਆਂ ਗਈਆਂ ਸਨ। ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਤੌਰ ਪੱਕੇ ਜਹਿਦਰ ਵਜੋਂ ਕਾਰਜਸ਼ੀਲ ਨੇ। ਮੋਗਾ ਜ਼ਿਲ੍ਹਾ ਦੇ ਨਿਹਾਲ ਸਿੰਘ ਵਾਲਾ ਵਿਖੇ ਪਰਿਵਾਰ ਦੇ 7 ਜੀਆਂ ਸਮੇਤ ਭੇਤ ਭਰੀ ਹਾਲਤ ਵਿਚ ਲਾਪਤਾ ਹੋਏ ਨਿਹਾਲ ਸਿੰਘ ਵਾਲਾ ਦੇ ਚੌਲ ਵਪਾਰੀ ਦਾ ਪੁਲਿਸ ਵੱਲੋਂ ਕੋਈ ਸੁਰਾਗ ਨਹੀਂ ਲਗਾਇਆ ਜਾ ਸਕਦਾ। ਉਸ ਦਾ ਨਿਹਾਲ ਸਿੰਘ ਵਾਲਾ ਵਿਚ ਖਾਦ ਕੀਟਨਾਸ਼ਕ ਡੀਲਰ ਤੇ ਬਾਘਾ ਪੁਰਾਣਾ ਵਿਚ 5 ਚੌਲ ਮਿੱਲਾਂ ਦਾ ਕਾਰੋਬਾਰ ਸੀ। ਵਪਾਰੀ ਦੇ ਲਾਪਤਾ ਹੋਣ ਮਗਰੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਚੌਲ ਮਿੱਲਾਂ ਨੂੰ ਆਪਣੀ ਨਿਗਰਾਨੀ ਹੇਠਾਂ ਲੈ ਲਿਆ। ਲੁਧਿਆਣੇ ਵਿਖੇ ਮਾਨ ਸਿੰਘ ਗਰਚਾ ਤੇ ਜਗਦੀਸ਼ ਸਿੰਘ ਗਰਚਾ ਨੇ ਆਖਿਆ ਕਿ ਉਨ੍ਹਾਂ ਨੇ ਮਾੜੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੱਤਾ। ਉਨ੍ਹਾਂ ਆਖਿਆ ਕਿ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਉਨ੍ਹਾਂ ਨੂੰ ਪਾਰਟੀ ਵਿਚ ਬਣਨ ਦਾ ਇੱਜ਼ਤਮਾਨ ਮਿਲਦਾ ਰਿਹਾ, ਪਰ ਜਦੋਂ ਤੋਂ ਉਨ੍ਹਾਂ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਸੌਂਪੀ ਉਦੋਂ ਤੋਂ ਅਕਾਲੀ ਦਲ ਵਿਚ ਉਨ੍ਹਾਂ ਨੂੰ ਅਣਗੌਲਿਆ ਕੀਤਾ। ਵੱਖ ਵੱਖ ਮੋਰਚਿਆਂ ਵਿਚ ਸਾਥ ਦੇਣ ਵਾਲੇ ਗਰਚਾ ਪਰਿਵਾਰ ਨੇ ਅੱਜ ਵੱਡੇ ਬਾਦਲ ਨੂੰ ਅਲਵਿਦਾ ਕਹਿ ਕੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕੀਤਾ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਜੋ ਦੁਰਵਰਤੋਂ ਕੀਤੀ ਉਸ ਸਬੰਧੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖਣਗੇ ਤਾਂ ਕਿ ਜਦ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਕਮੇਟੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਉਮੀਦ ਜਤਾਈ ਕਿ ਇਸ ਸਾਲ ਦੇ ਅੰਤ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਜਾਣਗੀਆਂ। ਲੁਧਿਆਣੇ ਦੇ ਮਾਨ ਸਿੰਘ ਗਰਚਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਸਰਗਰਮ ਸਿਆਸਤ ਵਿਚ ਨੁਮਾਇੰਦਗੀ ਲਈ ਵਿਧਾਨ ਸਭਾ ਸਾਹਨੇਵਾਲ ਤੋਂ ਟਿਕਟ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਜੋ ਡਿਊਟੀ ਲਾਈ ਜਾਏਗੀ ਉਹ ਤਨਦੇਹੀ ਨਾਲ ਨਿਭਾਉਣਗੇ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਗਰਚਾ ਪਰਿਵਾਰ ਇਕ ਟਿਕਟ ਦੀ ਗੱਲ ਛੱਡੋ, ਉਨ੍ਹਾਂ ਨੂੰ ਤਾਂ ਟਿਕਟਾਂ ਵੰਡਣ ਦੇ ਕੰਮ ਤੇ ਲਾਇਆ ਜਾਏਗਾ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਆਖਿਆ ਕਿ ਦਿੱਲੀ ਦੇ ਫਿਰਕੂ ਦੰਗੇ ਸਿਆਸੀ ਗੇਮ ਬਿਨਾਂ ਸੰਭਵ ਨਹੀਂ ਹੋ ਸਕਦੇ, ਜਿਸ ਲਈ CEA ਨੂੰ ਦੰਗਿਆਂ ਦਾ ਚਿਹਰਾ ਮੋਹਰਾ ਬਣਾਇਆ ਗਿਆ। ਉਨ੍ਹਾਂ ਆਖਿਆ ਕਿ ਸਮਾਜ ਅਤੇ ਸਿਆਸਤ ਦੇ ਮੱਥੇ ਤੇ ਹਾਲੇ ਤੱਕ 84 ਦੇ ਦਿੱਲੀ ਦੰਗਿਆਂ ਦਾ ਦਾਗ ਨਹੀਂ ਸੀ ਲੱਥਾ, ਪਰ ਹੁਣ ਇਨ੍ਹਾਂ ਦੰਗਿਆਂ ਨਾਲ ਸਮਾਜਿਕ ਸਫ਼ਾ ਮੁੜ ਸ਼ਰਮਸਾਰ ਹੋਈਆਂ। ਫੂਲਕਾ ਨੇ ਆਖਿਆ ਕਿ ਦੰਗਿਆਂ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਦੀ ਭੂਮਿਕਾ ਨਾ ਪੱਖੀ ਰਹੀ ਹੈ, ਜੋ ਜੇ ਪੁਲਿਸ ਸਾਰਥਿਕ ਭੂਮਿਕਾ ਨਿਭਾਉਂਦੀ ਤਾਂ ਦੰਗਿਆਂ ਦੀ ਅੱਗ ਨੂੰ ਸ਼ੁਰੂਆਤ ਤੌਰ ਤੇ ਦਬਾਇਆ ਜਾ ਸਕਦਾ ਸੀ। ਉਧਰ ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਹੇ ਨੇ, ਜਿਸ ਕਰਕੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚੋਂ ਪਿਛਲੀਆਂ ਚੋਣਾਂ ਵਾਂਗ ਬੁਰੀ ਤਰ੍ਹਾਂ ਹਾਰੇਗੀ। ਉਨ੍ਹਾਂ ਆਖਿਆ ਕਿ ਇਕ ਪਾਸੇ ਅਰਵਿੰਦ ਕੇਜਰੀਵਾਲ ਧਰਮ ਨਿਰਪੱਖਤਾ ਦੀ ਗੱਲ ਕਰਦੇ, ਦੂਜੇ ਪਾਸੇ ਭਾਜਪਾ ਵਰਗੀ ਰਾਜਨੀਤੀ ਕਰ ਰਹੇ ਨੇ। ਉਨ੍ਹਾਂ ਆਖਿਆ ਕਿ ਕੇਜਰੀਵਾਲ ਜਾਂ ਉਸ ਦਾ ਕੋਈ ਵੀ ਮੰਤਰੀ ਨਾ ਤਾਂ ਸ਼ਾਹੀਨ ਬਾਗ ਦੇ ਧਰਨੇ ਵਿਚ ਗਿਆ ਤੇ ਨਾ ਜਾਮੀਆ ਮਿਲੀਆ ਯੂਨੀਵਰਸਿਟੀ ਵਿਚ ਪੀੜਿਤ ਵਿਦਿਆਰਥੀਆਂ ਦਾ ਪੱਖ ਪੂਰਿਆ ਤੇ ਨਾ ਹੀ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਦੁੱਖ ਸੁਣਨ ਗਏ। ਦਿੱਲੀ ਵਿਚ ਹਿੰਸਾ ਹੋਈ ਤੇ ਕੇਜਰੀਵਾਲ ਦੇ ਮੰਤਰੀਆਂ ਨੇ ਪੀੜਤਾਂ ਦਾ ਪੱਖ ਨਹੀਂ ਪੂਰਿਆ। ਡਾਕਟਰ ਗਾਂਧੀ ਨੇ ਆਖਿਆ ਕਿ ਪੰਜਾਬ ਵਿਚ ਦਿੱਲੀ ਦਾ ਮਾਡਲ ਕਿਸੇ ਵੀ ਹਾਲਤ ਵਿਚ ਕਾਮਯਾਬ ਨਹੀਂ ਹੋ ਸਕਦਾ। ਦਿੱਲੀ ਵਿਚ ਟੈਕਸਾਂ ਦੀ ਭਰਮਾਰ ਹੈ, ਪਰ ਪੰਜਾਬ 2.5 ਲੱਖ ਕਰੋੜ ਦਾ ਕਰਜ਼ਾਈ ਹੈ। ਉਨ੍ਹਾਂ ਆਖਿਆ ਕਿ ਜੇ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਤੇ ਕੰਮ ਕਰੇਗੀ, ਪੰਜਾਬ ਦੇ ਪਾਣੀਆਂ ਦਾ ਦਿੱਲੀ, ਰਾਜਸਥਾਨ ਤੇ ਹਰਿਆਣਾ ਤੋਂ ਮੁਆਵਜ਼ਾ ਦਿਵਾਉਣ ਦੀ ਗੱਲ ਕਰੇਗੀ, ਉਹੀ ਪੰਜਾਬ ਦਾ ਰਾਜ ਸੰਭਾਲ ਸਕੇਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਦੋਗਲੀ ਰਾਜਨੀਤੀ ਕਰਨ ਵਾਲੇ ਲੋਕ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਪ੍ਰਤੀ ਆਪਣੀ ਨੀਤੀ ਸਪਸ਼ਟ ਕਰਨੀ ਹੋਏਗੀ। ਪੰਜਾਬ ਦੇ ਦਿੱਲੀ ਨਾਲੋਂ ਵੱਖਰੇ ਮੁੱਦੇ ਨੇ, ਇੱਥੇ ਮੁਫ਼ਤ ਬਿਜਲੀ ਵਾਲਾ ਸਿਆਸੀ ਫੰਡਾ ਫੇਲ ਹੋ ਚੁੱਕਾ ਹੈ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਉਹ ਮਲਕੀਤ ਆਇਆ ਭੱਜਿਆ ਪੁੱਤ, ਤਾਇਆ ਜੀ ਆ ਗਿਆ ਆ ਗਿਆ। ਉਹ ਆ ਜਾਓ ਭਰਾਵਾ, ਕੀ ਲੇਟ ਨਾ ਹੋ ਜਾ, ਫਿਰ ਉਹ ਹੀ ਨਾ ਕੰਮ ਹੋ ਜਾਏ ਜਿਹੜਾ ਕੱਲ ਵਾਲਾ ਹੋਇਆ। ਤਾਇਆ ਜੀ ਆ ਗਿਆ ਆਪਾਂ ਤੇ ਪਹਿਲਾਂ ਪਹੁੰਚ ਗਏ, ਆ ਜਾਓ ਕਿਤੇ ਟਾਈਮ ਸਿਰ ਦਫ਼ਾ ਹੋ ਜਾ ਕਰੋ ਤੇ ਭੱਜੋ ਤੁਰੋ ਭੱਜੋ ਵੀਰੋ। ਬਾਪੂ ਕੱਲਾ ਮੈਂ ਚਾਹਦਾ ਆ ਗਿਆ ਜੀ ਆ ਗਿਆ। ਉਹ ਪੱਛੀ ਲੱਗੇ ਸਾਹ ਚੜ ਗਿਆ, ਫਰੇ ਰਾਹ ਜੀ ਰਹਿ ਜਾਂਦੇ ਸਾਹ ਚੜਦਾ ਆਹ ਤੇ ਹੋਰ ਮੈਂ ਕੀ ਹਵਾ ਖਾਣਾ। ਲੈ ਜੀ ਸੁਣੋ ਆ ਗਏ ਜੀ ਬਿਲਕੁਲ ਸਹੀ ਟਾਈਮ ਤੇ, ਟਾਈਮ ਤੋਂ ਵੀ ਖਰੇ ਪਹਿਲਾਂ ਹੀ ਆ ਗਿਆ ਹੋਈਏ ਤਾਂ ਵੱਡੀ ਗੱਲ ਆ। ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਰੇਡੂਓ ਤੋਂ ਸਾਨੂੰ ਸੁਣਦੇ ਆ, ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜੈਕਾਰ, ਜਦੋ ਜਿਆਲ। ਆ ਗਏ ਜੀ ਅਸੀਂ ਰੇਡੂਏ ਤੇ ਬਿਲਕੁਲ ਸਹੀ ਟਾਈਮ ਤੇ, ਹੁਣ ਹੁੰਦੇ ਲੇਟ ਤੇ ਕਦੇ ਨੀ ਹੁੰਦੇ ਫਸੇਟ, ਯਾਪਾਲ ਨੂੰ ਹਾਲੇ ਪਤਾ ਨੀ ਤੇ ਖਰੇ ਉਹ ਵੀ ਟਾਈਮ ਸਿਰ ਹੀ ਆ ਜਾਂਦਾ। ਤੈ ਜੀ ਉਹਦਾ ਕੋਈ ਪਤਾ ਨੀ ਆਉਣਾ ਕਿ ਨਹੀਂ ਆਉਣਾ, ਨਹੀਂ ਆਊਗਾ। ਮੈਨੂੰ ਤਾਂ ਕਹਿੰਦਾ ਆਉਣਾ, ਮੈਨੂੰ ਚੱਕ ਰਿਹਾ ਰਾਜ। ਮੈਂ ਕਿਹਾ ਭਾਜੀ ਤੌਰ ਉੱਥੇ ਪਾਲੇ ਹੁਣੇ ਗੁੱਸੇ ਹੋਏ ਫਿਰਦੇ ਗੱਲ ਆ, ਮਾਰ ਕੇ ਇਸ਼ਾਰਾ ਉੜਦਾਰਾ। ਉਹ ਕਹਿੰਦਾ ਮੈਂ ਆਇਆ ਹੀ ਲੈ ਮੈਂ ਨੀ ਤੇ ਪਾਲਾ ਸਰਨਾਮੀਆਂ ਤੇਰਾ ਦਿੱਤਾ ਹੋਇਆ ਫਿਰਦਾ ਗੱਲ ਆ। ਤੈ ਜੀ ਅਸਲ ਦੇ ਵਿੱਚ ਗੱਲ ਟਾਈਮ ਸਿਰ ਹੀ ਸਹੀ ਆ, ਗੱਲ ਇਹ ਆ ਵੀ ਟਾਈਮ ਸਿਰ ਆਉਣਾ ਤੇ ਟਾਈਮ ਸਿਰ ਜਾਣਾ, ਇਹਦੇ ਕਰਕੇ ਕੋਈ ਰੀਸ ਹੈ ਨੀ। ਅੱਗੇ ਰੇਲਵੇ ਤੇ ਆਪਣੇ ਚੱਲਦਾ ਹੁੰਦਾ ਸੀ, ਟਾਈਮ ਤੇ ਆਉਣਾ ਬਹੁਤ ਮੁਸ਼ਕਿਲ ਆ, ਟਾਈਮ ਤੋਂ ਪਹਿਲਾਂ ਆ ਜਾਓ। ਤੇ ਟਾਈਮ ਤੋਂ ਪਹਿਲਾਂ ਹੀ ਆਪਾਂ ਲਗਭਗ ਆ ਗਏ ਆ, ਤੇ ਹੁਣ ਪਹਿਲਾਂ ਪਹਿਲਾਂ ਆਏ ਸੁਰਤਿਆਂ ਦਾ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ। ਭੁੱਲ ਚੁੱਕ ਦੀ ਮਾਫ਼ੀ ਜਿਹੜੀ ਹੋ ਗਈ ਸੋ ਹੋ ਗਈ, ਹੁਣ ਅਸੀਂ ਨੀ ਅੱਗੇ ਤੋਂ ਹੋਣ ਦੇ ਕੱਖ ਵੀ। ਮੀਤੇ ਤਵੇ ਪਾਣੀ ਮੇਰਾ ਪੁੱਤ ਗਰੀਸ ਗਰੂਸ ਦੇ ਮੇਰਾ ਪੁੱਤ ਹੀੜੀਆਂ ਨੂੰ, ਤੇ ਰਕਾਲ ਕੋਈ ਚੰਗੇ ਜਿਹੇ ਚਲਾ ਕੇ ਮੂਡ ਸੈੱਟ ਕਰ ਸੁਰੋਤਿਆਂ ਦਾ। ਫਿਰ ਉਧਰ ਤੂੰ ਜਾਣੇ ਤੇ ਦਮ ਹੀ ਪੱਟ ਹੋ ਗਿਆ ਤੁਰਿਆ ਤਾਂ ਮਾੜਾ ਮੋਟਾ ਦਮ ਸੈੱਟ ਕਰਦੇ ਆ ਜੀ। ਤੁਸੀਂ ਤਾਂ ਜੀ ਥੋੜਾ ਸਾਹ ਲੈ ਲਓ, ਸਾਹ ਲੈ ਲਈਏ ਨੀ ਤੇ ਪੱਕੇ ਹੀ ਨਾ ਸਾਹ ਲੈ ਜਾਣ। ਲਓ ਜੀ ਪਿਆਰੇ ਸਰੋਤਿਓ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਹੁਣ ਪਹੁੰਚੋ ਜੀ, request@harmarradio.com ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਾ ਰੇਡੀਓ ਲਿਖ ਕੇ ਸਰਚ ਕਰਕੇ ਸਿਰਿਆਂ ਤੁਸੀਂ ਭੇਜ ਸਕਦੇ ਹੋ ਜੀ। ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ ਅਸੀਂ ਬੈਠੇ ਆ, ਬੈਠੇ ਕਿਸੇ ਨੂੰ ਤੇ ਲੰਮੇ ਪਏ ਤਾਇਆ ਜੀ, ਬੈਠੇ ਹੀ ਏਦਾਂ ਹਿਸਾਬ ਨਾਲ। ਚਲੋ ਉੱਠ ਕੇ ਬਹਿ ਜਾਂਦੇ, ਫੇਰ ਕਹਿੰਦੇ ਨੇ ਬੈਠੇ ਆ, ਉਹ ਬੋਲੀ ਹੋਏ ਕੋਈ ਤਾਂ ਬੈਠੇ ਕਹਿ ਦੋ, ਨਹੀਂ ਭਰਾਵਾ ਝੂਠ ਨੀ ਮਾਰਨਾ ਅੱਗੇ ਬਲੇਰੇ ਮਾਰੇ। ਹਾਂਜੀ ਹੁਣ ਅਸੀਂ ਤੁਹਾਡੀਆਂ ਸਟੋਰੀਆਂ ਕੀ ਤੁਹਾਡੀਆਂ ਫਰਮਾਇਸ਼ਾਂ ਆ, ਤੁਹਾਡੀਆਂ ਫਰਮਾਇਸ਼ਾਂ ਕਰਨ ਦੇ ਲਈ ਬਹਿ ਗਏ ਆ, ਗੀਤਾਂ ਦੇ ਟਾਈਮ ਫਿਰ ਅਸੀਂ ਲੰਮੇ ਪੈ ਜਾਣਾ। ਓਕੇ ਬਾਏ, ਤੇ ਗੀਤ ਸੁਣੋ ਆਏ ਫਿਰ ਇਦਾਂ ਹੀ।
ਸਾਡੀ ਵੀ ਗੱਲ ਕੋਈ ਸੁਣ ਸਕੇ। ਸਾਡੇ ਨਾਲ ਨੀ ਧੋਖੇ ਖਾਵੇਂਗੀ ਧੋਖਾ ਕਰਕੇ ਗਈ ਏ ਸਾਡੇ ਨਾਲ ਨੀ ਧੋਖੇ ਖਾਵੇਂਗੀ ਤੂੰ ਪਛਤਾਵੇਂਗੀ ਬੇਦਰਦੇ ਨੀ ਤੇ ਕਦਰੇ ਨੀ
ਉਹ ਗੀਤ ਵੀ ਹਾਲ ਦੇ ਨਾਮ ਗੀਤ ਤਾਂ ਜੀ ਹਾਲ ਦੇ ਲੱਗੇ ਤੇ ਬਹੁਤ ਸੋਹਣੇ ਸੋਹਣੇ ਗੀਤ ਸੀ ਉਹ ਗੀਤ ਚੰਗੇ ਲੱਗੇ ਮੈਨੂੰ ਤੇ ਆ ਗਏ ਸੀ ਨੀਂਦ ਆ ਮੈਂ ਅਸਲ ਚ ਪੈ ਗਿਆ ਸੀ ਮੈਨੂੰ ਤਾਪ ਜਿਹਾ ਇੱਦਾਂ ਚੜਿਆ ਜਿੱਦਾਂ ਨਾ ਮੈਨੂੰ ਲੱਗਦਾ ਜਿੱਦਾਂ ਮੈਨੂੰ ਪਾਲਾ ਪਾਲਾ ਜਿਹਾ ਲੱਗਦਾ ਉਹ ਅੱਜ ਵੈਸੇ ਹੀ ਠੰਡਾ ਮੀਂਹ ਜੋ ਪੈ ਗਿਆ ਦੋ ਦਿਨ ਯਾਰ ਮੀਂਹ ਨੇ ਬੜੀ ਉਹਦਾ ਸਤਾ ਮਾਰਿਆ ਕਿਤੇ ਰੱਬ ਮੀਂਹ ਪਾ ਦਿੰਦਾ ਅਸੀਂ ਕੱਲ ਮੈਂ ਤੇ ਭਈਆ ਦੋਵੇਂ ਜਾਣੇ ਟਿਟਰ ਕੇ ਮਰ ਗਏ ਅਸੀਂ ਦੋਵੇਂ ਜਾਣੇ ਲਾ ਕੇ ਖਰਬੂਜਾ ਕਹਿੰਦੇ ਤੇ ਲਾਉਣਾ ਇਹਨੇ ਕੱਦੂ ਭਿੰਡੀਆਂ ਤੋਰੀਆਂ ਕਰੇਲੇ ਫੜਨ ਕੀ ਹਿਲਾ ਤਾ ਉਤੋਂ ਮੀਂਹ ਪਾਦਾ ਚਲੋ ਚੰਗਾ ਹੋਇਆ ਤਾਜੀ ਮੀਂਹ ਨਹੀਂ ਹੋਣੇ ਉਹ ਪੱਚੀ ਲੱਗੇ ਆ ਗੋਡੇ ਗੋਡੇ ਪਾਣੀ ਹੋ ਗਿਆ ਜੀ ਤੇ ਯਾਰ ਜੀ ਗੱਲ ਹੁਣ ਕੁੜਤਾ ਨਵਾਂ ਭਿੱਜ ਗਿਆ ਸਾਡਾ ਕਹੀਏ ਜੀ ਮੈਂ ਭਿੱਜ ਗਈ ਤੈਨੂੰ ਮਿਲ ਲਾਉਂਦੀ ਦਿਲਦਾਰ ਆ ਉਹ ਕੰਮ ਹੋਇਆ ਗਾਰਾ ਬੜਾ ਹੋ ਗਿਆ ਉੱਥੇ ਇਕ ਤੇ ਆ ਬਈ ਸਾਡੀ ਜਿਹੜੀ ਪੈੜੀ ਆ ਉਹ ਨੀਵੀਂ ਵਾਲੀ ਜਿੱਥੇ ਸਰਦੀਆਂ ਨੂੰ ਉਦੋਂ ਪੜ ਪੜ ਕੇ ਨੀਵਾਂ ਕਰਦਾ ਭਈਆ ਜਿਹੜਾ ਨਾ ਹੈ ਤੇ ਚੰਗਾ ਪਰ ਉਹਨੂੰ ਬਾਹਰੀ ਤਕਨੀਕ ਨਹੀਂ ਪਤਾ ਖੇਤੀ ਦੀ ਤਕਨੀਕ ਸਿੱਖਣੀ ਜ਼ਰੂਰੀ ਆ ਚਲੋ ਤਕਨੀਕ ਤੇ ਮੁੜ ਸੁੱਖ ਨਾਲ ਸਾਨੂੰ ਵੀ ਨੀ ਬਹੁਤੀ ਪਤਾ ਫਿਰ ਵੀ ਕੋਸ਼ਿਸ਼ ਕਰੀ ਦੀ ਆ ਬਈ ਆਧੁਨਿਕ ਤਰੀਕੇ ਨਾਲ ਖੇਤੀ ਕਰੀਏ ਆਰਗੈਨਿਕ ਤਰੀਕੇ ਨਾਲ ਕਰਿਆ ਕਰੋ ਉਹ ਕਿਹੜੀ ਬੁਲਾ ਤਾ ਜੀ ਜਿਹੜਾ ਜਹਿਰਾਂ ਨੀ ਪਾਉਣੀਆਂ ਖਾਦ ਨੀ ਪਾਉਣੀ ਤੇ ਫਿਰ ਪਾਉਣਾ ਉਹਨੂੰ ਕੀ ਆ ਹੈ ਪਾਉਣਾ ਤਾਂ ਜੀ ਮਤਲਬ ਸਪਰੇਅ ਤੁਸੀਂ ਕਰਨੀ ਆ ਤੇ ਪੱਤੇ ਕੁੱਟ ਕੇ ਨਾ ਦੂਸਰੇ ਇਹਦੇ ਕੀ ਹੁੰਦੀ ਤਾ ਜੀ ਉਹ ਜਿਹੜੀ ਕਿਹੜੀ ਉਹ ਜਿਹੜੀ ਨਿੰਮ ਦੇ ਪੱਤੇ ਕੁੱਟ ਕੇ ਤੇ ਉਹਦੀ ਸਪਰੇਅ ਕਰੋ ਨਿੰਮ ਦੇ ਪੱਤਿਆਂ ਨਾਲ ਤਾਂ ਫੋੜੇ ਠੀਕ ਹੁੰਦੇ ਆ ਕਦੇ ਬਿਮਾਰੀਆਂ ਵੀ ਠੀਕ ਹੋਈਆਂ ਪੱਤਿਆਂ ਦੀਆਂ ਤਾਇਆ ਜੀ ਉਹ ਜ਼ਹਿਰ ਬੜੀ ਕੌੜੀ ਹੁੰਦੀ ਹੈ ਉਹਨਾਂ ਨਾਲ ਕੋਈ ਬਿਮਾਰੀ ਨਹੀਂ ਆਉਂਦੀ ਹੈ ਨਾ ਕੋਈ ਸੁੰਡੀ ਨਾ ਕੋਈ ਹੋਰ ਨਾ ਕੋਈ ਹੋਰ ਉਗੇ ਤਾਂ ਹਲੇ ਹੈ ਹੀ ਨੀ ਸੁੰਡੀ ਪਹਿਲਾਂ ਕਿੱਥੋਂ ਆਜੂਗੀ ਆਹ ਕਮਲ ਮਾਰਨਾ ਪਹਿਲਾਂ ਪੁੱਤ ਪੱਤੇ ਚੁੱਕ ਲੈਣਗੇ ਫਿਰ ਸਪਰੇਆਂ ਵੀ ਕਰ ਲਾਂਗੇ ਆਮ ਮੈਂ ਦੇਖਿਆ ਸੁੰਡੀ ਪੈਣ ਦੇਈ ਦੀ ਨੂੰ ਉੱਤੇ ਤਾਂ ਥੋੜਾ ਜਿਹਾ ਮਤਲਬ ਸਵਾਹ ਜਿਹੜੀ ਹੁੰਦੀ ਆ ਸੱਤਾਂ ਚੁੱਲਿਆਂ ਦੀ ਉਹ ਛੜਕਣੀ ਚਾਹੀਦੀ ਸੱਤਾਂ ਚੁੱਲਿਆਂ ਦੀ ਇੱਕ ਦੇ ਨੀ ਲੈਂਦੀ ਇੱਕ ਦੇ ਚੁੱਲੇ ਦੀ ਇੰਨੀ ਸਵਾਹ ਹੋਣੀ ਨੀ ਜਿੰਨੀ ਸਬਜ਼ੀ ਲਾ ਬੈਠੇ ਸੱਤਾਂ ਚੁੱਲਿਆਂ ਦੀ ਸਵਾਹ ਪਊ ਨਾਲੇ ਅੱਗੇ ਬੁੜੀ ਜਿਹੜੀ ਸੱਤਾਂ ਚੁੱਲਿਆਂ ਦੀ ਸਵਾਹ ਸਿਰ ਚ ਪਵਾ ਕੇ ਆ ਗਿਆ ਉਹ ਸਾਰਾ ਸੱਤਾਂ ਚੁੱਲਿਆਂ ਦੀ ਸਵਾਹ ਹੀ ਛਿੜਕਾਂਗੇ ਤੇ ਫਿਰ ਸੁੰਡੀ ਕੋਈ ਵੇਲ ਬਲਾ ਕੋਈ ਤੇਲਾ ਵੇਲਾ ਕੱਖ ਨੀ ਰਹਿਣਾ ਇਹ ਆਧੁਨਿਕ ਤਰੀਕੇ ਨਾਲ ਖੇਤੀਆਂ ਤੂੰ ਖਰਿਆ ਕਿਹੜੀਆਂ ਆਧੁਨਿਕ ਤਰੀਕੇ ਨਾਲ ਖੇਤੀਆਂ ਕਰਦੇ ਫਿਰਦੇ ਤੁਹਾਡਾ ਤਾਂ ਪਤਾ ਹੀ ਕੱਖ ਨੀ ਲੱਗਦਾ ਆ ਪੇਟ ਨੂੰ ਸਰੇ ਮਿਲਕੀਤ ਕੀ ਹੋ ਗਿਆ ਸਵੇਰੇ ਸਵੇਰੇ ਮੈਂ ਨਾ ਉਹ ਹਟੀ ਨਹੀਂ ਕੱਲ ਦੀ ਗੱਲ ਕੱਲ ਹੀ ਜਦੋਂ ਦਵਾਈ ਰਹਿ ਗਈ ਉਹ ਸੁੱਖੋ ਕਹਿੰਦੇ ਆ ਉਹ ਲੈ ਕੇ ਸ਼ਕਰ ਪਾਰੇ ਜਾ ਮੈਂ ਇੱਕ ਖਾ ਦੋ ਖਾ ਮੈਂ ਚਾਹ ਮਤਲਬ ਓਦਾਂ ਹੀ ਬਿਨਾਂ ਚਾਹ ਤੋਂ ਖਾ ਲੈ ਚਾਹ ਨਾ ਨਿਕਲ ਗਿਆ ਸੀ ਮੂੰਹ ਨਹੀਂ ਚਾਹ ਨਾ ਨੀ ਓਦਾਂ ਕਹਿੰਦੇ ਨਾ ਖਾਣ ਦਾ ਚਾਹ ਹੋਰ ਨੀ ਕਿਸੇ ਚੀਜ਼ ਦਾ ਚਾਹ ਨਾ ਮੈਂ ਮਤਲਬ ਖਾਣ ਦੇ ਚਾਹ ਨਾ ਮੈਂ ਮਤਲਬ ਖਾ ਗਿਆ ਦੋ ਤਿੰਨ ਉਹ ਦੋ ਤਿੰਨ ਕਰਦੇ ਮੈਨੂੰ ਡੋਲੀ ਕਹਿੰਦਾ ਸਵਾਦ ਨੀ ਮੈਂ ਕਹਿੰਦਾ ਸਵਾਦ ਤਾਂ ਹੈ ਕਹਿੰਦਾ ਦੋ ਚਾਰ ਹੋਰ ਖਾਤਾ ਮੈਂ ਫਿਰ ਹੋਰ ਖਾ ਗਿਆ ਉਹਨੇ ਮੇਰਾ ਢਿੱਡ ਗਿਆ ਜਾਣਾ ਨੂੜੀ ਲਿਆ ਤਾਇਆ ਜੀ ਤਲੀ ਚੀਜ਼ ਤੁਹਾਡੇ ਲਈ ਸਹੀ ਨੀ ਉਹ ਸਹੀ ਤੇ ਕਿਸੇ ਦੇ ਲਈ ਵੀ ਨਹੀਂ ਤੇ ਫਿਰ ਜਬਾਨ ਦਾ ਕੀ ਕਰੀਏ ਜਸਪਾਲ ਦੀ ਗੱਲ ਖੁਣੋ ਜਦੋਂ ਜਬਾਨ ਨੀ ਨਾ ਰਹਿੰਦੀ ਖਾਣ ਤੋਂ ਬਗੈਰ ਲਾਰਾ ਲਹਿਦੀਆਂ ਵੇਖ ਕੇ ਚਲੋ ਉਹਦੀਆਂ ਤਾਂ ਬਿਨਾਂ ਖਾ ਵੇਖੇ ਤੇ ਡਹਿ ਜਾਂਦੀਆਂ ਗੱਲ ਇਹ ਆ ਬਈ ਉਹ ਦੋ ਖਾ ਚਾਰ ਖਾ ਲਾ ਮੈਂ ਜਾਦੇ ਤੇ ਉਹ ਟੈਡੋ ਰੋਂਦਾ ਮੇਰਾ ਬਾਲਾ ਨਾ ਰਾਤ ਵੀ ਫਰੇਮਾ ਜਿਹਾ ਰਿਹਾ ਮੈਂ ਹਾਏ ਹਾਏ ਤੇ ਨਹੀਂ ਕੀਤੀ ਉਦਾਂ ਹਾਏ ਹਾਏ ਵਾਲਾ ਹੀ ਕੰਮ ਸੀ ਫਿਰ ਮੈਂ ਕਿਹਾ ਚਲੋ ਤਾਇਆ ਜੀ ਇਹ ਵੀ ਜਰਨੇ ਪੈਂਦੇ ਨੇ ਦੁੱਖ ਮੈਂ ਹਰੀ ਚਪੇੜ ਮਾਰ ਦਿੰਦੇ ਰਹੇ ਜਰਨੇ ਪੈਂਦੇ ਦੁੱਖ ਹੋ ਗਏ ਬਹੁਤ ਇਹ ਬਈ ਯੋਗਾ ਲੈ ਬੈਠਾ ਵਾ ਨੂੰ ਉਦਾਂ ਵੀ ਢਿੱਡ ਦਾ ਖਿਆਲ ਰੱਖਣਾ ਹੀ ਚਾਹੀਦਾ ਮੈਂ ਲਾਇਆ ਹਿਸਾਬ ਜੇ ਆਪਾਂ ਢਿੱਡ ਦਾ ਖਿਆਲ ਨਹੀਂ ਰੱਖਦੇ ਤਾਂ ਕੋਈ ਨਾ ਕੋਈ ਫਾਲ ਢਿੱਡੀ ਚ ਪੈ ਗਏ ਤੇ ਤੰਗੀ ਆਪਣੇ ਸਰੀਰ ਨੂੰ ਹੁੰਦੀ ਆ ਆਪਣੇ ਆਪ ਨੇ ਹਿਸਾਬ ਨਾਲ ਵੇਖਣਾ ਹੀ ਚਾਹੀਦਾ ਜੀ ਆ ਗਾਣਾ ਕਪੜਾ ਲਾ ਕੋ ਮਿਲ ਗਈ ਤੇ ਸੁਰਤਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਆ ਨੀ ਹੋਣਾ ਹਲੇ ਤੱਕ ਆਪਾਂ ਹੀ ਪਹਿਲਾਂ ਟਾਈਮ ਸਾਰੀ ਆ ਕੇ ਬਹਿ ਗਏ ਜੀ ਲਾ ਗੀਤ ਤਾਂ ਜੀ ਵਧੀਆ ਵਧੀਆ ਤੁਹਾਨੂੰ ਸੁਣਾਉਣੇ ਆ ਕਿ ਸਰੋਤੇ ਬੋਰ ਹੀ ਨਾ ਹੋਣ ਉਹ ਬੋਰ ਕੀ ਹੋਣਾ ਗੀਤ ਲਾ ਤੂੰ ਚੱਜ ਦੇ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਨ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
Special Style.
ਆਸਟ੍ਰੇਲੀਆ ਚਲੋ ਸਵਾਲ ਮੌਜ ਆ ਹੁਣ ਆਪਾਂ ਨੂੰ ਤੰਗੀ ਵਿਕਾਸ ਜੀ ਉਹਦਾ ਤਾਂ ਮੈਨੂੰ ਤਾਂ ਗਰਮੀਆਂ ਸਗੋਂ ਠੀਕ ਲੱਗਦੀਆਂ ਸਰੀਰ ਚੋਂ ਕੋਈ ਪਸੀਨਾ ਕੋਈ ਮਾੜੀ ਮੋਟੀ ਨਿਕਲਦਾ ਹੀ ਆ ਕੋ ਆ ਸਿਆਲਾ ਜੀ ਦਰਿਆਈ ਚੋਂ ਨੀ ਪਤਾ ਨਿਕਲਦਾ ਤੇ ਹੋਰ ਸਰੀਰ ਚੋਂ ਤਾਂ ਕੁਛ ਨਿਕਲਣਾ ਹੀ ਕੀ ਆ ਆਪਾਂ ਨਾ ਬਰਕੈਨਾ ਹੀ ਲੈ ਕੇ ਆਉਣੀ ਆ ਬਰਕੈਨਾ ਡੇਕਾ ਉਹ ਡੇਕਾ ਨੀ ਹੁਣ ਬਰਕੈਨਾ ਹੀ ਆਉਂਦੀਆਂ ਛਤਰੀ ਵਾਲੀਆਂ ਉਹ ਅੱਗੇ ਮੈਂ ਲਾਈਆਂ ਸੀ ਦੋ ਮਾਇਆ ਦੇ ਲੱਛੂ ਤੇ ਚਾਰਾ ਬੇਚਾਰਾ ਚਾਲਾ ਬਾਬੂ ਹੋ ਗਿਆ ਉਹ ਚਾਰ ਮਾਈਆਂ ਹੀ ਲਾਈਆਂ ਉਹਨਾਂ ਦਾ ਸੁੱਖ ਬੜਾ ਰਿਹਾ ਸੁੱਖ ਰਿਹਾ ਬਰਕੈਨਾ ਦਾ ਆਹੋ ਤੇ ਤੂੰ ਸੁੱਖ ਵਾਲਾ ਘਰੋੜੀਆ ਕੇ ਕਹਿੰਦਾ ਜੇ ਚਪੇੜ ਤੇਰੇ ਵੱਜਣਗੀਆਂ। ਆਨੰਦ ਕਹਿੰਦੇ ਨੇ ਚਲੋ ਆਨੰਦ ਬੜਾ ਰਿਹਾ। ਉਹ ਬਾਅਦ ਚ ਮਨਿਆਦ ਉਹਨਾਂ ਨੇ ਥੋੜੀ ਜਾ ਤੀਹ ਦੇ ਨਹੀਂ ਉਹਨਾਂ ਨੇ 15 ਸਾਲ ਤੋਂ ਉਹਨਾਂ ਨੇ ਕੱਢੇ ਬਈ ਉਹਨਾਂ ਨੇ ਆ ਹੁਣ ਜਾ ਕੇ ਸੁੱਕੀਆਂ ਤੇ ਮੈਂ ਮੋਹਰੀ ਆ ਗਿਆ ਸੀ ਤੇ ਉਥੋਂ ਆਪਾਂ ਲੈ ਕੇ ਆਉਣੀਆਂ ਸੀ ਪਰ ਕਹਿਣਾ ਜੀ ਉੱਥੇ ਵਾਹਵਾ ਪਈਆਂ ਤੇ ਉਹਨਾਂ ਦੀਆਂ ਡੁਕਾਉਣ ਆਈਆਂ ਉਹਨਾਂ ਨੂੰ ਆਪਾਂ ਗਮਲੇ ਚ ਲਾ ਕੇ ਤੇ ਉਹਨਾਂ ਨੂੰ ਤਿਆਰ ਕਰਨੀ ਪਨੀਰੀ ਲੈ ਆਵਾਂਗੇ। ਤਾਇਆ ਜੀ ਥੋੜੀ ਥੋੜੀ ਸ਼ਾਂਤ ਹੋਣੀ ਚਾਹੀਦੀ ਆ। ਸ਼ਾਂਤ ਹੈਗੀ ਆ ਸ਼ਾਂਤ ਤੋਂ ਬਗੈਰ ਹੀ ਆ ਥੋੜੀ ਬਹੁਤੀ ਕਿਤੇ ਜਿੱਥੇ ਜਿੱਥੇ ਤੂੰ ਹੁਣ ਬੋੜ ਦੇ ਨਾ ਜਿਹੜਾ ਆਪਣੇ ਖੁਦ ਆ ਜੀ ਇਹ ਦੇਖ ਲਾ ਮੈਂ ਲਛਮਣ ਨੂੰ ਕਿਹਾ ਮੈਂ ਕਿਹਾ ਬਈ ਲਛਮਣ ਸਿੰਘ ਵੀ ਆ ਬੋਰਡ ਹੋ ਕੇ ਆਇਆ ਤੇ ਖੂਹੀ ਆਪਣੀ ਸਿੱਟੂ। ਲੱਛੂ ਕਹਿੰਦਾ ਬਈ ਕਹਿੰਦਾ ਭਾਊ ਚੱਲ ਕੋਈ ਨੀ ਹੋ ਲੈਣ ਦੇ ਬਈ ਗਾਂ ਆਉਣ ਸਮੇਂ ਚ ਖੂਹੀਆਂ ਤੇ ਰਹਿਣੀਆਂ ਨੇ ਮੱਛੀ ਮੋਟਰਾਂ ਆ ਗਈਆਂ ਸਮਰਸੀਬਲ ਆਹੋ ਮੱਛੀ ਕਹਿੰਦੇ ਸੀ ਵੀ ਪਾਣੀ ਚ ਹੀ ਰਹਿੰਦੀਆਂ ਮੱਛੀ ਮੋਟਰ। ਉਹ ਕਹਿੰਦਾ ਵੀ ਆਪਾਂ ਨੂੰ ਮੈਂ ਕਿਹਾ ਵੀ ਆਪਣੇ ਕੋਈ ਚਲੋ 4 ਰੁਪਏ ਹੋਣਗੇ ਪਵਾਉਂਗੇ। ਉਹ ਕਹਿੰਦਾ ਵੀ ਇਹ ਨੀ ਆਪਾਂ ਵੱਢਣਾ ਇਹ ਆਪਣੇ ਕੰਮ ਆਊ। ਓਲਾ ਵੀ ਦੇਖ ਲਾ ਵੀ ਸਿਆਣਿਆਂ ਦੀਆਂ ਕਈਆਂ ਦੌੜਾਂ ਦੀਆਂ ਖਾਧੀਆਂ ਗੱਲਾਂ ਮਗਰੋਂ ਪਤਾ ਲੱਗ ਗਈਆਂ ਤੇ ਮੈਂ ਨਾ ਵੱਢਿਆ ਉਹਨੂੰ ਪਹਿਲਾਂ ਥੋੜਾ ਜਿਹਾ ਵੱਢ ਵੀ ਲਿਆ ਉਹਦਾ ਥੋੜਾ ਜਿਹਾ ਵੱਢਿਆ ਉਹ ਫੇਰ ਫੁੱਟਿਆ। ਤੇ ਇਹ ਕਹਿੰਦਾ ਸੀਮਾ ਆ ਗਿਆ ਸੀਮਾ ਕਹਿੰਦਾ ਵੀ ਕਿਹੜੇ ਚੱਕਰ ਤੁਸੀਂ ਪਾਇਆ ਤੁਹਾਡੀ ਜਿਹੜੀ ਮੋਟਰ ਆ ਜਿਹੜੀ ਇਹ ਵਿੱਚ ਵਿੱਚ ਪਾਣੀ ਛੱਡ ਜਾ ਕਰੇ ਹਵਾ ਲੈ ਜਾ ਕਰੇ ਤੇ ਸਾਨੂੰ ਰਿਹਾ ਭਰਿਆ ਦੁਨੀਆਂ ਨੇ ਮੱਛੀ ਮੋਟਰਾਂ ਲਵਾ ਦੀਆਂ। ਮੈਨੂੰ ਕਹਿੰਦਾ ਮੋਹਣਾ ਕਹਿੰਦਾ ਪੈਸੇ ਤੈਨੂੰ ਮੈਂ ਦੇ ਦੇਣਾ ਤੂੰ ਮੱਛੀ ਮੋਟਰ ਲਵਾ ਲਾ। ਅੱਛਾ ਕਹਿੰਦਾ ਜਿੱਦਾਂ ਜਿੱਦਾਂ ਫਸਲ ਤੇ ਮੈਨੂੰ ਦੇ ਦੇ ਤੇ ਰੁਪਈਆ ਫਿਰ ਤੂੰ ਕੋਈ ਨੀ ਲੈਣਾ। ਇਹਨੇ ਟਿੱਚੇ ਜੀ ਕੀਤੀ ਮੈਂ ਚੱਲ ਫਿਰ ਦੇ ਦੇ। ਉਹ ਕਿਸੇ ਤੇ ਕਹਿੰਦੇ ਮੂੰਹ ਕੱਢੀ ਗੱਲ ਪੂਰੀ ਹੋ ਜਾਂਦੀ ਤੇ ਇਹਦੀ ਮੋਟਰ ਸੜ ਗਈ। ਮੋਟਰ ਸੜ ਗਈ ਤੇ ਬਣਾਉਣ ਗਿਆ ਤੇ ਉਹ ਕਹਿੰਦੇ ਵੀ ਇਹਨੇ ਬਣਾਉਣ ਨਾਲ ਨਵੀਂ ਲਾਇਆ ਬਈ ਇਹ ਤੂੰ ਰਹਿਣ ਦੇ ਨਵੀਂ ਆਈ ਆ ਤੇ ਇਹ ਤੋਂ ਪੈਸਾ ਸੀ ਮੋਹਣੇ ਤੋਂ। ਇਹਨੇ ਕਹਿੰਦਾ ਵੀ ਬਣਾ ਦੇ ਤੇ ਚੱਲ ਇਹ ਵਿਛਣੇ ਤੇ ਉੱਥੇ ਪਵਾ ਦਿੰਦੇ ਆ। ਮੈਨੂੰ ਕਹਿੰਦਾ ਵੀ ਮੋਟਰ ਚੱਲਦੀ ਹੈਗੀ ਆ ਤੇ ਚਲੋ ਨਵੀਂ ਆਉਣੀ ਮਹਿੰਗੀ ਤੇ ਤੂੰ ਇਹ ਲੈ ਲਾ ਵੀ ਸਸਤੀ ਪੈ ਜੂ ਤੈਨੂੰ। ਮੈਂ ਕਿਹਾ ਵੀ ਚਲੋ ਦੇ ਦੇ ਮੈਂ ਤੇ ਅੱਗੇ ਕਹਿੰਦਾ ਵੀ ਚਲੋ ਮਿਲ ਗਿਆ। ਕਹਿੰਦਾ ਪੈਸੇ ਚੱਲ ਤੂੰ ਮੈਨੂੰ ਦੇ ਦੀ ਫਸਲ ਤੇ ਮੈਂ ਕਿਹਾ ਲੈ ਲਈ ਇਹਨੇ ਮੋਟਰ ਬਣਾ ਕੇ ਤੂੰ ਮੈਨੂੰ ਦੇਤੀ ਤੇ ਸਗੋਂ ਇਹਦੀ ਜਿਹੜੀ ਨਵੀਂ ਉਹ 2 ਵਾਰ ਸੜ ਗਈ ਤੇ ਮੇਰੀ ਉਹ ਜਿਹੜੀ ਪੁਰਾਣੀ ਉਹ ਸੜੀ ਨਾ ਉਹ ਪੁਰਾਣੀ ਚੰਗੀ ਹੁੰਦੀ ਜੀ ਜੀ ਉਹ ਐ ਬਣਾ ਤੀ। ਤੇ ਮੈਨੂੰ ਲੱਛੂ ਕਹਿੰਦਾ ਬਈ ਇਹ ਜਿਹੜੀ ਖੂਹੀ ਆ ਜੀ ਬਈ ਇਹ ਐਵੇਂ ਨਿਆਣਾ ਡਿੱਗੂ ਕੋਈ ਉਦੋਂ ਤੂੰ ਹੈਪੀ ਹੋਣੀ ਖੇਡ ਖੁਰਦੇ ਮੈਂ ਨਿਆਣਾ ਉਹ ਮੈਂ ਦੀਪਾਂ ਨੂੰ ਥੱਲੇ ਆ ਜਾਗੇ ਤੂੰ ਹਲਤ ਕਰਦਾ ਬੜਾ। ਅੱਛਾ ਨਿੱਕਾ ਹੁੰਦਾ ਆਹ ਤੇ ਵੱਡਾ ਹੋਇਆ ਕਿਹੜਾ ਹਟ ਗਿਆ। ਉਹ ਮੈਂ ਕਿਹਾ ਵੀ ਇਹਨੇ ਹਟਣਾ ਨੀ ਪਹਿਲਾਂ ਤਾਂ ਫਟ ਗਈ ਉਹ ਤੇ ਪਾਈਆਂ ਫੇਰ ਵੀ ਉਹਦੇ ਤੇ ਟੱਪਿਆ ਕਰ ਨਿਆਣੇ ਮੈਂ ਕਿਹਾ ਵੇਚਦਿਆ ਪਤਾ ਤਾਂ ਲੈ ਗਿਆ। ਉਹ ਮੈਨੂੰ ਕਹਿੰਦਾ ਮੱਛੀ ਮੋਟਰ ਤਾਂ ਆਪਾਂ ਲਾਤੀ ਤੇ ਖੂਹ ਆਪਾਂ ਪੂਰ ਲਈਏ ਤੋਤੇ ਨੂੰ ਸੱਦ ਲਿਆ ਲੋਲੇ ਨੂੰ ਸੱਦ ਲਿਆ ਤੇ ਅਸੀਂ ਕਿਹਾ ਵੀ ਇੱਟਾਂ ਕੱਢ ਲਈਏ ਵਿੱਚੋਂ ਤੇ ਮੈਂ ਇੱਟਾਂ ਦਾ ਕਿਹਾ ਤੇ ਤੇਰੀ ਤਾਈ ਆ ਗਈ ਰੇਸ਼ਮ ਡੋਰ ਕਹਿੰਦੀ ਵੀ ਇੱਟਾਂ ਨਾ ਤੁਸੀਂ ਕੱਢੋ ਖੂਹ ਡਿੱਗ ਜੂਗੀ ਤੇ ਮਰ ਜਾਓਗੇ ਸਾਰੇ ਜਾਣੇ। ਤੇ ਉਧਰੋਂ ਮੈਨੂੰ ਲੋਲੀ ਕਹਿੰਦਾ ਚਲੋ ਜਿੰਨੇ ਵਾਰ ਨਿਕਲਦੇ ਕੱਢ ਲੈਂਦੇ ਆ ਤੇ ਤੋਤੀ ਆ ਗਿਆ ਤੋਤੀ ਵੀ ਕਹਿੰਦਾ ਚਲੋ ਠੀਕ ਆ। ਉਹ ਚਾਹ ਲੈ ਗਿਆ ਸੁਖਪ੍ਰੀਤ ਤੇ ਸੁਖੋ ਕਹਿੰਦੀ ਵੀ ਲਾਲਚ ਤੁਸੀਂ ਨਾ ਕਰੋ ਬਈ ਤੁਸੀਂ ਥੋੜੀਆਂ ਬਹੁਤੀਆਂ ਇੱਟਾਂ ਕੱਢ ਲਓ। ਮੈਂ ਕਿਹਾ ਮੈਂ ਸੁਖਪ੍ਰੀਤ ਉਦਾਂ ਮੈਂ ਸਗੋਂ ਇੱਟਾਂ ਦੇ ਪੱਖ ਚ ਹੈ ਹੀ ਨਹੀਂ ਸੀ ਵੀ ਲੋਲੀ ਵੀ ਆ ਤੋਤੀ ਵੀ ਆਪਾਂ ਤੇ ਬਾਹਰ ਆਪਾਂ ਨੂੰ ਕੋਈ ਫਰਕ ਨਹੀਂ ਵੀ ਜੇ ਖੂਹ ਪੂਰੀ ਗਈ ਤੇ ਮਰ ਜਾਣਗੇ। ਉਹ ਮੈਨੂੰ ਕਹਿੰਦੀ ਇੱਟਾਂ ਤੁਸੀਂ ਕੱਢ ਲਓ ਕੋਈ ਨੀ ਮਰਨ ਨਹੀਂ ਦਿੰਦੇ ਉਹਨੂੰ ਮਰ ਵੀ ਗਿਆ ਤੇ ਕੋਈ ਬਹੁਤਾ ਘਾਟਾ ਪੈਣਾ ਨਹੀਂ ਤੇ ਤੂੰ ਕਢਾ ਲਾ ਜਿਹੜੀਆਂ ਇੱਟਾਂ ਨਿਕਲਦੀਆਂ ਉਹ ਹੀ ਚੰਗੀਆਂ। ਸੁੱਖੋ ਕਹਿੰਦੀ ਆ ਤੇ ਲੋਲੀ ਵਿੱਚ ਸੀ ਆ ਲੋਲੀ ਖੂਹ ਚ ਉਹ ਕਹਿੰਦੀ ਉਹਨੂੰ ਕਢਾ ਲਾ ਕੋਈ ਨੀ ਇਹਨੂੰ ਕੋਈ ਫਰਕ ਨਹੀਂ ਇਹਨੇ ਇੱਕ ਖੂਹੀਆਂ ਕੱਢੀਆਂ। ਤੇ ਮੈਂ ਕਿਹਾ ਵੀ ਚੱਲ ਠੀਕ ਆ ਵੀ ਤੂੰ ਫਿਰ ਬਾਹਲਾ ਫਿਕਰ ਨਾ ਕਰੀ। ਕਹਿੰਦੀ ਮੈਨੂੰ ਨੀ ਫਿਕਰ ਪਾਉਣ ਡੈਗ ਵੀ ਖੂਹੀ ਇਹ ਚਾਹ ਫੜਾਈ ਵੀ ਚਲੇ ਗਈ। ਮੈਂ ਕਿਹਾ ਲੋਲੀ ਵੀ ਕੱਢ ਦੋ ਫਿਰ ਜਿੰਨੀਆਂ ਨਿਕਲਦੀਆਂ ਇਹਨਾਂ ਅੱਧੀ ਖੂਹੀ ਪੂਰੀ। ਤੇ ਮੈਨੂੰ ਕਹਿੰਦਾ ਹੁਣ ਆਪਾਂ ਯਾਦ ਹੀ ਨਾ ਕਰੀਏ ਥੱਲੇ ਆ ਡਿੱਗੂ ਸਭ ਕੁਝ ਪੂਰੀ ਗਿਆ ਤੇ ਵਿੱਚ ਮਿੱਟੀ ਪਾਈ ਗਿਆ ਤੇ ਇੱਟਾਂ ਕੱਢੀ ਗਿਆ ਤੇ ਵਿੱਚ ਮਿੱਟੀ ਪਾਈ ਗਿਆ ਤੇ ਅੱਧ ਤੋਂ ਉੱਪਰ ਲੈ ਗਿਆ। ਤੋਤੀ ਕਹਿੰਦਾ ਵੀ ਆਪਾਂ ਐ ਕਰਨਾ ਵੀ ਥੋੜੀ ਜਿਹੀ ਰਹਿ ਗਈ ਇਹ ਵੀ ਹੁਣ ਕਰ ਲਈਏ। ਮੈਂ ਕਿਹਾ ਵੀ ਨਹੀਂ ਲਾਲਚ ਨੀ ਆਪਾਂ ਕਰਨਾ ਵੀ ਤੁਸੀਂ ਜਿੰਨੀ ਹੈਗੀ ਆ ਉਨੀ ਰਹਿਣ ਦੋ। ਇਹ ਲੋਲੀ ਹਟਿਆ ਨੀ ਨਹੀਂ ਇਹ ਕਾਢੀ ਲੈਣੀ ਆਪਾਂ ਉਹ ਕੱਢਦੇ 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 ਤੇ ਧੜਕ ਕਰਕੇ ਤੇ ਇੱਕ ਪਾਸੋਂ ਇੱਟਾਂ ਇਕਦਮ ਹੀ ਡਿੱਗ ਪਈਆਂ ਵਿੱਚ ਤੇ ਨੀ ਆ ਗਏ ਵਿੱਚ ਕਿਤੇ ਕੌਣ ਸੀ ਮੂੰਹ ਤੇ ਬਾਹਰ ਹੀ ਸੀਗੇ ਅੱਧੇ ਕ ਵਿੱਚ ਜੇ ਆ ਗਿਆ ਤੇ ਉਸ ਫੜ ਫੜ ਕੇ ਢੱਕ ਜੀ ਲਾਈ ਤੇ ਕੱਢੀ ਤੇ ਮੈਨੂੰ ਕਹਿੰਦਾ ਲੱਛੂ ਕਹਿੰਦਾ ਲੈ ਮਰਨੋ ਬਚ ਜਾਣੀ ਜੇ ਥੱਲੋ ਡੱਪੀ ਨੀ ਤੇ ਮਾਰੀ ਜਾਣੇ ਮੈਂ ਕਿਹਾ ਨਹੀਂ ਇਹ ਵਧਾਉਣ ਵਾਲਾ ਪਰਮਾਤਮਾ ਤੇ ਇਹ ਕਹਿੰਦਾ ਬਈ ਆਹ ਦੂਸਰਾ ਜਿਹੜਾ ਉਹ ਬੋਰਡ ਆ ਇਹਨੇ ਇਹ ਬਚਾਲਿਆ ਦੀਆਂ ਜੜਾਂ ਸੀ ਤੇ ਇਹਨੂੰ ਇਹ ਫੜ ਲਿਆ ਤੇ ਉਹ ਫੜ ਲਿਆ ਤੇ ਉਹ ਖੂਹੀ ਨੀਵੀ ਰਹਿ ਗਈ ਤੇ ਇਹ ਦੋਨੇ ਜਣੇ ਨੇ ਉਹਨੂੰ ਜੜਾਂ ਨੂੰ ਫੜ ਕੇ ਤੇ ਉਹ ਤੜਾ ਫੜ ਕੇ ਤੇ ਬਚ ਗਿਆ ਉਹ ਮੈਨੂੰ ਕਹਿੰਦੇ ਵੱਢ ਦੀਏ ਮੈਂ ਕਿਹਾ ਵੀ ਤੈਨੂੰ ਯਾਰ ਹੀ ਇਹਨੇ ਬਚਾਈ ਆ ਤੁਸੀਂ ਵੱਢਣ ਨੂੰ ਫਿਰਦੇ ਆ ਤੇ ਖੂਹੀ ਅਸੀਂ ਪੂਰਤੀ ਤੇ ਉਹ ਬੋਰਡ ਨਾ ਹਟਾਇਆ ਉਹ ਬੋਰਡ ਦੇਖ ਲਾ ਬਈ ਲੱਛੂ ਵੀ ਮਰ ਗਿਆ ਤੇ ਬਾਕੀ ਚਲੋ ਹੈ ਹੀ ਆ ਸਾਰੇ ਤੇ ਉਹ ਬੋਰਡ ਹੋਣ ਨੂੰ ਦੇਖ ਲਾ ਬਈ ਪਤਾ ਨੀ ਕਿੰਨੇ ਬਹੁਤਾ ਨਹੀਂ ਤੇ ਮਤਲਬ ਸਾਰੇ ਖੂਹ ਨੂੰ ਛਾਣ ਦਿੰਦਾ ਅੱਛਾ ਉਹ ਸੀ ਬੋਰਡ ਆਹੋ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਦੇਖ ਲਾ ਲੱਛੂ ਤੇ ਚਲੋ ਮਰ ਗਿਆ ਮੈਂ ਤੈਨੂੰ ਲੋਲੀ ਨੂੰ ਕਿਹਾ ਮੈਂ ਕਿਹਾ ਵੀ ਦੇਖ ਲਾ ਬੋਰਡ ਨੇ ਤੁਹਾਡੀ ਜਾਨ ਬਚਾਈ ਨੀ ਤੇ ਹੁਣ ਤੂੰ ਰੱਬ ਨੂੰ ਪਿਆਰ ਉਹ ਕਹਿੰਦਾ ਵੀ ਇਹ ਤਾਂ ਬੋਰਡ ਜਦੋਂ ਮੈਂ ਦੇਖਦਾ ਤੇ ਇਹਦਾ ਮੈਂ ਮੱਥਾ ਇਹਦਾ ਥੱਲੇ ਨੂੰ ਝੁਕਾ ਕੇ ਤੇ ਫੇਰ ਜਾਣਾ ਵੀ ਰੁੱਖ ਬੂਟੇ ਤੇ ਸਾਡੀ ਜ਼ਿੰਦਗੀ ਬਚਾਉਣ ਵਾਲੀਆਂ ਨੇ ਚੀਜ਼ਾਂ ਮੈਂ ਕਿਹਾ ਵੀ ਗੱਲ ਇਹ ਆ ਵੀ ਜਾਨ ਬਚਾਉਣ ਵਾਲੇ ਰੁੱਖ ਬੂਟੇ ਤੇ ਰੁੱਖ ਬੂਟੇ ਨੂੰ ਵੈਸੇ ਪੂਜਣਾ ਚਾਹੀਦਾ ਫਿਰ ਨਿੱਤ ਪਾਣੀ ਮੈਂ ਸਵੇਰੇ ਉਹਦੇ ਜੜਾਂ ਚ ਪਾ ਕੇ ਆਉਣਾ ਵੈਸੇ ਵੀ ਕਹਿੰਦੇ ਹੁੰਦੇ ਬੋਰ ਪਿੱਪਲ ਹੋਇਆ ਨਿੰਮ ਹੋਈ ਇਹਨੂੰ ਪਾਣੀ ਪਾਉਣਾ ਚਾਹੀਦਾ ਦਿਨ ਤੇ ਰਾਤ ਆਕਸੀਜਨ ਬਣਦੇ ਐਸੇ ਇਹ ਵਧੀਆ ਬੂਟੇ ਨੇ ਤਾਂ ਜੀ ਵਾਹ ਬੂਟੇ ਦੀ ਤੁਸੀਂ ਦਾਸਤਾਨ ਸੁਣਾਈ ਬਹੁਤ ਸੋਹਣੀ ਸੀ ਹਾਂ ਤੁਸੀਂ ਹੁਣ ਸੋਹਣੇ ਸੋਹਣੇ ਗੀਤ ਵੀ ਲਾ ਦੋ ਮੈਂ ਤੁਸੀਂ ਛਿੱਤਰ ਨਾ ਖਾ ਲਿਓ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ, ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ।
ਜਲੰਧ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923081।
ਆਓ ਜੀ ਆਓ। ਓ ਬਿੰਦਰ, ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ? ਸਤਿ ਸ੍ਰੀ ਅਕਾਲ।
ਓ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ, ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰ ਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਯਾਰ ਅਨਮੁੱਲੇ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ ਮਹਿਫਿਲਾਂ ਸਜਾਉਂਦੇ, ਯਾਰੀਆਂ ਪਗਾਉਂਦੇ ਬੁਲੰਦ ਹੌਸਲੇ ਤੇ ਸੋਚ ਦੇ ਨਾਲ। ਸਟਾਰਿੰਗ ਹਰੀਸ਼ ਵਰਮਾ, ਯੁਵਰਾਜ ਹੰਸ ਐਂਡ ਪ੍ਰਭਗਿਲ। 27 ਮਾਰਚ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਮਾਤਾ ਜੀ, ਗੀਤ ਬਹੁਤ ਸੋਹਣੇ ਆਪਾਂ ਸੁਣੇ। ਗੀਤ ਬਹੁਤ ਚੰਗੇ ਯਾ, ਗੀਤ ਸੋਹਣੇ ਸੁਣਾਓ, ਸਰੋਤੇ ਦੀਆਂ ਵੀ ਗੱਲਾਂ ਸੁਣੋ। ਆਏ ਕਿ ਨਹੀਂ ਤਾ ਜੀ? ਆਏ ਨੇ ਸਰੋਤੇ, ਆਪਾਂ ਉਹਨਾਂ ਦੀਆਂ ਵੀ ਗੱਲਾਂ ਪ੍ਰੋਗਰਾਮ ਦੇ ਵਿੱਚ ਸੁਣੀਆਂ। ਪਰ ਮੈਂ ਜਿੱਦਾਂ ਤੁਸੀਂ ਗੱਲ ਕੀਤੀ ਬੋਰਡ ਦੀ, ਜਿਹੜਾ ਤੁਸੀਂ ਉਹਦਾ ਅੰਦਰ ਪਾਇਆ ਸੀ ਜਿੱਥੇ ਮਸ਼ੀਨ ਲਾਈ ਸੀ, ਉਹ ਆਪੇ ਢਾਹ ਤਾ ਕਿ ਢਿੱਠ ਗਿਆ? ਉਹ ਢਾਹ ਵੀ ਨੀ ਦਿੱਤਾ, ਢਿੱਠ ਵੀ ਗਿਆ ਇੱਕੋ ਜਿਹਾ ਸੀ। ਇਹ ਨਾ ਉਹਦਾ ਇੱਦਾਂ ਹੋਈ ਮਸ਼ੀਨ, ਉਦੋਂ ਨੀ ਅਸੀਂ ਕਿਸੇ ਤੋਂ ਟਾਵੇਂ ਟਾਵੇਂ ਸੀ, ਜਾਂ ਮੇਰੇ ਤੋਂ ਸੀ, ਜਾਂ ਬੋਗੇ ਤੋਂ ਸੀ, ਜਾਂ ਬੋਲਿਆ ਦੇ ਕਾਲੇ ਤੋਂ ਸੀ। ਕਾਲੇ ਤੋਂ ਮੈਂ ਚਲ ਗਿਆ ਤੇ ਪੱਠੇ ਕੁਦਰਨ ਵਾਲੀ ਸੀ ਟੋਕਾ ਮਸ਼ੀਨ ਅਵਲ ਤੇ ਦੁਨੀਆ ਬਹੁਤ ਉਦੋਂ ਗੇੜੀ ਚੱਲਦੀ ਹੁੰਦੀ ਸੀ ਬਲਦਾ ਤੇ ਜੀ ਬਲਦਾ ਤੇ ਗੇੜੀ ਚਲਾਉਣੀ ਤੇ ਪੱਠੇ ਕੁਤਰਨੇ ਤੇ ਉਸੇ ਗੇੜੀ ਦੇ ਨਾਲ ਹੀ ਵੇਲਣਾ ਚਲਾਉਣਾ ਤੇ ਗੰਨੇ ਨੂਰ ਨੇ ਇਹਨੇ ਨਾ ਲਿਆਂਦਾ ਇੰਜਣ ਕਾਲੇ ਨੇ ਬੋਲਿਆ ਤੇ ਮੈਂ ਦੇਖਣ ਚਲ ਗਿਆ ਤੇ ਨਾਲ ਹੀ ਮੇਰੇ ਲੱਛੂ ਤੇ ਲੱਛੂ ਕਹਿੰਦਾ ਉਦੋਂ ਲੱਛੂ ਮਰਨਾ ਸੀ ਲੱਛੂ ਸਾਡੇ ਪੜਦਾਦੇ ਨਾਲ ਸੀ ਲੱਛੂ ਸਾਡੇ ਦਾਦੇ ਨਾਲ ਸੀ ਲੱਛੂ ਮਰਨਾ ਵੀ ਰਿਹਾ ਤਿੰਨ ਪੀੜੀਆਂ ਲੱਛੂ ਨੇ ਕੰਮ ਕੀਤਾ ਤੇ ਹਾਰ ਮੇਰੀ ਸੁਰਤ ਚ ਫਿਰ ਮਗਰੋਂ ਬਾਅਦ ਚ ਮਰ ਗਿਆ ਛੇਤੀ ਛੇਤੀ ਤੇ ਨੀ ਬਹੁਤ ਚਿਰ ਬਾਅਦ ਹੀ ਮਰਿਆ ਉਹ ਬਾਅਦ ਵਿਚ ਲੱਛੂ ਮਰਨਾ ਬਹੁਤ ਚਿਰ ਰਿਹਾ ਫਿਰ ਉਹ ਮੈਨੂੰ ਕਹਿੰਦਾ ਵੀ ਆਪਾਂ ਦੇਖ ਕੇ ਆਈਏ ਵੀ ਉਹਨਾਂ ਨੇ ਮਸ਼ੀਨ ਆਂਦੀ ਆਪੇ ਕੁਦਰਤੀ ਨਾ ਬਲਦਾਂ ਦੀ ਲੋੜ ਨਾ ਹੋਰ ਵੀ ਐਵੇਂ ਬਲਦਾਂ ਨੂੰ ਆਪਾਂ ਕਾਠ ਮਾਰੀ ਰੱਖਦੇ ਮੈਂ ਕਿਹਾ ਚੱਲ ਆਪਾਂ ਚੱਲਦੇ ਹਾਂ ਜਾ ਕੇ ਦੇਖਿਆ ਉਹਨੇ ਮਸ਼ੀਨ ਇੰਜਣ ਚਲਾਇਆ ਉਦੋਂ ਡੀਜ਼ਲ ਸੀ ਅੱਠਾਂ ਆਨਿਆਂ ਦਾ ਪੰਜ ਲੀਟਰ ਆਉਂਦਾ ਸੀ ਕਿੰਨੇ ਦਾ ਅੱਠਾਂ ਆਨਿਆਂ ਦਾ ਪੰਜ ਲੀਟਰ ਡੀਜ਼ਲ ਮੁੱਕਦਾ ਹੀ ਨਹੀਂ ਸੀ ਅੱਠਾਂ ਆਨਿਆਂ ਦਾ ਉਹ ਮੈਨੂੰ ਕਹਿੰਦਾ ਵੀ ਡੀਜ਼ਲ ਵੀ ਸਸਤਾ ਹੀ ਆ ਤੇ ਇਹ ਬਲਦਾਂ ਨੂੰ ਮਤਲਬ ਵਸਤ ਨੂੰ ਪਾਈ ਰੱਖਣਾ ਤੇ ਕਹਿੰਦਾ ਕੰਮ ਸੂਤ ਬੜਾ ਮੈਂ ਇਹਨੂੰ ਕਿਹਾ ਮੈਂ ਕਿਹਾ ਬੋਲਿਆ ਕਿੱਥੋਂ ਮਿਲਦਾ ਅਸੀਂ ਮਿਲਣੂ ਤੇ ਲੁਧਿਆਣੇ ਮਿਲ ਜਾਂਦਾ ਚੰਡੀਗੜ੍ਹੋਂ ਮਿਲ ਜਾਂਦਾ ਬਰਨਾਲੇ ਮਿਲ ਜਾਂਦਾ ਪਟਿਆਲੇ ਮਿਲ ਜਾਂਦਾ ਕਹਿੰਦਾ ਮੈਂ ਕਿਹਾ ਵੀ ਲਾਗੇ ਛਾਗੇ ਦਾ ਕੋਈ ਦੱਸ ਕਹਿੰਦਾ ਵੀ ਏਦਾਂ ਤਾਰਪੁਰ ਪਿਆ ਕਿਸੇ ਦੇ ਉਹ ਬੰਦਾ ਸੀ ਉਹਨਾਂ ਦਾ ਤੇ ਉਹ ਪੱਠੇ ਪੁੱਠੇ ਕੁਤਰਨ ਲੱਗਾ ਤੇ ਉਹਦਾ ਹੱਥ ਵਿੱਚ ਕਿਤੇ ਆ ਗਿਆ ਤੇ ਉਹ ਮਨੂਸ ਕਹਿ ਕੇ ਉਹਨਾਂ ਨੇ ਬਾਹਰ ਛੱਡਤਾ ਤੇ ਉਹ ਬਲਦਾਂ ਦੇ ਨਾਲ ਹੀ ਕਰਦੇ ਆ ਵੀ ਕਹਿੰਦਾ ਵੀ ਤੁਸੀਂ ਵੀ ਜੇ ਜਾਣਾ ਤੇ ਦੇਖਿਆ ਉਹਨੇ ਆ ਮੈਂ ਕਿਹਾ ਵੀ ਚੱਲ ਪਤਾ ਨੀ ਮਨੂਸ ਤੇ ਬੰਦਾ ਹੋ ਸਕਦਾ ਵੀ ਮਸ਼ੀਨ ਦਾ ਕਾਲਾ ਮਨੂਸ ਹੀ ਤਾਂ ਉਹੀ ਤਾਂ ਸੁਰਤ ਬੇਸੁਰਤ ਹੋਣਾ ਉਹ ਬਾਅਦ ਚ ਕਿਸੇ ਨੂੰ ਆਜ ਲਾ ਸਕਦਾ ਡੋਡੇ ਡਾਡੇ ਉਹਦੇ ਪਿੱਤੇ ਦੀ ਸੁਰਤ ਉਹਦੀ ਲਾ ਕੇ ਕਿਤੇ ਹੱਥ ਵਿੱਚ ਆ ਗਿਆ ਵੀ ਇੰਜਣ ਦਾ ਕਸੂਰ ਨੀ ਅਸੀਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਬੁੜੀਆਂ ਕਹਿੰਦੀਆਂ ਮੁਫ਼ਤ ਹੀ ਲੈ ਜਾ ਸਾਨੂੰ ਤੇ ਉਹੀ ਨੀ ਚਾਹੀਦਾ ਇਹ ਤੇ ਮੈਂ ਕਿਹਾ ਹਾਂ ਬਾਈ ਬਈ ਇਹਨਾਂ ਦੀ ਵਿਵਸਥਾ ਆ ਗਈ ਉਹਨਾਂ ਨੇ ਤਾਂ ਮਾੜਾ ਹੀ ਆ ਫਿਰ ਅਸੀਂ ਉਦੋਂ ਉਹਨਾਂ ਸਮਿਆਂ ਦੇ ਵਿੱਚ 1200 ਰੁਪਏ ਚ ਲੈਂਦਾ ਉਹ ਬੋਲਿਆਂ ਤੋਂ ਮੈਂ ਲਿਆ ਕੇ ਦਿੱਤਾ ਮੇਰੇ ਤੋਂ ਪੈਸਾ ਕੋਈ ਨੀ ਸੀ ਅੱਛਾ ਮਤਲਬ ਪੈਸਾ ਤੁਹਾਡੇ ਕੋਲ ਹੋਇਆ ਹੀ ਨੀ ਕਦੇ ਜਿਹੜੀ ਚੀਜ਼ ਲਵਾਈ ਉਦੋਂ ਪੈਸਾ ਦੁਨੀਆਂ ਤੋਂ ਹੁੰਦਾ ਕਿੱਥੇ ਸੀ ਤੇ ਮੈਂ ਇਹਨੂੰ ਕਿਹਾ ਗੱਡਾ ਦੂਸਰੇ ਤੇਜੂ ਖਖੜੇ ਵਾਲਾ ਅਸੀਂ ਲੈ ਲਿਆ ਉਹ ਤਾਂ ਲੱਦ ਲਿਆ ਭਾਈ ਲੱਦਣ ਲੱਗੇ ਬੜੇ ਔਖੇ ਹੋਏ ਉਹ ਕਹਿੰਦੇ ਛੋਟੇ ਸੀ ਇੰਜਣ ਹੁਣ ਤਾਂ ਇੰਜਣ ਹੀ ਪੂਰੀ ਇੰਜਣ ਅੰਦਰ ਜਿਹੜਾ ਇੰਜਣ ਸੀ ਅਯਾ ਐਡਾ ਉਹਨੂੰ ਲੱਦਿਆ ਤੇ ਭਰਾਵਾ ਲਾਇਆ ਤੇ ਉਹ ਸਾਰੇ ਪਿੰਡ ਦੇ ਵਿੱਚ ਬੋਲਿਆ ਕੁਛ ਜਾਂ ਸਾਡੇ ਤੁਸੀਂ ਇੱਕ ਹੋਰ ਸੀ ਦੇਖਣ ਆ ਗਿਆ ਪਿੰਡ ਇੰਜਣ ਵਿਸ਼ਨੂੰ ਸਿੰਘ ਲਾਇਆ ਤੇ ਮੈਂ ਕਿਹਾ ਵੀ ਕੀ ਹੋਇਆ ਵੀ ਮੈਂ ਲਿਆ ਨਹੀਂ ਸਕਦਾ ਮੋਹਰੇ ਚ ਪਹਿਲੇ ਕੰਮ ਅਸੀਂ ਕਰਦੇ ਸੀ ਜਿਹੜਾ ਵੀ ਪਹਿਲ ਦੇ ਆਧਾਰ ਤੇ ਜਿਹੜੇ ਸੀ ਸਾਨੂੰ ਸ਼ੌਂਕ ਸੀ ਵੀ ਖੇਤੀ ਕਰਨੀ ਤਾਂ ਉਹਨੇ ਕਰਨੀ ਕਰਨੀ ਨੀ ਉਹ ਲਾਇਆ ਤੇ ਮੈਨੂੰ ਕਹਿੰਦਾ ਫਿੱਟ ਕਿੱਥੇ ਕਰੀਏ ਇਹਨੂੰ ਮੈਂ ਲਾਇਆ ਦੂਸਰੇ ਨੂੰ ਨੰਗਣ ਨੂੰ ਮਿਸਤਰੀ ਨੂੰ ਤੇ ਸੀਮਾ ਵੀ ਲੈ ਆਉਂਦਾ ਮਿਸਤਰੀ ਤੇ ਨੰਗਣ ਵੀ ਲੈ ਆਉਂਦਾ ਮਿਸਤਰੀ ਦੋ ਲੈ ਆਉਂਦੇ ਮੈਨੂੰ ਸੀਮਾ ਕਹਿੰਦਾ ਬਾਹਰੇ ਚੱਕਰਾਂ ਦੇ ਵਿੱਚ ਨਾ ਜਿੱਥੇ ਤੁਸੀਂ ਆ ਅੰਦਰ ਜਾ ਪਾਇਆ ਇਹਦੀਆਂ ਦੋ ਇੱਟਾਂ ਕੱਢ ਕੇ ਜੀ ਛੇਕ ਕਰਕੇ ਤੇ ਪੁਲੀ ਭਰਾ ਕੇ ਤੇ ਇੱਥੇ ਇੰਜਣ ਇਧਰਲੇ ਪਾਸੇ ਰਖਾ ਦਿੰਦੇ ਆ ਤੇ ਬਾਹਲੀਆਂ ਚੱਕਰਾਂ ਦੀ ਪੈਣ ਦੀ ਲੋੜ ਹੀ ਨਹੀਂ ਮੈਂ ਕਿਹਾ ਵੀ ਚਲੋ ਠੀਕ ਆ ਕਹਿੰਦਾ ਉਦਾਂ ਤੂੰ ਇੱਥੇ ਇੱਟਾਂ ਲਾਏਗਾ ਸੀਮਿੰਟ ਲਾਏਗਾ ਬਣੇ ਬਣਾਏ ਜੀ ਇੱਟਾਂ ਕੱਢਣੇ ਮੈਂ ਕਿਹਾ ਠੀਕ ਆ ਭਾਈ ਇਹ ਆਖੇ ਲਾ ਕੇ ਤੂੰ ਗੁਲਾ ਜਿਹਾ ਲਾ ਕੇ ਉਹਦੇ ਵਿੱਚ ਭਰਾ ਕੇ ਤੇ ਅਸੀਂ ਉਹ ਇੰਜਣ ਫਿੱਟ ਕਰਾ ਕੇ ਤੇ ਚੱਲਦਾ ਕਰਦਾ ਤਾਂ ਬੜੇ ਖੁਸ਼ ਹੋਏ ਪੱਠੇ ਪੁੱਠ ਕੁਤਰੇ ਚੰਗੇ ਕੁਤਰੇਗਾ ਹੁਣ ਉਸ ਅੰਦਰ ਜੀ ਮੇਰਾ ਮੰਜਾ ਡਾਹ ਹੁੰਦਾ ਸੀ ਤੇ ਕਿਉਂਕਿ ਘਰਦਿਆਂ ਨੇ ਪਹਿਲਾਂ ਕੱਢਿਆ ਖੂਹ ਖਾਡੇ ਵੀ ਤੂੰ ਉੱਥੇ ਮੱਝਾਂ ਮੁੱਝਾਂ ਨੇ ਚੋਰੀ ਹੋ ਜਾਣਾ ਤੇ ਮੈਂ ਪਿਆ ਹੀ ਨੀ ਪਿੰਡ ਆਪਣੇ ਜੀ ਉਹ ਜਦੋਂ ਇੰਜਣ ਚਲਾ ਤੇ ਮੈਂ ਦਿਨ ਦੁਪਹਿਰ ਬੈਠਾ ਤੇ ਲੱਛੂ ਨੇ ਇੰਜਣ ਚਲਾ ਤਾ ਤੇ ਉਹ ਪੁਲੀ ਜੀ ਮੇਰੇ ਆਲੇ ਦੁਆਲੇ ਘੁੰਮ ਜਾਵੇ ਤੇ ਮੇਰੀ ਰਜਾਈ ਵਿੱਚ ਆ ਗਈ ਉਹ ਰਜਾਈ ਇਕੱਠੀ ਕਰਤੀ ਤੇ ਰਜਾਈ ਦੇ ਉਹ ਖੜਕਲੇ ਉਡਾਤੀਆਂ ਵਿੱਚੋਂ ਨੂੰ ਨਿਕਲ ਗਿਆ ਤੇ ਮੈਂ ਭੱਜ ਕੇ ਲੱਛੂ ਨੂੰ ਕਿਹਾ ਮੈਂ ਕਿਹਾ ਉਹ ਬੰਦ ਕਰ ਇੰਜਣ ਉੱਥੇ ਸਭ ਕੁਝ ਇਕੱਠਾ ਹੋ ਗਿਆ ਦੂਸਰੇ ਪਾਸੇ ਅੱਛਾ ਉਧਰ ਕੀ ਪੁਲੀ ਨਿਕਲ ਗਈ ਉਹ ਪੁਲੀ ਦੀ ਜਿਹੜੀ ਡੰਡੀ ਜੀ ਉਧਰਲੇ ਪਾਸੇ ਦੂਸਰੇ ਅੰਦਰ ਤੋਂ ਪਰਲੇ ਪਾਸੇ ਪਈ ਸੀ ਉਹਦਾ ਕਰਕੇ ਤੇ ਦੂਸਰੇ ਪਾਸੇ ਨੂੰ ਉਤਰ ਗਈ ਤੇ ਉਹ ਉੱਥੇ ਕੋ ਤੇ ਮਾੜੀ ਮੋਟੀ ਕੋਈ ਰਜਾਈ ਤਲਾਈ ਅੜ ਗਈ ਹੋਊਗੀ ਤੇ ਉਹਨੇ ਇਕੱਠਾ ਹੀ ਕਰਤਾ ਸਭ ਉਹ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਲੱਛੂ ਇੱਥੇ ਤੇ ਆਪਾਂ ਯੱਬ ਪਾ ਲਿਆ ਆਪਾਂ ਤਾਂ ਪਤਾ ਹੀ ਨਹੀਂ ਸੀ ਕਹਿੰਦਾ ਵੀ ਚੱਲ ਜਦੋਂ ਆਪਾਂ ਇਹ ਮਸ਼ੀਨ ਚਲਾਉਣੀ ਆ ਉਦੋਂ ਤੂੰ ਮੰਜਾ ਇਧਰ ਕਰ ਲਿਆ ਕਰ ਕਜੀਆ ਫਿਰ ਇਧਰਲੇ ਪਾਸੇ ਸਟਾਟਰ ਬਿਜਲੀ ਦਾ ਡਰ ਉਧਰਲੇ ਪਾਸੇ ਇੰਜਣ ਮੈਂ ਤਾਂ ਵਸਤਾਂ ਨੂੰ ਪਾ ਲਿਆ ਫਿਰ ਇਹਦੇ ਨਾਲ ਸੀਮੈਂਟ ਦੇ ਬੋਰੇ ਜਾਂ ਦੂਸਰੇ ਪੈਸੇ ਖਾਦਾਂ ਖੂਦਾਂ ਜੀਆਂ ਉਹਨੂੰ ਪਾਸੇ ਕਰਕੇ ਤੇ ਫਿਰ ਮੈਂ ਇਧਰਲੇ ਪਾਸੇ ਪੂੜੀ ਵਾਲੇ ਕਰਕੇ ਪਾਸੇ ਤੇ ਮੈਂ ਮੰਜਾ ਉਧਰ ਕੀਤਾ, ਯਾਨੀ ਕਿ ਵਾਸਤੂ ਸ਼ਾਸਤਰ ਹੀ ਚੇਂਜ ਕਰਤਾ, ਜਿਹੜੀ ਡਾਇਰੈਕਸ਼ਨ ਉਹ ਚੇਂਜ ਕਰਤੀ। ਇੰਨੇ ਅੰਦਰ ਚ ਕਈ ਕੁਛ ਪਿਆ ਸੀ ਉੱਪਰ, ਆਵਾ ਕਈ ਕੁਛ ਰਹਿੰਦੇ ਵੀ ਉੱਥੇ, ਕਈ ਸੱਪ ਵੀ ਉੱਥੇ, ਨੇੜ ਵੀ ਉੱਥੇ, ਚੂਹੇ ਵੀ ਉੱਥੇ, ਮੈਂ ਵੀ ਉੱਥੇ, ਲਛੂ ਵੀ ਉੱਥੇ। ਅੰਦਰ ਸਾਡਾ ਹੋਣਾ ਵਾ ਮਤਲਬ ਜਿੱਡਾ ਕਾ ਸਟੂਡੀਓ ਇਹ ਤਾਂ ਬਹੁਤ ਵੱਡਾ, ਇਹ ਤੋਂ ਅੱਧਾ ਲਾ ਲਾ ਤੇ ਕਈ ਵਰਾਇਟੀਆਂ ਉੱਥੇ ਰਹਿੰਦੀਆਂ ਸੀ। ਉੱਥੇ ਬੜੇ ਫਿਰਦੇ ਰਹਿਣਾ ਸਾਰਿਆਂ ਨੇ ਤੇ ਅੰਦਰ ਸਵਰਗੀ ਸੀ ਭਾਵੇਂ ਉੱਥੇ ਬੜੇ ਤੇ ਬੰਦੇ ਨੂੰ ਕਦੇ ਕਿਸੇ ਤਰੀਕੇ ਦੀਆਂ ਸੁਮੇਲਾਂ ਤੇ ਕਦੇ ਕਿਸੇ ਦੀਆਂ, ਪਰ ਜਿਹੜਾ ਉਹ ਅੰਦਰ ਸੀ ਤੇ ਉਹ ਅੰਦਰ ਉਹੋ ਹੀ ਸੀ। ਹੁਣ ਤੇ ਕੋਈ ਅੰਦਰ ਰਹਿ ਹੀ ਨਹੀਂ ਨਾ, ਮੈਨੂੰ ਤਾਂ ਸਫਾਈਆਂ ਉਹ ਹੀ ਹੁਣ ਪਸੰਦ। ਉਹਦੇ ਵਿੱਚ ਰੌਣਕ ਰੌਣਕ ਭਰਿਆ ਭਰਿਆ ਲੱਗਦਾ ਹੁੰਦਾ ਸੀ ਤੇ ਉਹ ਫਿਰ ਅਸੀਂ ਕੀ ਕੀਤਾ, ਵਾਹ ਵਾਹ ਚਿਰ ਉੱਥੇ ਚਲਾਈ। ਫਿਰ ਇਹਦਾ ਪਟਾ ਵਿੱਚ ਅੜ ਗਿਆ ਤੇ ਉਹ ਮੈਂ ਅੰਦਰ ਪਿਆ, ਇਹਦਾ ਪਟਾ ਅੜ ਗਿਆ ਤੇ ਪਿਆ ਮੈਂ ਪਰਲੇ ਪਾਸੇ ਮੰਜੇ ਦਾ ਵਾਸਤੂ ਜੋ ਬਦਲ ਲਿਆ ਜੀ। ਉਹ ਕੋਠੀ ਜੀ ਵਾਹ ਵਾਹ ਹਿਲੀ ਤੇ ਵਾਹ ਵਾਹ ਉਤੋਂ ਦੋ ਤਿੰਨ ਚੂਹੇ ਆਣ ਕੇ ਮੇਰੀ ਜੀ ਆਈ ਤੇ ਡਹਿ ਗਿਆ, ਡਰ ਗਿਆ ਕਿਤੇ ਉਤੋਂ। ਛੱਤ ਸੀਗੀ ਕਾਨਿਆਂ ਦੀ, ਅੱਛਾ ਬਾਲੇ ਤੇ ਕਾਨੇ ਸੀ, ਚੂਹੇ ਡਹਿ ਗਏ ਤੇ ਮੈਂ ਭੱਜ ਕੇ ਬਾਹਰ ਆਇਆ। ਮੈਂ ਭੁਚਾਲ ਆ ਗਿਆ, ਲੱਛੂ ਕਹਿੰਦਾ ਭੁਚਾਲ ਨਹੀਂ ਆਇਆ ਤੇ ਜਿਹੜਾ ਫਟਾ ਵਿੱਚ ਚੜ ਗਿਆ ਤੇ ਉਹ ਸਭ ਕੁਛ ਪੂਰੀ ਪਰੀ ਜੀ ਇਕੱਠੀ ਕਰਦੀ ਉਹਤੇ। ਮੈਂ ਪਤੰਦਰ ਦੇ ਆਏ ਤੇ ਅੰਦਰ ਹੀ ਥੱਲੇ ਡਹਿ ਪੈਣ ਲੱਗਾ ਸੀ, ਅੰਦਰ ਨੂੰ ਤੇੜਾਂ ਆ ਗਈਆਂ, ਛੱਤ ਚ ਪਾੜ ਪੈ ਗਿਆ। ਮੈਂ ਕਿਹਾ ਜੇ ਦੋ ਮਿੰਟ ਚੂਹੇ ਨਾ ਡੈਗਦੇ ਤੇ ਮੈਂ ਸੁੱਤਾ ਰਹਿਣਾ ਸੀ ਤੇ ਉੱਤੇ ਹੀ ਸਭ ਕੁਛ ਡਹਿ ਪੈਣਾ ਸੀ। ਫਿਰ ਅਸੀਂ ਉਦੋਂ ਪੂਰੀ ਪਲੀ ਚੱਕ ਕੇ ਤੇ ਫਿਰ ਉਹ ਸਾਹਮਣੇ ਜਿੱਧਰਲੇ ਪਾਸੇ ਅਸੀਂ ਦੂਸਰੇ ਪਾਸੇ ਇੰਜਨ ਲਾਤਾ ਤੇ ਫਿਰ ਅਸੀਂ ਇਹ ਕੋਠੇ ਨੂੰ ਵੀ ਕੀਤਾ ਜੀ। ਫਿਰ ਇਹਦਾ ਵੀ ਬਣਾਉਣਾ ਪੈਣਾ ਸੀਮੇਂ ਨੂੰ, ਮੈਂ ਕਿਹਾ ਉਹ ਬਣਾਉਣਾ ਇੱਥੇ ਕਿ ਇਹਨੂੰ ਢਾ ਕੇ ਤੇ ਬਣਾ ਹੀ ਹੋਰ ਪਾਸੇ ਦਈਏ। ਲੈ ਬਈ ਜਦੋਂ ਢਾਇਆ ਪਤਾ ਨੀ ਕਿੰਨੇ ਕਈ ਵਰਾਇਟੀਆਂ ਉੱਥੇ ਨਿਕਲੀਆਂ, ਸੱਪ ਵੀ ਨਿਕਲੇ, ਚੂਹੇ ਵੀ ਨਿਕਲੇ, ਨੇੜ ਵੀ ਨਿਕਲੇ, ਆ ਜਿਹੜੇ ਕਾਕਰੋਚ ਜਾਂ ਤਾਂ ਪਤਾ ਨੀ ਗਿਣਤੀ ਨਿਕਲੇ ਜਿੰਨੇ ਨਿਕਲੇ ਉਹਨੇ ਤਾਂ ਮੈਨੂੰ ਲੱਗਦਾ ਕਿਸੇ ਧਰਤੀ ਚੋਂ ਨਿਕਲੇ ਹੋਣੇ ਤੇ ਛੱਤਾਂ ਚੋਂ ਚੂਹੇ ਚੂਹੇ ਨੇ ਬੱਚੇ ਪਤਾ ਨੀ ਕੀ ਕੁਛ ਨਿਕਲਿਆ। ਫਿਰ ਅਸੀਂ ਪੱਕਾ ਬਣਾਇਆ ਲੈਂਟਰ ਪਾ ਕੇ, ਲੈਂਟਰ ਨੀ ਪਾਈਆਂ ਤੇ ਇੱਟਾਂ ਹੀ ਤੇ ਮਗਰੋਂ ਤੇ ਸੀਮੈਂਟ ਪਾਇਆ ਤੇ ਆਲੇ ਦੁਆਲੇ ਕੰਧਾਂ ਲਿਪੀਆਂ। ਮੈਂ ਕਿਹਾ ਬਸ ਕਰੋ ਹੁਣ ਸਾਰੇ ਜਾਨਵਰਾਂ ਨੂੰ ਇੱਥੇ ਹੀ ਪਾਲਣਾ ਕਰ ਦੇਣਾ ਵਾ। ਉਹ ਹੁਣ ਪਾਇਆ, ਉਦੋਂ ਦਾ ਪਾਇਆ ਅੰਦਰ ਹਲੇ ਤੱਕ ਉਹ ਬਰਕਰਾਰ ਨੀ। ਅੱਛਾ ਇਹ ਕਦੋਂ ਪਾਇਆ ਸੀ? ਇਹ 96-97 ਚ ਪਾਇਆ ਜਿਹੜਾ, ਨੀ 96-97 ਚ ਪਾਇਆ, 23-24 ਸਾਲ ਹੋ ਗਏ ਨੇ। ਆ 23 ਹੋ ਗਿਆ, 24 ਮੈਂ ਐਵੇਂ ਲਾਈ ਜਾ ਤੂੰ, 23 ਸਾਲ ਹੋ ਗਿਆ ਹੁਣ ਉੱਥੇ ਹੀ ਰਹੀ ਨੇ। ਵਾਹ ਜੀ ਵਾਹ, ਗੱਲਾਂ ਤਾਂ ਜੀ ਤੁਹਾਡੀਆਂ ਪੁਰਾਣੀਆਂ ਸੁਣਨ ਵਾਲੀਆਂ, ਉਹ ਗੱਲਾਂ ਜਿੰਨੀਆਂ ਮਰਜ਼ੀ ਸੁਣੀ ਜਾਂ ਪਾਲੇ ਦੀ ਗੱਲ ਸੁਣੋ, ਉਹਨਾਂ ਦੀ ਵੀ ਸੁਣ ਲਈ। ਅਗਲਾ ਕਹਿਣਾ ਫਿਰ ਆਪਦਾ ਹੀ ਕੁੱਕੜ ਨੇਰੀ ਲਿਆਈ ਆਉਂਦੇ ਆ। ਮਿਲਕੀ ਤੇ ਗਾਣੇ ਲਾ ਫਿਰ ਆਪਾਂ ਸਰੋਤਿਆਂ ਦੀਆਂ ਗੱਲਾਂ ਸੁਣੀਏ। ਤਾਂ ਜੀ ਸਰੋਤਿਆਂ ਨੂੰ ਆਪਾਂ ਬੇਨਤੀ ਵੀ ਕਰ ਦਿੰਦੇ, ਤੁਸੀਂ ਵੀ ਪ੍ਰੋਗਰਾਮ ਚਾਹੁਣਾ ਤਾਂ request@harmanradio.com ਤੇ ਈਮੇਲ ਕਰਕੇ ਸਾਨੂੰ ਸੁਨੇਹਾ ਭੇਜ ਸਕਦੇ ਨੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਵੀ ਸਾਨੂੰ ਸੁਨੇਹਾ ਭੇਜਿਆ ਜਾ ਸਕਦਾ ਜੀ ਪ੍ਰੋਗਰਾਮ ਚ। ਮੇਰੀ ਬੀਬੀ ਬੀਬੀ ਵਿਦਿਆ ਕਰਦੇ ਤੇਰੇ ਮਾਪੇ। ਨਾ ਰੋਣ ਮੇਰੀ ਬੀਬੀ ਤੇ ਮਿਲਕੀ ਦਾ ਮੈਂ ਰੋ ਪਿਆ।
ਤਾਇਆ ਜੀ ਪਤਾ ਨੀ ਇਹਨੂੰ ਕਦੋਂ ਰੋਣਾ ਗਿਆ,
ਇਹਨੂੰ ਵੀ ਆ ਗਈ ਹੁਣੀ ਬੀਬੀ ਜੇ ਤੇ ਹੋਰ ਕੀ। ਨਾ ਮਿਲਕੀ ਰੋਏ ਦਾ ਨੀ ਪੁੱਤ ਚੱਲਿਆ, ਧੀਆਂ ਦੇ ਰਾਜੇ ਰਾਣੀਆਂ ਨੇ ਨੀ ਰੱਖੀਆਂ, ਕੋਈ ਨੀ ਪੁੱਤ ਨਹੀਂ ਰੋਜਦਾ।
ਹੋ ਗਿਆ ਤਾਇਆ ਗਿਰਿਆ ਹੋਣ ਲੱਗਾ,
ਫੀਲਿੰਗ ਤੇ ਏਦਾਂ ਨੀ ਲੈ ਬੈਠਾ ਵੀ ਜਿਹੜਾ ਮੇਰੇ ਇਹੋ ਜਿਹਾ ਲਿਆ ਹੁੰਦਾ। ਚੱਲ ਹੋ ਮਲਕੀਤ ਦਾ ਉਹ ਹੰਝੂਈ ਸਿੱਟੀ ਜਾਂਦਾ, ਉਹ ਪੱਛੇ ਲੱਗਣਾ
ਚੇਤੇ ਆ ਗਿਆ ਕੋਈ,
ਪਤਾ ਨੀ ਇਹਨੂੰ ਕਿਹੜਾ ਚੇਤੇ ਆਇਆ ਥਾ। ਇੱਕ ਟਾਈਮ ਨੂੰ ਰੋਣ ਨੀ ਲੱਗ ਪੈਂਦਾ, ਉਵੇਂ ਹਟਿਆ ਨੀ ਗੀਤ ਲਾਉਂਦਾ। ਗੀਤ ਸਿਹਰਾ ਪਹਿਲਾਂ ਪੋਣਾ, ਗੀਤ ਸੁਣ ਕੇ ਤੇ ਭੰਗੜਾ ਪਾਉਣ ਨੂੰ ਚਿੱਤ ਕਰਦਾ, ਗਿਰਦਾ ਪਾਉਣ ਨੂੰ ਚਿੱਤ ਕਰਦਾ, ਤੇ ਉਹ ਹੰਝੂ ਸਿੱਟੀ ਤੁਰਿਆ ਉਹਦਾ।
ਬਚਨੀ ਕਹਿੰਦੀ ਨਾ ਰੋ ਮੇਰੀ ਬੀਬੀ।
ਬੀਬੀ ਵਿਚਾਰੀ ਤਾਂ ਮੁਸ਼ਕਿਲ ਹੋਈ ਫਿਰਦੀ ਆ, ਤੇ ਮੈਂ ਤੀਏ ਪਸੇ ਹੋਈ। ਉਹ ਸਰੋਤਾ ਵੀ ਆ ਕੇ ਆਪਾਂ ਆਪ ਰੋਈ ਪਿੱਟੀ ਜਾਂਦੇ, ਮਿਲਕੀ ਤੇ ਕੱਲਾ ਹੀ ਰੋਈ ਜਾਂਦਾ। ਫਿਰ ਮੂੰਹ ਮਾਰਿਆ ਕੋਈ ਸਾਨੂੰ ਦੱਸ ਦੇ ਹੋ ਕੇ ਗਿਆ, ਇਹਨੂੰ ਚੁੱਪ ਕਰਾ ਲਾ ਨੀ ਮਾਰੀ ਚਪੇੜੀ ਆ ਜਾਣੀ। ਨਾਮ ਹਰਜਾ ਬਣਾ ਬੋਲ ਤਾਂ ਹਰਜਾ।
ਲਓ ਜੀ ਤਾਜੀ ਪ੍ਰੋਗਰਾਮ ਚ ਸਰੋਤੇ ਟੈਲੀਫੋਨ ਵੀ ਕਰ ਰਹੇ ਨੇ,
ਆਸ ਕਰਨਾ ਨੀ ਚਾਹੀਦਾ। ਹੈਲੋ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਆਪਣੇ ਨਗਿੰਦਰ ਸਿੰਘ ਜੀ, ਪਿੰਡ ਵੀ ਮੋਗਾ, ਜ਼ਿਲ੍ਹਾ ਵੀ ਮੋਗਾ, ਤਹਿਸੀਲ ਵੀ ਮੋਗੀ, ਤੇ ਦੇਸ਼ ਵੀ ਮੋਗਾ ਹੀ ਮੋਗਾ।
ਕੰਟਰੀ ਮੋਗਾ,
ਹਾਂ ਕੰਟਰੀ ਵੀ ਮੋਗਾ ਹੀ। ਕਿਸੇ ਦੇ ਹੈਲੋ,
ਨਾਰਾਜ਼ਗੀ ਕੋਈ ਨੀ ਸਰ ਜੀ। ਸਤਿ ਸ੍ਰੀ ਅਕਾਲ
ਜੀ ਮਨਜੀਤ ਜੀ, ਸਾਹਿਬ ਜੀ ਫੋਨ ਲਾਇਆ, ਥੋੜੀ ਧੋਖੀ ਚੱਲ ਰਹੀ ਸੀ, ਆਵਾਜ਼ ਆ ਰਹੀ ਸੀ, ਫੋਨ ਨੀ ਚੱਕਿਆ ਜੀ।
ਪਤਾ ਨੀ ਜੀ ਸਾਨੂੰ ਇਧਰ ਆਇਆ ਨੀ, ਹੁਣ ਆਇਆ ਤੇ ਅਸੀਂ ਚੱਕ ਲਿਆ।
ਅਸਲ ਜਿੰਨਾ ਤਾਰ ਨੂੰ ਰਹਿ ਗਈ ਹੋਣੀ ਕੋਈ ਟੈਲੀਫੋਨ ਦੀ, ਉਦਾਂ ਦੀ ਪਸੂੜੀ ਪੈ ਗਈ ਹੁਣ, ਕੋਈ ਨਾ ਕੋਈ ਪੱਛੇ ਲੱਗ ਹੀ ਜਾਂਦੀ ਦੂਜੇ ਤੀਜੇ ਦਿਨ ਸਾਡੇ ਏਡੇ ਮੋਗੇ ਕੋਈ ਪੰਡਤ ਹੈ ਨੀ, ਸਾਨੂੰ ਦੱਸ ਦੋ ਨਾਰੀਅਲ ਨੂੰ ਜਿਹੜੇ ਇਥੋਂ ਚੜਾ ਦਿੰਦੇ ਆ। ਪਤਨੀ ਪੁਤਰੀ ਖੜਾ ਲੈਂਦੇ ਆ, ਸੇਵਾ ਟੂਵਾ ਵਿਖਾ ਲੈਂਦੇ ਆ। ਨੰਦ ਮੰਗਲ ਜੈਕਾਰ ਆ, ਮਲਕੀਤ ਗਾਣਾ ਸੁਣ ਕੇ ਰੋਈ ਜਾਂਦਾ, ਇਹਨੂੰ ਦੱਸੋ ਕੁਛ।
ਮਲਕੀਤ ਮੈਂ ਕਿਹੜਾ ਮਲਕੀਤ ਹੈ ਹੀ ਨੀ, ਮਲਕੀਤ ਦਾ ਨਾਰੀ ਤੁਸੀਂ ਆਵਾਜ਼ ਕਿਹੜੇ ਆਈ ਨੀ, ਉਹ ਬੰਦੇ ਦੀ ਗੱਲ ਸਹੀ ਹੈ, ਬੰਦਾ ਕੋਈ ਪਹਿਲਾਂ ਸੁਣ ਲੈ। ਤੁਸੀਂ ਮੁੱਦਾ ਬਣਾਇਆ,
ਮੁੱਦੇ ਨੂੰ ਸਾਨੂੰ ਨਗਿੰਦਰ ਸਿੰਘ ਜੀ ਪੈਨਸ਼ਨ ਮਿਲਣੀ ਕੋਈ ਦੇਣਾ ਜਾਣਿਆ ਸੀ, ਮੁੱਦਾ ਕਿਉਂ ਬਣਾਇਆ? ਬੰਦਾ ਚੰਗਾ ਭਲਾ, ਏਕੇ ਦੇ ਮੁੰਡਾ ਕੁੜੀ ਆ, ਏਕੇ ਦੀ ਫੋਟੀ ਤੈਨੀ ਜਾਣੇ ਜੀ ਆ, ਤੁਸੀਂ ਕਹਿੰਦੇ ਹੈ ਹੀ ਨੀ, ਉਹਨਾਂ ਦੇ ਭਾਅ ਦਾ ਤੂੰ ਉਡੀਕਦੇ ਆ ਜਾਂ ਤੂੰ ਛੁੱਟੀ ਹੁੰਦੀ ਆ।
ਆਧਾਰ ਕਾਰਡ, ਪੈਨ ਕਾਰਡ,
ਸਬੂਤ, ਬੰਦਾ ਜੀਂਦਾ ਜਾਗਦਾ ਕੋਲ ਖੜਾ, ਹਲੇ ਸਬੂਤ ਦੀ ਲੋੜ ਆ?
ਜੀਂਦਾ ਜਾਗਦਾ
ਬਾਜ ਓਹਦੀ ਵਹੁਟੀ ਨੇ ਕਿਹਾ ਖਬਰਦਾਰ ਜੇ ਤੂੰ ਮੇਰੇ ਤੋਂ ਬਗੈਰ ਕਿਸੇ ਨਾਲ ਬੋਲਿਆ ਤੇ ਅਗਲੇ ਨੇ ਵਹੁਟੀ ਦੀ ਸੁਣਨੀ ਕਿ ਤੁਹਾਡੀ ਸੁਣਨੀ
ਆਹੋ ਸਹੀ ਗੱਲ ਆ
ਸਾਨੂੰ ਝੂਠ ਮਾਰ ਕੇ ਮਿਲਣਾ ਕੀ ਆ ਪੈਨਸ਼ਨ ਥੋੜਾ ਮਿਲ ਜਾਣੀ ਆ ਜਾਂ ਕੈਪਟਨ ਸਾਨੂੰ ਸਨਮਾਨਿਤ ਕਰ ਦੂਗਾ ਸਾਨੂੰ ਝੂਠ ਦਾ ਫਾਇਦਾ ਕਿ ਤੁਸੀਂ ਫਾਇਦਾ ਦੱਸੋ ਰੇਡੂਏ ਕਹਿੰਦੇ ਝੂਠ ਨਾ ਹੀ ਚੱਲਦੇ ਆ ਕਹਿੰਦੇ ਸਿੰਘ ਜੀ ਝੂਠ ਤੇ ਰੇਡੂਏ ਜੀ ਚੱਲਦਾ ਹੀ ਨਹੀਂ ਕਿਹੜਾ ਮੀਡੀਆ ਜਿਹੜਾ ਝੂਠ ਨਹੀਂ ਚੱਲਦਾ ਇੱਕ ਦੋ ਨੂੰ ਛੱਡ ਕੇ ਆਹੋ ਤੇ ਫੇਰ ਤੇ ਤੁਸੀਂ ਸੱਚੀ ਗੱਲ ਆ ਫੇਰ ਤੇ ਅਸੀਂ ਵੀ ਝੂਠੇ ਹੋਏ ਝੂਠੇ ਤੇ ਦੁਨੀਆ ਝੂਠੀ ਆ
ਝੂਠੀ ਕਾਇਆ ਝੂਠੀ ਮਾਇਆ ਝੂਠਾ ਪਾਇਆ ਝੂਠੀ ਦੇਖੇ ਝੂਠਾ ਦਾਤੂ
ਆ ਤੇ ਫੇਰ
ਪੁੱਤਰ ਮਾਰੇ ਝੂਠੀ ਤੁਮਾ ਬਸ ਸਤਾਈ ਹੈ
ਲਓ ਬਿਲਕੁਲ ਨਗਿੰਦਰ ਸਿੰਘ ਜੀ ਸਾਨੂੰ ਮਲਕੀਤ ਕਾਨੀ ਚ ਕਹਿੰਦਾ ਕਹਿੰਦਾ ਨਗਿੰਦਰ ਸਿੰਘ ਦੀ ਕੀ ਗਰੰਟੀ ਆ ਵੀ ਨਗਿੰਦਰ ਸਿੰਘ ਬੋਲ ਰਹੇ ਇਹਨਾਂ ਦਾ ਆਧਾਰ ਕਾਰਡ ਰਾਸ਼ਨ ਕਾਰਡ ਕੋ ਵੋਟਰ ਕਾਰਡ ਬਣਿਆ ਤੁਹਾਡਾ ਹੀ ਨੀ ਮੰਨਣ ਦਿਆ ਬੋਲਦਾ ਹੋਊ ਕੋ ਹੋਰ ਵੀ ਬੋਲ ਸਕਦਾ ਨਗਿੰਦਰ ਸਿੰਘ ਜੀ ਦਾ ਨਾਂ ਲੈ ਕੇ ਅਸੀਂ ਵੀ ਭੇਜ ਦਿੰਦੇ ਆ ਤੁਸੀਂ ਸਾਨੂੰ ਵਟਸਐਪ ਤੇ ਭੇਜੋ ਸਾਨੂੰ ਬਲਕੀਤ ਮਲਕੀਤ ਦੀ ਵਹੁਟੀ ਦਾ ਆਧਾਰ ਕਾਰਡ ਉਹਦੇ ਬੱਚੇ ਦਾ ਆਧਾਰ ਕਾਰਡ ਆ ਤੁਸੀਂ ਕਹੋ ਵੀ ਇੱਥੇ ਇਹਦਾ ਇਹਦਾ ਨੇਪਾਲ ਵਾਲਾ ਭੇਜੀਏ ਕਿ ਭਾਰਤ ਵਾਲਾ ਦੋਵੇਂ ਭੇਜਦੇ ਮਲਕੀਤ ਚੁੱਪ ਕਰਕੇ ਦੇਖੀ ਚਲੋ ਅੱਛਾ ਜੇ ਭੇਜਦਾ ਫੇਰ ਕੀ ਸਾਨੂੰ ਮਿਲੂਗਾ ਉਹ ਤਾਂ ਉਦਾਂ ਹੀ ਕਰ ਲੋ ਤੁਸੀਂ ਇੰਨਾ ਜ਼ੋਰ ਜ਼ਰੂਰ ਲਾਉਣਾ ਹੈ ਉਦਾਂ ਹੀ ਕਰ ਲਾ
ਸੰਦੀਪ
ਹਾਂਜੀ ਸਰ ਜੀ
ਛੋਟੀ ਜਿਹੜੀ ਛੋਟਾ ਜਿਹੜਾ ਫੋਟੋ ਦਾ ਸਟੈਲ ਹੈ
ਹਾਂਜੀ
ਮਤਲਬ
ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਉਹ ਐਵੇਂ ਤੈਨੂੰ ਤੁਹਾਨੂੰ ਤੈਨੂੰ ਫੂਕੀ ਚੜਾਉਂਦੇ ਨਗਿੰਦਰ ਸਿੰਘ ਜੀ ਮੈਂ ਫੂਕੀ ਚੜਾਉਂਦੇ ਤਾਂ
ਬਹੁਤ ਸੋਹਣੀ ਸਿੱਖਿਆ ਮਿਲੀ
ਥੈਂਕ ਯੂ ਜੀ ਉਹ ਤੈਨੂੰ ਭੂਏ ਚਾੜਦੇ ਆ ਤਾਇਆ ਕਹਿੰਦਾ ਭੂਏ ਚਾੜਦੇ ਨਹੀਂ ਏਦਾਂ ਨੀ ਹੈਗਾ ਤਾਇਆ ਮੇਰੀ ਇੱਜ਼ਤ ਕਰਦੇ ਨੇ ਬਹੁਤ ਚੰਗਾ ਲੱਗਦਾ ਮੈਨੂੰ ਉਹ ਤੈਨੂੰ ਚੱਕਦੇ ਥੱਲੇ ਆਵੇ ਔਰ ਨਹੀਂ ਤਾਇਆ ਜੀ ਇੱਜ਼ਤ ਕਰਦੇ ਨੇ ਸਹੀ ਗੱਲ ਆ ਜੀ ਇਹ ਤੇ ਹੈ ਹੀ ਆ ਕਹਿੰਦੇ ਗੁਰੂ ਜੋ ਮਰਜ਼ੀ ਕਹੀ ਜਾਵੇ ਅਸੀਂ ਪਰਵਾਹ ਨੀ ਮੰਨਦੇ
ਹਾਂਜੀ ਜੇ ਗੁਰੂ ਝੜਕੇ ਗੁਰੂ ਭਾਵੇਂ ਥੱਪੜ ਵੀ ਮਾਰਦੇ ਕੁਛ ਵੀ ਕਰ ਲਵੇ ਪਰ ਕੋਈ ਗੁੱਸਾ ਨੀ ਕਰਨਾ ਇਹ ਸਮਝੋ ਸਾਡੀ ਚੁਪਕੀ
ਰੱਖਾ ਹੋ ਰਿਹਾ ਇਹ ਤੇ ਗੱਲ ਤੁਸੀਂ ਲੱਖ ਰੁਪਏ ਦੀ ਕੀਤੀ ਆ ਭਾਵੇਂ ਤੁਸੀਂ ਨਗਦ ਲੈ ਲਓ ਤੇ ਭਾਵੇਂ ਤੁਸੀਂ ਚੈੱਕ ਕਢਾ ਲਓ ਸਹੀ ਗੱਲ ਤੁਹਾਡੀ ਜਿਹਨੇ ਸਿੱਖਣਾ ਉਹਨੂੰ ਨੇੜੇ ਹੋ ਕੇ ਸਿੱਖਣਾ ਪੈਂਦਾ ਨਿਮਰਤਾ ਰੱਖ ਕੇ
ਅੱਜ ਦਾ ਪੱਪੜ ਕੱਲ ਨੂੰ ਜਾਂਦਾ ਉੱਪਰ ਜਾਂਦਾ ਉੱਪਰ ਮਤਲਬ ਕਹਿੰਦੇ ਜੀ ਅੱਜ ਤੱਕ ਹੋਏਗਾ ਨਾ ਕੱਲ ਦੇ ਕੱਲ ਨੂੰ ਹੋ ਪੱਕੀ ਕਰਦਾ
ਅਸੀਂ ਤੇ ਆਪ ਨਗਿੰਦਰ ਸਿੰਘ ਜੀ ਥੱਪੜ ਖਾਂਦੇ ਰਹੇ ਆ ਤੇ ਤਾਂ ਕੁਛ ਮਾੜੀ ਮੋਟੀ ਸੁਰਤ ਆਉਂਦੀ ਜੀ ਥੱਪੜਾ ਤੋਂ ਬਗੈਰ ਸੁਰਤ ਆਉਂਦੀ ਕਿਹਨੂੰ ਆ ਅਸਲ ਚ ਨਾ ਬੰਦੇ ਨਾ ਬਹੁਤ ਅੱਛਾ ਤੂੰ ਦੀ ਛਿੜੀ ਨਾ ਤੁਸੀਂ ਯਾਦ ਸੁੱਤੇ ਅਸੀਂ ਬਹੁਤ ਜਿਆਦਾ ਗੂੜੀ ਨੀਂਦੇ ਆ ਨਗਿੰਦਰ ਸਿੰਘ ਜੀ ਥਾਪੜਾ ਤੋਂ ਬਗੈਰ ਜਾਗ ਸਕਦੇ ਹੀ ਨਹੀਂ ਇਹ ਗੱਲ ਹੈ ਨਾ ਵੀ ਜਦੋਂ
ਬੰਦਾ ਹੀ ਤੋਂ ਬਹੁਤ ਗਹਿਰਾ ਸੁਣਦਾ ਓਹਨੂੰ ਹਲਾਈ ਚੱਲੋ ਤੇ ਨਹੀਂ ਓਹਦੇ ਥੱਪੜ ਹੀ ਮਾਰਨਾ ਪੈਂਦਾ।
ਦੇਖੋ ਉਦੋਂ ਬੰਦਾ ਦੀਆਂ ਖੁਰਾਕਾਂ ਚੰਗੀਆਂ ਸੀਗੀਆਂ ਅੱਜ ਕੱਲ ਦੇ ਜਵਾਕ
ਬਸ ਓਹੀ ਆ ਵੀ ਮਸ਼ੀਨਾਂ ਦੇ ਨਿਆਣੇ ਤੇ ਮਸ਼ੀਨਾਂ ਅਰ ਗਈ ਆ। ਗੱਲ ਤੁਹਾਡੀ ਲੱਖ ਰੁਪਈਏ ਦੀ ਆ, ਭਾਵੇਂ ਤੁਸੀਂ ਚੈੱਕ ਲੈ ਲਓ ਭਾਵੇਂ ਨਗਦ ਲੈ ਲਓ। ਨਗਿੰਦਰ ਸਿੰਘ ਜੀ ਪੁਰਾਣਾ ਸਮਾਂ ਦੁਬਾਰਾ ਆ ਨਹੀਂ ਸਕਦਾ, ਭਾਵੇਂ ਲੱਖ ਜ਼ੋਰ ਲਾ ਲਈਏ ਆਪਾਂ, ਪਰ ਮੈਨੂੰ ਤੇ ਉਹ ਸਮਾਂ ਚੇਤੇ ਬਹੁਤ ਆਉਂਦਾ, ਹੁਣ ਵਾਪਸ ਤੇ ਜਾ ਨਹੀਂ ਸਕਦੇ। ਜੇ ਜਾ ਸਕਦੇ ਹੁੰਦੇ ਤਾਂ ਹੁਣ ਉਸੇ ਸਮੇਂ ਚ ਫੇਰ ਬੈਠੇ ਹੁੰਦੇ। ਆ ਮੈਨੂੰ ਟਾਈਮ ਜਿਹੜਾ ਨਾ ਬਹੁਤਾ ਚੰਗਾ ਲੱਗਦਾ ਨਹੀਂ।
ਆਪਾਂ ਜਿਵੇਂ ਬੱਚੇ ਨੂੰ ਸਿਖਾਵਾਂਗੇ, ਜਿਵੇਂ ਸਮਝਾਵਾਂਗੇ, ਉਹ ਸਾਡੇ ਤੇ ਮਾਂ ਪਿਓ ਤੇ ਸਿਰਫ ਕਰਦਾ ਸਰ।
ਗੱਲ ਤੁਹਾਡੀ ਸਹੀ ਆ, ਹੈਗਾ ਇਦਾਂ
ਹੀ ਆ। ਬੱਚਾ ਕਿਤੇ ਚੰਗਾ ਹੋਊਗਾ ਪੰਜਾਬ ਦੇ ਚੰਗਾ ਸਾਰੀ ਬੱਚਾ ਤਿਆਰ ਹੋਊ, ਕਿਤੇ ਵੀ ਇਹਦੇ ਕੋਲ ਮਤਲਬ ਕੰਮ ਕਰੇਗਾ ਬੱਚੇ ਚੋਰੀ ਬਣਦਾ।
ਆਹ ਤਾਂ ਬੱਚਿਆਂ ਦੀ ਚੋਰੀ, ਟੀਚਰ ਹੀ ਚੋਰੀ ਕਰਕੇ ਆਉਂਦਾ ਤਾਂ ਬੱਚਿਆਂ ਦਾ ਚੋਰੀ ਕਰਨੀ ਕਰਨੀ। ਸਹੀ ਗੱਲ ਤੁਹਾਡੀ। ਅੱਜ ਫਿਰ ਕਿਹੜਾ ਗੀਤ ਤੁਹਾਨੂੰ ਸੁਣਾਈਏ? ਲਾਲ ਚੰਦ ਜਮਨਾ ਜੱਟ ਅੱਜ ਕੋ ਕਲਾਕਾਰ ਬਦਲ ਲਈਏ।
ਅੱਜ ਸੁਣਾਓ ਜੀ, ਮੇਰੇ ਕਾਰੇ ਬਹੁਤ ਜਿਆਦਾ ਲਾਲ ਚੰਦ
ਰਹੇ, ਦੱਸੋ ਅਸੀਂ ਉਦੋਂ ਹੀ ਲਾਵਾਂਗੇ ਜਿਹੜਾ ਤੁਹਾਨੂੰ ਚੰਗਾ ਲੱਗਦਾ। ਹਾਂਜੀ,
ਚੌਪੜੇ ਉੱਚੇ ਨੀਵੇ ਚੌਪੜੇ,
ਉੱਚੇ ਨੀਵੇ ਝੋਂਪੜੇ ਅੱਗੇ ਜੀ
ਭਾਈਆਂ ਬਾਜੀ ਜਿਹੜੀ ਪੁੱਤਰਾਂ ਬਾਜੀ
ਭਾਈਆਂ ਬਾਜੀ। ਤੁਸੀਂ ਉਹਦਾ ਗੀਤ ਬੜੇ ਪੁਰਾਣੇ ਗਣਾਉਂਦੇ ਸਾਡੇ ਤੋਂ, ਕਰ ਪੁਰਾਣੇ ਗੀਤ ਦੇ ਬਹੁਤ ਔਖੇ ਲੱਭਦੇ ਜੀ ਉਹਦਾ।
ਪੁਰਾਣੇ ਜਗ੍ਹਾ ਦੇ ਵਿੱਚ ਸਿੱਖਿਆ
ਜ਼ਿੰਦਗੀ ਤਬਦੀਲ ਹੋਊ ਹੀ ਹੋਊ। ਮੈਂ ਕਿਹਾ ਤੁਹਾਡੀ ਠੀਕ ਨੀ ਕਿਤੇ ਸਹੀ ਗੱਲ ਆ। ਸੁਣਦਾ ਲਓ ਫਿਰ ਆਪਾਂ ਧਿਆਨ ਨਹੀਂ ਸੁਣਾਂਗੇ ਅੱਜ। ਆ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸ਼ੁਕਰੀਆ ਨਗਿੰਦਰ ਸਿੰਘ ਜੀ। ਮਿਲ ਗੀਤ ਗਬਰੂ ਸ਼ੇਰ ਬਚਿਆ, ਗੀਤ ਲੱਭ ਕੇ ਲਾਓ ਜਿਹੜਾ ਆਪਣੇ ਨਗਿੰਦਰ ਸਿੰਘ ਜੀ ਨੇ ਕਿਹਾ।
ਲਓ ਜੀ ਤਾਇਆ ਜੀ, ਪ੍ਰੋਗਰਾਮ ਦੇ ਵਿੱਚ ਰਾਹ ਚਾਲ ਹੋ ਰਹੀ ਵੀ ਕਹਿੰਦੇ ਨੇ, ਕਹਿੰਦੇ ਤਾਇਆ ਜੀ ਲਿਸਨ ਤੇ ਤੁਹਾਡੇ ਤੋਂ ਪਹਿਲਾਂ ਹੀ ਆ ਜਾਂਦੇ ਨੇ, ਟੈਲੀਗ੍ਰਾਮ ਐਪ ਨਹੀਂ ਸੀ ਚੱਲ ਰਹੀ।
ਹਾਂ ਨਹੀਂ, ਸ਼ੁਰੂ ਤੇ ਸਾਡੇ ਬਹੁਤ ਹੀ ਸਿਆਣੇ ਆ ਤੇ ਆ ਜਾਂਦੇ ਪਹਿਲਾਂ ਗੱਲ, ਇਹਦੇ ਚ ਕੋਈ ਦੋ ਵਾਲੀ ਗੱਲ ਨਹੀਂ। ਸਾਨੂੰ ਪਤਾ ਤਾਂ ਵੀ ਤੁਹਾਨੂੰ ਇਧਰ ਪੈਣ ਦਾ ਸਵਖਤ ਆ, ਅਨੇ ਤੁਹਾਨੂੰ ਪਾਈ ਜਾਂਦੀਆਂ ਆਥਣ ਵਾਜਿਆਂ ਦਾ, ਤੁਹਾਨੂੰ ਸ਼ਾਮਾਂ ਪਾਈ ਜਾਂਦੀਆਂ। ਸਾਡੇ ਇਧਰ ਉਹਦਾ ਤੜਕੇ ਮੂੰਹ ਮੇਰੇ ਉੱਠਣਾ ਯਾਰੀ ਨਾ, ਮੂੰਹ ਧੋਣਾ, ਹੱਥ ਪੈਰ ਧੋਣੇ, ਥੋੜਾ ਬਹੁਤਾ ਟਾਈਮ ਇਦਾਂ ਲੱਗ ਜਾਂਦਾ। ਇੱਕ ਨਾ ਉਹ ਭਈਏ ਦੀ ਰੋਟੀ ਪਕਾਉਣੀ ਹੁੰਦੀ ਆ, ਉਹ ਤੇਰੀ ਤਾਈ ਪਹਿਲਾਂ ਲਾਉਂਦੀ ਨੀ ਤੇ ਭਈਆ ਖਾਂਦਾ, ਉਹ 12-13 ਉਹਨੂੰ ਟਾਈਮ ਲਾ ਦਿੰਦੀ। ਫੇਰ ਵੀ ਅਸੀਂ ਕਿਹਾ ਵੀ ਚਲੋ ਰੋਟੀਆਂ ਤੇ ਭਈਆ ਆਪੇ ਲੈ ਜਾਊ ਆਣ ਕੇ, ਤੇ ਰੋਟੀਆਂ ਚ ਕੋਈ ਬਾਹਨ ਥੋੜਾ, ਇਹਨੂੰ ਭੁੱਖ ਲੱਗੀ ਆਪੇ ਲੈ ਜਾਊ। ਫੇਰ ਦਿਲ ਚ ਵਿਚਾਰ ਆਉਂਦਾ ਚੱਲ ਜਿਹੜਾ ਅਸੀਂ ਤੇ ਆਉਣਾ ਹੀ ਹੁੰਦਾ, ਨਾਲ ਚੱਲ ਦੋ ਰੋਟੀਆਂ ਬੰਦਾ ਲੈ ਵੀ ਆਉ, ਬਹੁਤ ਵੱਡੀ ਗੱਲ ਨੀ
ਜੀ। ਬਾਕੀ ਤਾਂ ਜੀ ਪ੍ਰੋਗਰਾਮ ਦੇ ਵਿੱਚ ਬੌਬੀ ਸਿੱਧੂ ਵੀ ਆਏ ਹੋਏ ਨੇ।
ਬਾਬੀ ਉਹ ਬਾਬੇ ਦਾ ਮੇਰਾ ਪੁੱਤ, ਆਈ ਤਾਂ ਬਾਬੇ ਆ, ਬਾਬੇ ਕਹਿੰਦਾ ਭਾਰਤ ਆ। ਹਾਂ ਮੇਰਾ ਪੁੱਤ
ਚਲੇ ਗਿਆ ਤਾਂ ਜੀ ਭਾਰਤ ਤੋਂ।
ਹਾਂ ਭਾਰਤ ਬੜੀ ਛੇਤੀ ਛੱਡਿਆ ਮੇਰੇ ਪੁੱਤ ਨੇ, ਤੇ ਬਹੁਤ ਬਹੁਤ ਜੀ ਆਨ ਵਾਪਸ ਚਲੇ ਗਿਆ ਪੁੱਤ ਬਾਬੇ। ਪੈਸਾ ਹੀ ਬਾਲਾ ਹੋ ਕੇ ਬਿਤਾਇਆ, ਖਰਚਿਆਂ ਦੇ ਕਿੱਥੇ ਆਓ ਜਾਣ ਕੀ, ਚਲੋ ਜਿਹੜੇ ਟੈਟਾਂ ਮਹਿੰਗੇ ਆਈਆਂ ਨਹੀਂ ਆਉਣੀਆਂ ਮੇਰੇ ਪੁੱਤ ਨੇ, ਕਿੱਥੇ ਬੰਦੇ ਸੌ ਸੌ ਕੇ ਨਹੀਂ ਕਹਿੰਦੇ ਮੰਜੇ ਡਾਏ ਆਈਆਂ,
ਮੰਜੇ ਨੀ ਬੈਡ,
ਉਹ ਮੰਜੇ ਹੁਣੇ ਬੈਡ ਵੀ ਚਲੋ ਮੰਜਾ ਹੀ ਹੁੰਦਾ,
ਕਹਿੰਦੇ ਤਾਇਆ ਜੀ ਹੈਲੋ ਹੈਲੋ ਪੁੱਤ ਹੈਲੋ 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 ਠੀਕ ਹੈ ਪੁੱਤ ਜਹਾਜ ਦਾ ਸਫ਼ਰ ਕਿਦਾਂ ਰਿਹਾ ਵਧੀਆ ਰਿਹਾ ਉਹ ਬਾਲੇ ਜਹਾਜ ਹਿਲਦੇ ਹੁਲਦੇ ਤੇ ਨਹੀਂ ਮੈਂ ਵੇਖਿਆ ਉਹਨਾਂ ਚੜ ਕੇ ਜਹਾਜ ਤੇ ਖਾਸ ਤਾਂ ਤੁਸੀਂ ਹਿਲਦੇ ਉਦੋਂ ਜਦੋਂ ਤਾਇਆ ਡਿੱਗੀ ਬਣਿਆ ਬੜਾ ਮੁਦਰੀ ਜਵਾਨ ਦੇ ਕਹਿੰਦੇ ਮਨਦੀਪ ਜੀ ਮਲਕੀਤ ਜੀ ਨੂੰ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਓ ਬੋਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਜੀ ਲਓ ਜੀ ਸਾਡੀ ਵੀ ਹਾਜ਼ਰੀ ਲਵਾ ਲੋ ਹਾਂ ਲੱਭੋ ਤਾਂ ਹਾਜ਼ਰੀ ਹਾਜ਼ਰੀ ਤੁਸੀਂ ਆ ਗਿਆ ਤੇ ਬਹੁਤ ਹੀ ਖੁਸ਼ੀ ਹੋਈ ਆ ਕਹਿੰਦੇ ਮੇਰੇ ਪੇਰੈਂਟਸ ਸਰਦਾਰ ਅਜੈਬ ਸਿੰਘ ਜੀ ਤੇ ਮਨਜੀਤ ਕੌਰ ਜੀ ਵੀ ਇੰਡੀਆ ਤੋਂ ਆਏ ਹੋਏ ਨੇ ਤੇ ਉਹ ਵੀ ਪ੍ਰੋਗਰਾਮ ਸੁਣਦੇ ਨੇ ਲਓ ਜੀ ਤੇ ਸੁਣੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ ਅਸੀਂ ਮੇਰਾ ਪੁੱਤ ਫਿਰ ਪਿੰਡ ਗਿਆ ਤੇ ਮਾਤਾ ਪਿਤਾ ਨੂੰ ਨਾਲ ਲੈ ਗਿਆ ਬਹੁਤ ਹੀ ਨੇਕ ਬੱਚਾ ਇਹਨਾਂ ਦੇ ਪਿਤਾ ਜੀ ਜੈਬ ਸਿੰਘ ਜੀ ਜੀ ਜੈਬ ਸਿੰਘ ਜੀ ਜੈਬ ਨੀ ਤਾਂ ਅਜੈਬ ਜੈਬ ਸਿੰਘ ਜੀ ਮੈਂ ਵੀ ਉੱਥੇ ਹੋਈ ਕਹਿ ਰਿਹਾ ਤੇ ਮਾਤਾ ਜੀ ਮਨਜੀਤ ਕੌਰ ਜੀ ਮਨਜੀਤ ਕੌਰ ਜੀ ਬਹੁਤ ਹੀ ਲੈਕ ਪੁੱਤ ਤੁਹਾਡਾ ਬਹੁਤ ਹੀ ਜ਼ਿਆਦਾ ਤੇ ਤੁਹਾਨੂੰ ਤਾਂ ਮਾਣ ਹੋਣਾ ਹੋਣਾ ਸਾਨੂੰ ਬੜਾ ਮਾਣ ਪ੍ਰੋਗਰਾਮ ਦੇ ਮੇਰਾ ਪੁੱਤ ਕੱਢ ਕੇ ਬਿੰਦਾ ਤੇ ਬੋਲਣ ਲੱਗ ਜਾ ਫਿਰ ਚੁੱਪ ਕਰਦਾ ਬੋਲਣ ਲੱਗ ਜਾ ਉਹ ਪ੍ਰੋਗਰਾਮ ਚ ਓਦਾਂ ਨਹੀਂ ਓਦਾਂ ਤੇ ਚੁੱਪ ਹੀ ਰਹਿੰਦਾ ਬਹੁਤ ਹੀ ਜ਼ਿਆਦਾ ਇਸਦੇ ਪੁੱਤ ਬੜਾ ਹੀ ਜ਼ਿਆਦਾ ਬੀਬਾ ਇਹਨੂੰ ਕਹਿ ਦੋ ਵੀ ਕੁਛ ਖਾਣ ਨੂੰ ਬਣਾ ਦੇ ਮਿੰਟੋ ਮਿੰਟ ਹੀ ਭਾਵੇਂ ਸਾਡੇ ਤੱਕ ਪਹੁੰਚਣਾ ਵੀ ਨਹੀਂ ਬਣਾ ਕੇ ਤਾਂ ਫੋਟੋ ਖਿੱਚ ਕੇ ਭੇਜ ਦਿੰਦਾ ਮਗਰੋਂ ਵੀ ਖਾ ਹੀ ਲੈਂਦਾ ਹੋਣਾ ਪਰ ਏਦਾਂ ਦਾ ਮੈਂ ਕੋਈ ਨੀ ਵੇਖਿਆ ਵੀ ਜਿਹੜਾ ਕਹਿਣ ਦੇ ਫੋਟੋ ਵੀ ਭੇਜਦੇ ਭਾਵੇਂ ਤਾਂ ਪਹਿਲਾਂ ਨੀ ਬਣੀ ਭੇਜੇ ਪਰ ਮੰਨਦਾ ਉਹਦੇ ਤਾਂ ਵਿਚਾਰਾ ਸਾਨੂੰ ਕਹਿੰਦਾ ਵਿਚਾਰਾ ਆ ਜਾ ਪੱਛੀ ਲਗੇ ਵੋਟ ਵਾਲਿਆਂ ਨੂੰ ਖਰੇ ਉਹਨਾਂ ਨੂੰ ਊਂ ਨੀ ਸੱਦ ਕੇ ਖੁਸ਼ ਸਾਨੂੰ ਅਸੀਂ ਵੀ ਆਉਣਾ ਉਦੋਂ ਤੁਸੀਂ ਦੱਸਿਓ ਕਿਹੜੇ ਏਜੰਟ ਤੋਂ ਬਣਾ ਅਸੀਂ ਵੀ ਉਸੇ ਤੋਂ ਬਣਾਵਾਂਗੇ ਗੱਲ ਹੋਰ ਕਰੋ ਕਿਹੜੀ ਕਰੀਆਂ ਨੇ ਨਾਲੇ ਪੈਸਾ ਦੱਸੋ ਕਿੰਨਾ ਕੁ ਲੱਗ ਗਿਆ ਮੈਂ ਆਉਣਾ ਵੀ ਕੱਲੇ ਨਹੀਂ ਆ ਤੁਹਾਡੇ ਨਾਲੋਂ ਫਿਰ ਅੱਧਾ ਹੀ ਲੱਗੂ ਮੇਰਾ ਜੰਟ ਕੇ ਸੁਣਦਾ ਯਗਰਾਓ ਦਾ ਹੀ ਹੋਣਾ ਅਫਲ ਤੇ ਪਰ ਯਗਰਾਓ ਦਾ ਜੰਟ ਕੋਲ ਬਹੁਤ ਟਰਾਹ ਢੜ ਨੇ ਚੱਲ ਫੇਰ ਵੀ ਜੇ ਤੁਹਾਨੂੰ ਘੱਲਦਾ ਤੇ ਸਾਨੂੰ ਵੀ ਕਰ ਹੀ ਦਓ ਹੋਰ ਸੁਣਾਓ ਕਿੱਦਾਂ ਇਧਰ ਆਸਟ੍ਰੇਲੀਆ ਸੋਹਣਾ ਲਗਾ ਉਹ ਭਾਰਤ ਨਾਲੋਂ ਤੇ ਚੰਗਾ ਹੀ ਹੋਣਾ ਇੱਥੇ ਭਾਰਤ ਚ ਨਾ ਕੂੜਾ ਬਹੁਤ ਹੋ ਗਿਆ ਰੂੜੀਆਂ ਬਹੁਤ ਜ਼ਿਆਦਾ ਹੋ ਗਿਆ ਉਹ ਲੋਕ ਹੁਣ ਖਤਿਆਂ ਚ ਨੀ ਪਾਉਂਦੇ ਤੋ ਰੂੜੀਆਂ ਪਈਆਂ ਪਈਆਂ ਗਲੀਆਂ ਦੀਆਂ ਤੁਹਾਡੀਆਂ ਤਾਂ ਰੂੜੀਆਂ ਮਾਲੂਪੁਰ ਚਲੇ ਗਈਆਂ ਮਾਲੂਪੁਰ ਕਿਹੜਾ ਦੂਰ ਆ ਉਥੋਂ ਗਾਂਧੀ ਬਹੁਤ ਆਉਂਦੀ ਰਹਿੰਦੀ ਆ ਬਾਹਰ ਬੀਬਾ ਬੱਚਾ ਤੁਹਾਡਾ ਬਹੁਤ ਹੀ ਨੇਕ ਕਰਮਾਂ ਵਾਲੇ ਤੁਸੀਂ ਤੇ ਜਿਹੜਾ ਇਹਨਾਂ ਨੇਕ ਬੱਚਾ ਤੇ ਕਰਮਾਂ ਵਾਲਾ ਇਹ ਬੱਚਾ ਜਿਹਨੂੰ ਤੁਹਾਡੇ ਵਰਗੇ ਨੇਕ ਬੱਚੇ ਮਾਂ ਪਿਓ ਮਿਲੇ ਬਹੁਤ ਹੀ ਰਹਿ ਪੈਸੇ ਗੁੱਡੀ ਤੇ ਪੈਸਾ ਇੰਨੀ ਤੇਜ਼ ਤੇ ਭਈਏ ਚਰੀ ਨੀ ਵੱਢਦੇ ਜਿੰਨੀ ਪੈਸਾ ਵੱਢੀ ਤੁਹਾਨੂੰ ਮੇਰਾ ਪੁੱਤ ਬਾਹਲਾ ਮੋਟੀ ਕਮਾਈ ਕਰਦਾ ਤੁਹਾਡੀ ਸਿੱਖਿਆ ਬਹੁਤ ਚੰਗੀ ਗੱਲ ਆ ਇਮਾਨਦਾਰੀ ਮਿਹਨਤ ਤੇ ਇਹਨਾਂ ਦੇ ਮਤਲਬ ਮਨ ਚ ਪਹਿਲਾਂ ਵਸਾਇਆ ਤੁਹਾਂ ਬੜਾ ਨੀ ਤਾਂ ਬੋਲੀਆਂ ਉਹ ਮੇਰੇ ਰੱਬਾ ਬੋਲੀਆਂ ਤੇ ਇਹਨੂੰ ਕਹਿ ਤੇ ਦਾਲ ਤੇ ਦਾਲ ਤੇ ਬੋਲੀ ਕੜੀ ਤੇ ਕੜੀ ਤੇ ਬੋਲੀ ਰੋਟੀ ਤੇ ਰੋਟੀ ਤੇ ਬੋਲੀ ਜਿਹੜਾ ਤੁਸੀਂ ਟਾਪਿਕ ਦੱਸ ਦੋ ਬੋਲੀ ਏਦਾਂ ਪਾਉਂਦਾ ਮੇਰਾ ਪੁੱਤ ਜਿਹਨਾਂ ਕੋਲੋਂ ਕੱਢ ਲੈਂਦਾ ਬੜਾ ਸਭਿਆਚਾਰ ਨਾ ਜੁੜਿਆ ਪੁੱਛੋ ਹੀ ਨਾ ਪੁੱਛੋ ਹੀ ਨਾ ਬਾਕੀ ਕਹਿੰਦੇ ਤਾਇਆ ਜੀ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਆ ਲੈਣੇ ਸੁਣਨਾ ਚਾਹੀਦਾ ਹੋਰ ਪ੍ਰੋਗਰਾਮ ਉਹਨਾਂ ਨੇ ਸੁਣਨਾ ਕਿਹੜਾ ਸਭਿਆਚਾਰ ਚ ਪ੍ਰੋਗਰਾਮ ਸਾਡਾ ਹੀ ਹੁੰਦਾ ਸਭਿਆਚਾਰ ਬਾਕੀ ਕੀ ਹੁੰਦੇ ਬਾਕੀ ਜਾਣਕਾਰੀ ਭਰਪੂਰ ਹੁੰਦੇ ਜਾਣਕਾਰੀ ਤੁਹਾਨੂੰ ਪਹਿਲਾਂ ਬਸੇਰੀ ਆ ਸਭਿਆਚਾਰ ਦੇ ਨਾਲ ਉਹਨੂੰ ਜੁੜਨਾ ਚਾਹੁੰਦੇ ਨੇ ਤੇ ਤੁਸੀਂ ਨਾ ਆਸਟ੍ਰੇਲੀਆ ਦੇ ਕਿੰਨੇ ਦੋ ਵਜੇ ਨਾ ਤੁਸੀਂ ਲਾ ਲੈਣਾ ਰੇਡੂ ਆ ਤਾਂ 5 ਵਜੇ ਤੱਕ ਸ਼ਾਮਾਂ ਤੱਕ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ 2 ਤੋਂ 5 ਤੁਸੀਂ ਭੁੱਲ ਹੀ ਜਾਣਾ ਵੀ ਆਸਟ੍ਰੇਲੀਆ ਬੈਠੇ ਕਿ ਭਾਰਤ ਬੈਠੇ ਆ ਭੁੱਲ ਹੀ ਜਾਣਾ ਤੁਸੀਂ ਬਾਅਦ ਚ ਪਤਾ ਲੱਗਣਾ ਜਦੋਂ ਤੁਹਾਨੂੰ ਪਤਾ ਲੱਗਣ ਬਾਬੀ ਨੇ ਮੰਮੀ ਪਾਸਤਾ ਬਣਾਇਆ ਸਾਸ ਕਿਹੜਾ ਪਾਈਏ ਚਿੱਟਾ ਕਿ ਲਾਲ ਆ ਫਿਰ ਤੁਹਾਨੂੰ ਪਤਾ ਲੱਗਣਾ ਅਸੀਂ ਤਾਂ ਆਸਟ੍ਰੇਲੀਆ ਬੈਠੇ ਆ ਬੜਾ ਹੀ ਜ਼ਿਆਦਾ ਦਿਲ ਲੱਗਣਾ ਤੁਹਾਡਾ ਦਿਲ ਤੇ ਉਹਨਾਂ ਦਾ ਉਦਾ ਹੀ ਲੱਗਾ
ਅੱਛਾ ਚਲੋ ਫੇਰ ਬਹੁਤ ਹੀ ਚੰਗੀ ਗੱਲ ਆ, ਲੱਗਾ ਹੀ ਹੋਣਾ ਚਾਹੀਦਾ, ਦਿਲ ਲੱਗੇ ਦੀਆਂ ਖੇਡਾਂ ਸਭ ਤੇ ਬੰਦਾ ਪਰਿਵਾਰ ਇਕੱਠਾ ਹੋਵੇ ਨਾ, ਉਹਦੇ ਅਰਗੀ ਰੀਸ ਕੋਈ ਹੈ ਨੀ ਜਿੰਦਗੀ ਚ, ਪਰਿਵਾਰ ਨਾਲ ਹੀ ਮੌਜ ਆਰਾਮ ਪਾਈ, ਪੈਸਾ ਤੇ ਜਿਹੜਾ ਉਹ ਆਈ ਚੜਾਈ ਵਾਲੀ ਗੱਲ ਆ, ਪੈਸਾ ਤੇ ਚਲੋ ਹੈ ਹੀ ਬਹੁਤ ਸਾਡੇ ਤੋਂ, ਦਿਖਾਇਆ ਤਾਂ ਹੋਣਾ ਹੀ ਇਹਨਾਂ ਨੇ ਤੁਹਾਨੂੰ ਬੈਂਕ ਬੈਲੈਂਸ, ਚਲੋ ਓਨਾ ਪੈਸਾ ਓਨਾ ਮਹਾਰਾਜ ਹੋਰ ਵਧਾਵੇ ਭਾਈ। ਤਾਇਆ ਜੀ ਕਹਿੰਦੇ ਕੋਈ ਗਾਣਾ ਮਲਕੀਤ ਦੀ ਪਸੰਦ ਦਾ ਸੁਣਾ ਦਿਓ। ਮਲਕੀਤ ਦੀ ਪਸੰਦ ਆ ਕੀ ਸੁਣਾ ਜੀ, ਨਗਿੰਦਰ ਸਿੰਘ ਜੀ ਕਹਿੰਦੇ ਮਲਕੀਤ ਹੈ ਹੀ ਨਹੀਂ, ਕੋਲੋ ਬਣਾਇਆ ਮਿੱਟੀ ਦਾ ਹੀ, ਮਿੱਟੀ ਦਾ ਹੀ ਬਾਬਾ ਸੁਣਾ ਦੇਣਾ, ਫਿਰ ਬਾਬਾ ਮਿੱਟੀ ਦਾ ਬਣਾਉਣੀ ਆ, ਮਿੱਟੀ ਦਾ ਬਣਾ ਤੇ ਬਾਕੀ। ਕਹਿੰਦੇ ਜੀ ਉਹ ਬੇਚਾਰਾ ਕਦੇ ਬੋਲਦਾ ਤੇ ਕੁਛ ਨੀ, ਬੋਲਣਾ ਉਹਨੇ ਕੀ ਆ, ਪੁੱਤ ਬਹੁਤੀ ਉਹਨੂੰ ਕੱਬੀ ਟੱਕਦੀ ਆ, ਹੁਣ ਕਹਿੰਦੇ ਝੱਗਾ ਚੱਗਿਆ ਢਿੱਡ ਤੇ ਨੰਗਾ ਆਪਦਾ ਹੀ ਹੁੰਦਾ, ਤੇ ਉਹ ਕੱਬੀ ਬਾਲੀ ਉਹ ਕਹਿੰਦੇ ਜੇ ਤੂੰ ਕਿਸੇ ਨੂੰ ਬੁਲਾ ਨਾ ਮੇਰੇ ਤੋਂ ਛੁੱਟ, ਬੰਦੇ ਨੂੰ ਵੀ ਨੀ ਬੁੜੀ ਨੂੰ ਬਣਾਉਣਾ ਕੀ ਆ, ਉਹ ਸਾਨੂੰ ਵੀ ਨੀ ਬੁਲਾਉਂਦਾ, ਆ ਰੇੜੂਏ ਤੋਂ ਬਾਅਦ ਚ ਮਾੜਾ ਮੋਟਾ ਕਾਨੀ ਚ ਸਾਨੂੰ ਕੁਛ ਕਹਿ ਜਾਂਦਾ, ਉਹ ਤਾਂ ਬੋਲਦਾ ਹੀ ਨਹੀਂ, ਤੇ ਬਹੁਤੀ ਦੇ ਸਾਹਮਣੇ ਬਥੇਰਾ ਬੋਲੇਗਾ, ਉਥੇ ਕੀ ਬੋਲਣਾ ਨੇ, ਉਥੇ ਸੋਰੀ ਬੋਲਦਾ, ਹੋਰ ਤੇ ਕੁਛ ਨੀ ਬੋਲਦਾ, ਸੋਰੀ ਸੋਰੀ ਕੀ ਕਹਿੰਦਾ ਬਾਬੂ ਨੰਨੀ ਕੀ ਨੰਨੀ, ਇਹ ਉਹਨੂੰ ਨੰਨੀ ਕਹਿੰਦਾ, ਉਹ ਉਹਨੂੰ ਨੰਨੂ ਕਹਿੰਦੀ। ਲਓ ਜੀ ਨਵੇਂ ਨਾਂ ਰੱਖੇ ਇਹਨਾਂ ਨੂੰ, ਟਕੇਕ ਨੀ ਆਉਂਦੀ, ਨੰਨੀ ਕੀ ਨੰਨੀ, ਉਹ ਨੰਨੀ ਇਹ ਨੰਨੀ, ਇਹ ਉਹ ਨੰਨੀ ਆ ਇਹ ਨੰਨਾ, ਨੰਨਾ ਹੀ ਆ, ਨਾ ਨਾ ਕਰੀ ਜਾਂਦੇ ਨੇ, ਨਾ ਜੀ ਪੈਸਾ ਹੈਗਾ, ਨਾ ਜੀ ਕਿਸੇ ਦਾ ਮੋੜਿਆ ਤੁਸੀਂ, ਨਾ ਜੀ ਨੰਨਾ ਨੰਨਾ ਤੇ ਹੈ ਹੀ ਆ, ਫਿਰ ਨਾ ਦੇਖ ਲਾ ਤਾ ਉਹ ਬਾਲਾ ਦੱਸੀ ਜਾਣੇ, ਤੂੰ ਰੇਡੂਏ ਤੇ ਸਾਰਿਆਂ ਨੂੰ ਦੱਸੀ ਜਾਂਦਾ ਨੰਨੀ ਆ ਨੰਨੋ, ਪਰ ਤੇਰੇ ਚਪੇੜ ਆ, ਜੇ ਤੈਨੂੰ ਦੱਸੀ ਤੇ ਆ ਕੇ ਤੂੰ ਸਾਰਿਆਂ ਨੂੰ ਦੱਸੀ ਜਾ। ਸੋਰੀ ਭਾਜੀ ਮੈਨੂੰ ਨੀ ਪਤਾ ਇਦਾਂ ਦੱਸੀ ਤਾਰੀ, ਭਾਜੀ ਨੇ ਕਿਹੜਾ ਕੁਛ ਕਹਿਣਾ, ਦੱਸ ਵੀ ਬੇਇੱਜ਼ਤੀ ਹੁੰਦੀ ਹੈ। ਲਾਤਾ ਜੀ ਨਗਿੰਦਰ ਸਿੰਘ ਰਠੌਰ ਭਾਜੀ ਅੱਜ ਬੜੇ ਚਿਰਾਂ ਬਾਅਦ ਆਏ ਨੇ, ਕਹਿੰਦੇ ਤਾਇਆ ਜੀ ਨੂੰ ਮੈਂਡੀ ਭਾਜੀ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਉਹ ਵਾਲਾ 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 ਰਠੌਰ ਸਾਹਿਬ, ਰਠੌਰ ਰਠੌਰ ਰਠੌਰ, ਅਸੀਂ ਕਿਸੇ ਦਿਨ ਦੇਖਣਾ ਪੱਕਾ ਲਾਹੌਰ, ਬਹੁਤ ਵਧੀਆ ਤੁਸੀਂ ਤੇ ਸਾਨੂੰ ਭੁੱਲ ਭੁਲਾਏਗਾ, ਅਸੀਂ ਤਾਂ ਤੁਹਾਨੂੰ ਭੁੱਲੇ ਨੀ, ਅਸੀਂ ਦਿਨ ਰਾਤ ਉੱਠਣ ਬਹਿਣ ਰੋਟੀ ਖਾਣ ਯਾਰਾਂ ਤੁਰਦੇ ਫਿਰਦੇ ਸਾਈਕਲ ਚਲਾਉਣ ਤੋਂ ਪਹਿਲਾਂ ਤੁਹਾਨੂੰ ਯਾਦ ਕਰਦੇ। ਮੈਂ ਨਿਕਿੰਦਰ ਹੁੰਦੇ ਸੀ ਰਠੌਰ ਰਠੌਰ ਰਠੌਰ, ਮੈਂ ਕਿਹਾ ਵੀ ਚੱਲ ਗਿਆ ਹੁਣ ਕਿਤੇ ਹੋਰ ਮੁਲਖ ਚ, ਜਦੋਂ ਬੰਦਾ ਹੋਰ ਮੁਲਖ ਚੱਲ ਜਾਂਦਾ ਫੇਰ ਕੋਈ ਭੁੱਲਦਾ ਭੁੱਲਦਾ ਭੁੱਲ ਹੀ ਜਾਂਦਾ, ਮੈਂ ਯਾਦ ਤੁਹਾਡਾ ਹੀ ਕਹਿੰਦੀ ਤਾਂ ਆ ਫਾੜੋ ਵੀ ਮੈਨੂੰ ਯਾਦ ਹੈ ਜਿਹੜੀ ਤੁਹਾਡੀ ਲਾਈ ਆ, ਆ ਕਾਕੇ ਤੁਹਾਡੇ ਨਾਲ ਫਾੜੋ ਲਾਈਆਂ ਭਜੰਗੀ ਨਾਲ, ਇਵਾਂ ਕੇ ਦੇਖੇ ਦੋਵੇਂ ਪੁੱਤਰ ਬਹੁਤ ਫਨ ਕਰਦੇ ਪਿਆ, ਦੇਖੀ ਮੈਂ ਕੇ ਫਨ ਕਰਦੇ ਪਏ। ਬਹੁਤ ਬਹੁਤ ਸ਼ੁਕਰੀਆ ਨਗਿੰਦਰ ਭਾਜੀ। ਪਾਲਾ ਭਾਜੀ ਵੀ ਆ ਗਏ ਨੇ, ਉਹ ਪਾਲੇ ਆ ਤੇਰੇ ਚੱਕਰ ਦੇ ਵਿੱਚ ਨਾ, ਪਹਿਲਾਂ ਆਉਣ ਦੇ ਚੱਕਰ ਚ ਅਸੀਂ ਤਾਂ ਭਈਏ ਦੀਆਂ ਰੋਟੀਆਂ ਛੱਡਾਂ ਹੈ, ਭਈਆ ਫਿਰ ਸਾਨੂੰ ਗਾਲਾਂ ਹੀ ਕਰਨਾ, ਮੈਂ ਕਹਿਣਾ ਪਾਲੇ ਨੂੰ ਕਹਿ ਜੋ ਕਹਿਣਾ ਤੂੰ ਸਾਨੂੰ ਨਾ ਕਹਿ, ਆ ਤੇਰੇ ਚੱਕਰ ਦੇ ਵਿੱਚ ਅਸੀਂ ਆਏ ਆ। ਕਹਿੰਦਾ ਕਹਿੰਦਾ ਵਾਹ ਵਾਹ ਗਿੰਨੀ ਬੁੱਕ ਚ ਨਾ ਇੱਕ ਹੋਰ ਰਿਕਾਰਡ ਹੋ ਗਿਆ ਤਾਇਆ ਜੀ ਤੁਸੀਂ ਆ ਗਏ। ਉਹ ਤਾਂ ਹੁਣ ਤੇਰਾ ਕੰਮ ਭਾਈ, ਤੇ ਆ ਗਏ ਛੱਡ, ਰੋਟੀਆਂ ਵੀ ਨੀ ਖਾਦੀਆਂ, ਭੁੱਖੇ ਢੇਡੀ ਭੱਜੇ ਹੀ ਆਏ ਆ, ਤੇ ਤਾਈ ਕਹਿੰਦੀ ਰੋਟੀ ਦਿਖਾ ਲਓ, ਮੈਂ ਰੋਟੀ ਖਾ ਜਾਂਦਾ ਪਾਲਾ ਪਛੀ ਲੱਗਦਾ ਆਪ ਦੇ ਲੰਗਰ ਪੀੜਾ ਆ ਤੇ ਸਾਨੂੰ ਨੀ ਖਾਣ ਦਿੰਦਾ। ਕਹਿੰਦੀ ਯਾਰ ਮਗਰ ਕਰ ਲੂਗੇ, ਮੈਂ ਮਗਰ ਵੀ ਰਹਿਣ ਦੇ ਹੁਣ ਤੂੰ ਕੋਈ ਨੀ, ਭੁੱਖੇ ਢੇਡੀ ਚੱਲੂਗਾ ਵਾ, ਕੋਈ ਨੀ ਆਪਾਂ ਜੂਸ ਪੀ ਲੈਣਾ। ਉਹ ਜੂਸ ਨਾ ਬਥੇਰੇ ਭੁੱਖ ਲੱਗਣੀਆਂ ਅੰਤੜੀਆਂ ਤੇ ਅੱਗੇ ਸੁੱਕੀਆਂ ਪਈਆਂ, ਯਾਰ ਕੋਈ ਨੀ ਜੂਸ ਪੀਨੇ ਬਰਾਈ ਹੈਗਾ ਰੁਪਈਆ, ਰੁਪਈਏ ਵਾਧੂ ਤਾ ਜੀ। ਹਾਂ ਪੰਗਣਾ ਬਾਬੀ ਨਾਲੋਂ ਘੱਟ ਆ, ਤੇ ਮਲਕੀਤ ਦਾ ਪੈਸਾ ਹੁਣ ਆਪਣੇ ਕੋਲ ਇਹਨਾਂ ਹੀ ਆਈ ਜਾਂਦਾ, ਮਲਕੀਤ ਦਾ ਪੈਸਾ ਹੁੰਦਾ ਹੀ ਇਹਨਾਂ, ਪੈਸੇ ਨੂੰ ਪਤਾ ਕਿੱਧਰ ਨੂੰ ਜਾਣਾ, ਆਪਣੇ ਆਪ ਨੂੰ ਐਸਕੀ ਆ ਤੁਰਿਆ, ਪਾਹਾ ਹੈ ਬਹੁਤ ਬੜੂਆ ਵੇਖ ਮੇਰਾ ਕਿੱਥੇ ਆ, ਵੇਖ ਲਾ ਇਹਦੇ ਚ ਨਿਗਾ ਪਾ ਬਟੂਏ, ਫਿਰ ਚੈੱਕ ਕਰ ਲੈਣੀ ਦੁਨੀਆ, ਫਿਰ ਮੰਗਣ ਵਾਲੇ ਹੜਦੇ ਨੇ ਮੇਰੇ ਆਲੇ ਕਿਸੇ ਚ ਪਾਏ ਆ 50 ਰੁਪਈਏ। ਆਹ ਦਸਾਂ ਦਸਾਂ ਗਲਾਸ ਪੀਵਾਂਗੇ ਰਾਜ ਰਾਜ ਕੇ ਦੋ ਦੋ ਵਾਰ, ਦਸਾਂ 30 ਰੁਪਈਆਂ ਦਾ ਇੱਕ ਆਉਂਦਾ, ਇੱਕ ਬੜਾ 3 ਕਰ ਲਾਂਗੇ, ਮਰਚੇ ਨੇ ਤੁਸੀਂ ਬਹੁਤਾ ਪੀ ਕੇ ਕਿੱਥੇ ਜਾਣਾ, ਬਿਮਾਰ ਆ ਤੁਸੀਂ, ਤੁਹਾਨੂੰ ਹੋਇਆ ਕੀ ਆ, ਕੋਰੋਨਾ ਵਾਇਰਸ ਹੋਇਆ ਵੀ ਜਿਹੜੇ ਤੁਸੀਂ ਦੋ ਦੋ ਗਲਾਸ ਪੀਣੇ ਆ,
ਇੱਕ ਗਲਾਸ ਬਹੁਤ ਆ, ਉਹਦੇ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਤੁਹਾਨੂੰ ਕਹਿੰਦਾ ਥੋੜੀ ਜੀ ਖੰਡ ਹੋਰ ਦੇ ਦੋ, ਖੰਡ ਦੇ ਕਿਹੜਾ ਰੁਪਈਏ ਵੱਧ ਲਈਦਾ, ਘੁਲ ਕੇ ਪੀ ਜਾਓ ਬਹੁਤ ਇੰਨਾ ਬਸੇਰਾ ਹੁੰਦਾ, ਮਸਮੀਆਂ ਦਾ ਪੀਆਂਗੇ ਸੰਤਰਾ ਮੈਂ ਇੰਨਾ ਸਸਤਾ ਇਸ ਟਾਈਮ ਚੋ,
ਸਸਤ ਹੁਣ ਮਹਿੰਗੇ ਹੋ ਗਏ,
ਪੇਟੇ ਮੂੰਹ ਦੇ ਮਾਰਿਆ ਪਹਿਲਾਂ ਪੀਣਾ ਸੀ, ਚੱਲ ਕੋਈ ਨੀ ਹੁਣ ਕੀ ਹੋ ਗਿਆ ਅੱਧੀ ਸੰਤਰਾ ਘੋਲ ਕੇ ਪੀਣਾਗੇ, ਟੈਂਸ਼ਨ ਲੈ ਤੂੰ ਪੈਸਾ ਵਾਧੂ ਕੋਈ ਨੀ, ਤੀਹ ਤੇ ਤੀਹ ਸੱਠ ਦੋ ਗਲਾਸ ਤੇ ਲੈ ਲੈਂਦੇ, ਦੋ ਬਟਾ ਤਿੰਨ ਕਰ ਲੈਣੇ, ਨਹੀਂ ਨਹੀਂ ਵੀਹਾਂ ਰੁਪਈਆਂ ਦੀਆਂ ਉਹ ਡਬਲ ਰੋਟੀਆਂ ਖਾਵਾਂਗਾ, ਮੌਜਾਂ ਲੈਣੀਆਂ ਪੂਰੀਆਂ ਆਵਾਂਗੇ ਇਹਨੂੰ ਘਾਟਾ, ਆਵਾਂਗੇ ਨੌ ਦਿਨੋਂ ਮਿਲ ਗਈ ਘਾਟਾ ਪੈਸਾ ਅੰਨਾ ਆਪਣੇ ਕੋਲ ਅੰਨਾ ਹੀ ਆ ਜਿਹੜਾ ਸਾਡੇ ਕੋਲ ਆਉਂਦਾ ਹੀ ਨੀ ਕਿਸੇ ਹੋਰ ਪਾਸੇ ਨੂੰ ਜਲ ਜਾਂਦਾ, ਬਾਕੀ ਕਹਿੰਦੇ ਤਾਇਆ ਜੀ ਪੈਰੀ ਪੀਣਾ ਜੀ ਪਾਲਾ ਕਹਿੰਦਾ, ਆ ਜਾ ਪੁੱਤ ਆ ਜਾ ਪਾਲੇ ਆ ਜਾ ਬਰਾ ਬਗਾਈ ਸ਼ੇਰ, ਤਾਇਆ ਜੀ ਸਿਹਤਾਂ ਕਿਵੇਂ ਨੇ, ਸਿਹਤਾਂ ਤੇ ਏਦਾਂ ਡਾਵਾਂ ਡੋਲ ਜੀਆਂ ਆਈਆਂ, ਤੂੰ ਰੋਟੀ ਸਾਨੂੰ ਖਾਣ ਨੀ ਦਿੱਤੀ, ਕਾਲ ਦਿਆ ਮਾਰਿਆ ਤੇ ਓਦਾਂ ਹੀ ਆਣਾ ਆ, ਹੁਣ ਸਾਡੇ ਰੁਪਈਏ ਤੂੰ ਪੰਜਾਹ ਲਵਾਉਣੇ ਆ, ਇਹ ਵੀ ਨੀ ਖਾ ਕੇ ਆਏ, ਇਹ ਤਾਂ ਕਈ ਨੀ ਖਾ ਕੇ ਖੋਜ, ਬਾਕੀ ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜਸਪਾਲ ਵੀਰ ਜੀ, ਜਸਪਾਲ ਕਿਸੇ ਆਇਆ ਇੰਨੀ ਤੜਕੇ, ਜਸਪਾਲ ਕਦੇ ਆਉਣਾ ਹੀ ਨਹੀਂ, ਅਵਲ ਤੇ ਉਹਨੇ ਆਉਣਾ ਹੀ ਨਹੀਂ, ਬਾਕੀ ਤਾਂ ਕੱਲ ਸੁਖਪ੍ਰੀਤ ਜੀ ਕੋਲੋਂ ਤੁਸੀਂ ਦਵਾਈ ਲੈ ਆਏ ਸੀ, ਉਹ ਲੈ ਹੀ ਆਉਣੀ ਸੀ ਦਵਾਈ, ਰੁਪਈਆ ਉੱਥੇ ਥੋੜਾ ਲਾ ਦਵਾਈ ਦੇ, ਦਵਾਈ ਲੈ ਕੇ ਆ ਉੱਥੇ ਡਿੱਗ ਪਈ ਤੇ ਕੀ ਕਰਦੇ ਫਿਰ, ਆਹੋ ਦੁਨੀਆ ਹੀ ਨਾ ਕਰਮ ਮਾਰ ਕੇ ਚਬੇੜ ਤੋਂ ਪਰਾਂ ਮਾਰਨਾ ਜਾ ਕੇ ਡੈਪੀ ਡੈਪੀ, ਉਹ ਫਿਰ ਮੈਂ ਜਾ ਕੇ ਲੈ ਕੇ ਆਇਆ ਨਾਲੇ ਤੂੰ ਫਿਰ ਚਾਹ ਹੁਣ ਬਣਾ ਲੇ, ਹਟੀ ਨੀ ਮੈਂ ਕਿਹਾ ਮੈਂ ਚਾਹ ਹੁਣ ਡਾਕਟਰ ਨੇ ਮਨਾ ਕੀਤੀ, ਕਹਿੰਦੀ ਕੋਈ ਨੀ ਡਾਕਟਰ ਨੇ ਇੱਕ ਅੱਧੀ ਵਾਰ ਨੀ ਕੁਛ ਕਿਹਾ, ਮੈਂ ਕਿਹਾ ਵੀ ਇੱਕ ਅੱਧੀ ਵਾਰ ਹੁਣ ਫਿਰ ਉਹਨੂੰ ਦੱਸਾਂਗੇ ਨਾ, ਨਹੀਂ ਤੂੰ ਅਗਲਾ ਕਹਿੰਦਾ ਵੀ ਸਾਰੀ, ਉਹ ਕਹਿੰਦਾ ਪਰਹੇਜ ਤੇਰਾ ਤੇ ਦਵਾਈ ਮੇਰੀ, ਤਾਇਆ ਤੈਨੂੰ ਮੈਂ ਘੋੜੇ ਵਾਂਗੂ ਛਾਲਾ ਨਾ ਮਾਰਨ ਲਾ ਦਿੱਤਾ, ਮੈਂ ਕਿਹਾ ਚਲੋ ਘੋੜੇ ਵਾਂਗੂ ਨਹੀਂ ਤਲੱਦੀ ਵਾਂਗੂ ਤਾਂ ਮਾਰੂੰਗਾ ਨਾ, ਜੇ ਇੱਕ ਦੋ ਵਾਰ ਚਾਹ ਪੀ ਲਾਂਗੇ ਤੇ ਫਿਰ ਆ, ਤਾਇਆ ਜੀ ਕਹਿੰਦੇ ਪੰਜ ਵਜੇ ਕਹਿੰਦੇ ਤਾਜ ਤੁਹਾਡੇ ਨਾਲ ਪ੍ਰੋਗਰਾਮ ਦਾ ਆਨੰਦ ਲਵਾਂਗਾ ਜੀ, ਹਾਂ ਕਹਿੰਦੇ ਅੱਜ ਤਾਇਆ ਜੀ ਮੈਨੂੰ ਲੱਗਦਾ ਪੰਜ ਵਜੇ ਤੱਕ ਤੁਹਾਡੇ ਨਾਲ ਪ੍ਰੋਗਰਾਮ ਦਾ ਆਨੰਦ ਲਵਾਂਗੇ, ਆ ਨਹੀਂ ਨਹੀਂ ਪਰ ਮਰਜ਼ੀ ਤੇ ਕਿੱਥੇ ਜਾਣਾ ਹੀ ਕਿਤੇ, ਨਹੀਂ ਤਾਂ ਰਹਿਣਾ ਹੀ ਇੱਥੇ ਜਦੋਂ ਮਰਜ਼ੀ ਹੈ ਨੀ ਟਾਈਮ, ਅਸੀਂ ਤਾਂ ਜਾਣਾ ਹੀ ਕਿਤੇ ਨੀ ਪਾ ਲਿਆ, ਅੱਗੇ ਕਿਤੇ ਨੀ ਜਾਂਦੇ, ਕੋਈ ਤਾਰ ਤੂਰ ਲੈ ਜਾ ਤੇ ਕੋਈ ਵਹਿ ਦੀ ਗੱਲ ਆ, ਗਾਣਾ ਕਹਿੰਦੇ ਤੁਹਾਡੀ ਪਸੰਦ ਆ ਜੀ, ਮੈਨੂੰ ਨੂਰ ਦੀਨ ਦਾ ਸੁਣਾਊਗਾ ਗੀਤ, ਗੀਤ ਤੂੰ ਕਿਹੜਾ ਵੀ ਕਮਾਲ ਦੀਆਂ ਝੋਟਾਂ ਇਸ਼ਕ ਦੀਆਂ, ਧੋਖਾ ਮਾਰਨਾ ਆਹੋ, ਦੋਵੇਂ ਕੰਮ ਹੀ ਲਾ ਲਾ, ਨਾਲੇ ਧੋਖਾ ਵੱਜ ਜਾਂਦਾ ਨਾਲੇ ਗਾਣਾ ਹੋ ਜਾਂਦਾ, ਪਹਿਲੇ ਦਿਨ ਗਾਣਾ ਸੁਣੋ ਨੀ ਝੋਟਾਂ ਇਸ਼ਕ ਦੀਆਂ, ਹਾਂ ਨਗਿੰਦਰ ਭਾਜੀ ਕਹਿੰਦੇ ਤਾਇਆ ਜੀ ਮੂਵਸ ਟੂ ਸਿਡਨੀ ਗ੍ਰੀਨ ਗੋਲਡ ਕੋਸਟ, ਲਾਈਫ ਇਜ਼ ਟੂ ਬਿਜ਼ੀ ਹੇਅਰ ਬਟ ਤੁਸੀਂ ਸਾਡੇ ਦਿਲ ਵਿੱਚ ਵਸਦੇ ਹੋ, ਹਾਂ ਨਰਿੰਦਰ ਸਿੰਘ ਰਠੌਰ ਭਾਜੀ ਕਹਿੰਦੇ ਤਾਇਆ ਜੀ ਮੈਂ ਸਿਡਨੀ ਚਲੇ ਗਿਆ ਵਾ ਗੋਲਡ ਕੋਸਟ ਦੇ ਵਿੱਚ, ਇੱਥੇ ਜ਼ਿੰਦਗੀ ਬਹੁਤ ਬਿਜ਼ੀ ਆ, ਉਹ ਜ਼ਿੰਦਗੀ ਹੈ ਕਿੱਥੇ ਨੀ ਬਿਜ਼ੀ ਨਗਿੰਦਰ ਸਿੰਘ, ਜਿੱਥੇ ਚਲ ਜਾਓ ਬਿਜ਼ੀ ਬਿਜ਼ੀ, ਬਾਹਰ ਤੇ ਚਲ ਜਾਓ ਸਹੀ, ਏਅਰਪੋਰਟ ਤੋਂ ਬਾਹਰ ਨਿਕਲਦੇ ਸਾਰੀ ਟਾਈਮ ਦੇਖ ਕੇ ਤਾਂ ਆਪਣੇ ਆਪ ਦੇ ਨਾਲ ਤੁਹਾਨੂੰ ਰਲਾ ਲੈਂਦਾ, ਇੱਥੇ ਅਸੀਂ ਟਾਈਮ ਦੇ ਨਾਲ ਰਲ ਕੇ ਖੁਸ਼ ਵੀ ਨਹੀਂ, ਕਹਿੰਦੇ ਟਾਈਮ ਨੂੰ ਰਹਿਣ ਦੇ ਕਰ ਲਾਈ, ਉੱਥੇ ਦੁਨੀਆ ਟਾਈਮ ਦੇ ਨਾਲ ਹੀ ਚੱਲਦੀ ਆ, ਟਾਈਮ ਨਾਲ ਸੋਣਾ ਟਾਈਮ ਨਾਲ ਉੱਠਣਾ ਟਾਈਮ ਨਾਲ ਕੰਮ ਟਾਈਮ ਨਾਲ ਛੁੱਟੀ ਟਾਈਮ ਨਾਲ ਜੰਗਲ ਜਾਣਾ, ਮੈਂ ਕਹਿੰਦਾ ਟਾਈਮ ਨਾਲ ਰੋਟੀ ਖਾਣੀ, ਟਾਈਮ ਹੀ ਉੱਥੇ ਤੇ ਸਭ ਕੁਛ ਹੀ ਆ, ਇੱਥੇ ਤੇ ਟਾਈਮ ਸਾਡੇ ਲਈ ਕੱਖ ਵੀ ਨਹੀਂ, ਤੇ ਮੌਜਾਂ ਵੀ ਇੱਥੇ ਤਾਂ ਹੀ ਆ, ਭਾਰਤ ਛੱਡਣ ਨੂੰ ਜੀ ਸਾਡਾ ਤਾਂ ਹੀ ਕਰਦਾ ਹੀ ਨਹੀਂ, ਕਿਉਂਕਿ ਟਾਈਮ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਤੇ ਜੇ ਤਾਂ ਕੋਈ ਟਾਈਮ ਨਾਲ ਲੈਣਾ ਦੇਣਾ ਨਹੀਂ ਤੇ ਟਾਈਮ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਮੌਜਾਂ ਲੁੱਟ ਰਹੇ ਪਰਵਾਹ ਕੋਈ ਚੀਜ਼ ਨਹੀਂ, ਇੱਥੇ ਜਿੱਥੇ ਮਰਜ਼ੀ ਚੱਲ ਜਾਓ ਬਸ ਨਜ਼ਾਰੇ ਮੌਜਾਂ ਪੂਰੀਆਂ ਹੀ ਹੋ, ਤਾਇਆ ਜੀ ਕੋਈ ਨੀ ਕੰਮ ਵੀ ਜ਼ਰੂਰੀ ਹੈ ਨਾ, ਉਹਨਾਂ ਨੇ ਕੰਮ ਦੇ ਨਾਲ ਵੀ ਆਪਣਾ ਪਿਆਰ ਮੁਹੱਬਤ ਬਣਾਉਣਾ, ਕੰਮ ਹੀ ਤੇ ਜ਼ਰੂਰੀ ਹੈ ਪੁੱਤਾਂ, ਉਹ ਤੂੰ ਲੱਭਿਆ ਕਿ ਨਹੀਂ ਦੂਸਰਾ ਲਾਲ ਚੰਦ ਦਾ ਲੱਭੀ ਤੇ ਫਿਰਦਾ ਤਾਇਆ ਜੀ, ਲਾ ਫਿਰ ਗੀਤ ਆ ਬਾਜ ਚੱਕ ਨੀ ਮੈਂ ਪੁੱਤਾਂ,
ਰਾਣੀ ਅੱਛਰਾ ਰਾਜੇ ਸਲਵਾਨ ਦੇ ਦਰਬਾਰ ਜਾ ਕੇ ਪੁਕਾਰ ਕਰਦੀ, ਹਾਲਾ ਵੇ ਭਗਤਾ ਕੀ ਕਹਿੰਦੀ ਹੈ, ਮੈਂ ਅੱਛਰਾ ਹਾਈ ਮਾਰੀਆਂ ਰਾਜੇ ਦੇ ਦਰਬਾਰ ਰਾਜਾ ਅੰਬੇ ਕੁਆਰੀ ਵੱਡ ਕੇ ਵੇ ਤੂੰ ਨੱਕਾਂ ਨੂੰ ਦੇਣਾ ਵਾਰ ਤੈਨੂੰ ਲੱਕੀ ਹੱਥ ਨਹੀਂ ਆਵਣੇ ਪੂਰਨ ਵੱਜ ਗਏ ਲਾਲ ਲੂਣਾ ਦੀਆਂ ਔਰਤਾਂ ਖੱਜਲ ਹੋਣੀ ਲੱਖ ਵੇ ਹਜ਼ਾਰ ਰਾਜੇ ਹੋਰ ਜਲਾਦ ਨੂੰ ਯਾਰੋ ਲਿਆਏ ਕੋਲ ਬਲਾ ਲੈ ਜਾ ਪੂਰਨ ਪਕੜ ਕੇ ਇਹਦੀ ਆਵੀ ਜਾਨ ਗਵਾ ਇਹਦੇ ਹੱਥ ਤੇ ਪੈਰ ਕੇ ਚਵਾ ਕੇ ਆਵੀ ਖੂਵੇ ਦੇ ਵਿੱਚ ਪਾ ਜਾਂਦਾ ਪੁੱਤਰ ਵੇਖ ਕੇ ਅਛਰਾਂ ਡਿੱਗ ਪਈ ਗਾਸ਼ਖਾ ਜਾਂਦਾ ਪੁੱਤਰ ਵੇਖ ਕੇ ਅਛਰਾਂ ਡਿੱਗ ਪਈ ਗਾਸ਼ਖਾ ਮੇਰੀ ਟੁੱਟ ਗਈ ਹਿਰਸੇ ਜਹਾਨ ਤੋਂ ਵੇ ਮੈਂ ਬੈਠੀ ਤੇਰੀ ਡਾ ਬੱਚਿਆ ਸ਼ੇਰ ਦੇ ਮੂੰਹ ਵੇ ਬੱਕਰੀ ਮੈਂ ਕੀ ਕਰ ਲਵਾਂਗੀ ਜਡਾ ਉਧਰ ਲੂਣਾ ਫੁਰਕਾ ਪਹਿਨ ਕੇ ਪੱਤੀ ਮਲ ਖਲੋ ਤੀਰਾ ਵੇ ਤੂੰ ਜਰਾਤ ਠਹਿਰੀ ਪੂਰਨਾ ਵੇ ਤੂੰ ਜਰਾਤ ਠਹਿਰੀ ਪੂਰਨਾ ਮੈਂ ਮਿਲਣ ਆਈ ਤੇਰੀ ਮਾਂ ਵੇ ਤੂੰ ਕੀਤਾ ਪਾਇਆ ਆਪਣਾ
ਨਜ਼ਾਰਾ ਬਣ ਛੱਡਿਆ ਪੂਰਾ ਲਗੀਤ ਸਿੰਘ ਗਾਣੇ ਨੇ ਤੇ ਬਹੁਤ ਸੋਹਣਾ ਗੀਤ ਸੁਣਾਇਆ ਬਹੁਤ ਹੀ ਪਿਆਰਾ ਗੀਤ ਆਪਾਂ ਸੁਣਿਆ ਮਾਇਆ ਨਾ ਮੈਂ ਨਜ਼ਾਰਾ ਜਿਹੜਾ ਨਾ ਉਹ ਪੂਰਾ ਹੀ ਆਇਆ ਉਹਦਾ ਗੀਤ ਉਹ ਨਹੀਂ ਸੀ ਜਿਹੜਾ ਤੂੰ ਨਗਿੰਦਰ ਸਿੰਘ ਜੀ ਨੂੰ ਸੁਣਨਾ ਚਾਹਿਆ ਸੀ ਚਲੋ ਚੱਲ ਤੂੰ ਲਾ ਨੂਰ ਦੀਨ ਦਾ ਚੋਟਾਂ ਇਸ਼ਕ ਦੀਆਂ ਸੱਜਣ ਤੇ ਨਾਲ
ਇੱਕ ਸੈਰ ਨੇ ਉਸ ਇਸ਼ਕ ਦੀ ਵੰਡ ਕਰਕੇ ਦੱਸਿਆ ਭਲਾ ਸਾਡੀ ਤੁੰਬੇ ਵਾਲੇ ਤੇ ਖੁਸ਼ੀਆਂ ਜੋੜੀ ਵਾਲਿਆ ਕਿਹੜੀ ਵੰਡ ਕਰਕੇ ਦੱਸਿਆ ਬਈ
ਇਸ਼ਕ ਦੀਆਂ ਜਿਹਨੂੰ ਲਗਣ ਇਸ਼ਕ ਦੀਆਂ ਇਸ਼ਕ ਦੀਆਂ ਛੋਟਾ ਇਸ਼ਕ ਦੀਆਂ ਕੀ ਕਿਹਾ ਰੱਬ ਨੂੰ ਹੀ ਇਸ਼ਕ ਮੁਹੰਮਦ ਰੱਬ ਨੂੰ ਹੀ ਇਸ਼ਕ ਜਿਸ ਦਾ ਸਭ ਤੋਂ ਜਿਸ ਦਾ ਸਭ ਤੋਂ ਮੋਟੀ ਜਿਸ ਦੇ ਮੋਟੀ ਜਿਸ ਦੇ ਦੋ ਜੱਗ ਅੰਦਰ ਦੋ ਜੱਗ ਅੰਦਰ ਫਿਰ ਪਾਕ ਮੁਹੰਮਦ ਭੋਲਾ ਭਾਲਾ ਲਾਵੇ ਬਾਂਜ ਇਸ਼ਕ ਦੀਆਂ ਇਸ਼ਕ ਦੀਆਂ ਵੀ ਆਸ਼ਕ ਛੋਟਾ ਇਸ਼ਕ ਇਸ਼ਕ ਨੇ ਲੁੱਟੀ ਦੋ ਜੱਗ ਅੰਦਰ ਮੂਸਾ ਨੀ ਕਰ ਮੈਨੂੰ ਜਲਵਾ ਮੈਨੂੰ ਜਲਵਾ ਜਦੋ ਤੂੜ ਤੇ ਝਾਤੀ ਪਾਈ ਰਹੀ ਨਾ ਹੋ ਸਕਦਾ ਇਸ ਕਦੀਆਂ ਫੇ ਜਰੂ ਇਸ ਕਦੀਆਂ ਪਈ ਆਸਕ ਛੋਟਾ ਇਸ ਕਦੀਆਂ ਕੀ ਕਿਹਾ ਹੁਣ ਸ਼ਾਹ ਹੁਸੈਨ ਸ਼ਾਹ ਹੁਸੈਨ ਹੁਣ ਮਾਹ ਕਰ ਬਲ ਹੁਣ ਮਾਹ ਕਰ ਬਲ ਬਚੜੀ ਕੁਰਾਨ ਸੁਣਾਇਆ ਮਨ ਕੇ ਸਾਹਿਬ ਦੇ ਇਸ ਕਦੀਆਂ ਭੇਜੇ ਨੂੰ ਇਸ ਕਦੀਆਂ ਵੀ ਆਸਕ ਛੋਟਾ ਇਸ ਕਦੀਆਂ ਮੀਆਂ ਮਜ ਨੂੰ ਮੀਆਂ ਮਜ ਨੂੰ ਲੈ ਜਾਂਦੇ ਨਾਲ ਤਨ ਮਨ ਸਾਰਾ ਯਾਰ ਦਿਖਾਤ ਯਾਰ ਦਿਖਾਤ ਫੇ ਜੰਗਲਾਂ ਚ ਆਪਣਾ ਆਪ ਸੁਕਾ ਦੇ ਹੋ ਗਏ ਖੁੰਡ ਪਰਾਂ ਇਸ ਕਦੀਆਂ ਫਿਰ ਜੇਲੂ ਰਾਂਝੇ ਚਾਕ ਨੇ ਮਜੀਆਂ ਬਾਰਾਂ ਖੇੜਿਆਂ ਨੂੰ ਕਰ ਖੇੜਿਆਂ ਨੂੰ ਕਰ ਰਾਂਝਾ ਹਰੇ ਰਾਂਝਾ ਹਰੇ ਰੋ ਚੱਲੇ ਸਜਾ ਕੇ ਮੁੰਦਰਾਂ ਪਾਈਆਂ ਭਰਮੇ ਕਰਨੇ ਬਾਣੇ ਇਸ ਕਦੀਆਂ ਫੇਰ ਜਾਣੂ ਇਸ ਕਦੀਆਂ ਬਈਆ ਛੋਟਾ ਇਸ ਕਦੀਆਂ
ਖੁਸ਼ ਰਹੋ ਜੀ
ਪੁੰਨੂ ਕਵਾਰ ਪੇ ਪੁੰਨੂ ਕਵਾਰ ਪੇ ਮੁਸ਼ਕਲ ਮਿਲਦੀ ਮੁਸ਼ਕਲ ਮਿਲਦੀ ਮਨਸੂਰ ਸੂਲੀ ਤੇ ਮਨਸੂਰ ਸੂਲੀ ਤੇ ਸ਼ਮਸ ਵਰਗੀ ਸ਼ਮਸ ਵਰਗੀਆਂ ਨੂਰ ਲੱਖਾਂ ਯਾਬਣ ਹਾਰੇ ਰੋਂਦੇ ਦਾ ਦਰਜਾ ਇਸ ਕਦੀਆਂ
ਹਾਏ ਹਾਏ ਗੁਡ ਨਾਈਟ ਬਾਹਰ ਨੂਰ ਜੀ ਨੇ ਘੜੀ ਹਿੱਲੇ ਗੀ
ਜੀ ਲਗਾ ਜੀ ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿਚ ਇੱਕ ਛੋਟੀ ਜਿਹੀ ਬ੍ਰੇਕ ਵੀ ਆਪਾਂ ਬ੍ਰੇਕ ਲੈ ਲਈਏ ਪ੍ਰੋਗਰਾਮ ਦੇ ਵਿਚ ਫਿਰ ਤੋਂ ਪ੍ਰੋਗਰਾਮ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ
ਹਾਂਜੀ ਗੱਲਾਂ ਬਾਤਾਂ ਤੇ ਸਰੋਤਿਆਂ ਨੇ ਕਰਨੀਆਂ ਕਰਨੀਆਂ ਪਊਗੀ ਹੈ ਹੀ ਸਰੋਤਿਆਂ ਦਾ ਪ੍ਰੋਗਰਾਮ ਤੇ ਜਿੰਨੇ ਵੀ ਸਾਡੇ ਸਰੋਤੇ ਕਿਹੜਾ ਸਾਨੂੰ ਸੁਣਦੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਆਓ ਜੀ ਸੱਜ ਕੇ ਤੇ ਅਗਲੇ ਕੋਲ ਸਰੋਤੇ ਆਏ ਆ ਕਿ ਬ੍ਰੇਕ ਤੋਂ ਬਾਅਦ
ਤਾਇਆ ਜੀ ਸਰੋਤੇ ਤੇ ਆਏ ਨੇ
ਤੇ ਫਿਰ ਬਹੁਤ ਉਹਨਾਂ ਨੂੰ ਪਹਿਲਾਂ ਸੁਣੋ ਬ੍ਰੇਕ ਪਛੀ ਫੇਰ ਲੱਗ ਜੂ ਤੇ ਕੁਛ ਨੀ ਹੁੰਦਾ ਤੂੰ ਪਹਿਲਾਂ ਸਰੋਤੇ ਨਾਲ ਗੱਲ ਕਰਾ
ਜੀ ਲਓ ਜੀ ਜਗਵੀਰ ਭਾਈ ਸਿਡਨੀ ਵਾਲੇ ਪਹੁੰਚੇ ਨੇ ਆ ਜਾਓ
ਸਤਿ ਸ੍ਰੀ ਅਕਾਲ ਤਾਇਆ ਜੀ
ਆ ਜਾਓ ਜੀ ਜਨਾਬ
ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤਾਇਆ ਜੀ ਤੁਸੀਂ ਕਹਿੰਦੇ ਆ ਕਿ ਸਾਡੇ ਉਰੇ ਲੇਟ ਟਾਈਮ ਹੋ ਜਾਂਦਾ ਤੇ ਤੁਸੀਂ ਉਧਰੋਂ ਜਲਦੀ ਆ ਜਾਂਦੇ
ਹਾਂਜੀ
ਸਵੇਰੇ 5:30 ਹਰਮਨ ਰੇਡੀਓ ਆਨ ਕਰ ਦਿੰਦਾ ਹੈ ਸ਼ਾਮ ਦੇ 6:30 7 ਵਜੇ ਤੱਕ ਜਿੰਨੇ ਵਜੇ ਤੱਕ ਕੰਮ ਕਰੀਦਾ ਹੈ ਉਨੇ ਵਜੇ ਤੱਕ ਹਰਮਨ ਰੇਡੀਓ ਚੱਲਦਾ ਤੁਸੀਂ ਕੀ ਕਰਦੇ ਆ ਤੁਹਾਡਾ ਪ੍ਰੋਗਰਾਮ ਸ਼ੁਰੂ ਹੁੰਦਾ 2 ਵਜੇ ਪਹਿਲਾਂ ਖਬਰਾਂ ਲਾ ਦੇਣਗੇ ਬਿੱਟਾ ਸਾਹਿਬ ਦੀਆਂ ਉਹ ਤੇ ਬਾਅਦ ਤਾਇਆ ਜੀ ਤੁਸੀਂ ਕੀ ਕਰਦੇ, ਇੱਕ ਅੱਧਾ ਕੋਈ ਗਾਣਾ ਚਲਾ ਦੂਗੇ, ਕੋਈ ਮੁਹੰਮਦ ਰਫੀ ਦਾ, ਕਿਸੇ ਦਾ ਹਿੰਦੀ ਗਾਣਾ, ਦੋ ਤਿੰਨ ਅੱਧੇ ਕਰਾਉਂਦੇ ਤੁਸੀਂ ਢਾਈ ਪੌਣੇ ਤਿੰਨ ਵਜਾ
ਦਿੰਦੇ,
ਅੱਧੇ ਪੌਣੇ ਘੰਟੇ ਦੀਆਂ ਬ੍ਰੇਕਾਂ ਪਾ ਦਿੰਦੇ ਵਿੱਚ ਤੁਸੀਂ, ਪੰਦਰਾਂ ਮਿੰਟ ਕਦੇ ਤਾਇਆ ਨੀ ਆਉਂਦਾ, ਕਦੇ ਮਨਦੀਪ ਨੀ ਆਉਂਦਾ, ਕਦੇ ਆਪਣੇ ਦੂਜੇ ਭਾਈ ਸਾਹਿਬ ਨੀ ਆਉਂਦੇ ਫਕੀਰੇ ਵਾਲੇ,
ਫਕੀਰੇ ਵਾਲੇ ਤੇ ਆਉਂਦੇ,
ਉਹਦੇ ਬਾਅਦ ਕਰ ਕਰਾ ਕੇ ਤੁਸੀਂ ਜਿਹੜਾ ਦੋ ਤੇ ਪੰਜ ਆ ਪ੍ਰੋਗਰਾਮ, ਇਹ ਤੁਸੀਂ ਡੇਢ ਘੰਟੇ ਚ ਪ੍ਰੋਗਰਾਮ ਸਮੇਟ ਕੇ ਪੰਦਰਾਂ ਮਿੰਟ ਪਹਿਲਾਂ ਖਤਮ ਕਰਕੇ ਚਲੇ ਜਾਂਦੇ ਆ,
ਤੇ
ਸਾਰਾ ਕੰਮ ਨਿਬੇੜ ਕੇ ਤੇ ਚਲੋ ਜੀ ਉਰੇ ਦੇਖੋ ਭਾਜੀ ਤੁਸੀਂ ਇੰਡੀਆ ਚ ਤਾਇਆ ਜੀ ਤੁਸੀਂ ਲੈ ਰਹੇ ਨਜ਼ਾਰੇ, ਸਵੇਰੇ ਆ ਜੀ ਦਾ ਤੁਹਾਡਾ ਰੇਡੀਓ ਆਨ ਕਰ ਲਈਦਾ ਤੇ ਸ਼ਾਮ ਤੱਕ ਚੱਲਦਾ
ਤਾਇਆ,
ਕੋਈ ਪਰਵਾਹ ਨੀ, ਕੋਈ ਟਾਈਮ ਨੀ, ਕੋਈ ਬਿਨਾਂ ਨਾਗੇ ਨੀ, ਵਿੱਚ ਤੁਸੀਂ ਦੋ ਤਿੰਨ ਦਿਨ ਦਵਾਈ ਲੈਣ ਚਲੇ
ਜਾਂਦੇ ਆ,
ਬਾਕੀ ਤਾਇਆ ਜੀ ਪੋਜ਼ਿਟਿਵ ਪੋਜ਼ਿਟਿਵ ਗੱਲਾਂ ਕਰਕੇ ਪੋਜ਼ਿਟਿਵ ਪੋਜ਼ਿਟਿਵ ਗਾਣੇ ਚਲਾਏ ਕਰੋ, ਕਿ ਮਾੜੀ ਜੀ ਕੰਮ ਦੇ ਐਨਰਜੀ ਬਣੀ ਰਹੇ ਤੇ ਨੈਗੇਟਿਵ ਗੱਲਾਂ ਥੋੜੀਆਂ ਘੱਟ ਕਰਿਆ ਕਰੋ, ਬਾਕੀ ਤੁਹਾਡੀਆਂ ਗੱਲਾਂ ਦੇ ਅਸੀਂ ਫੈਨ ਹੈ ਤੇ ਫੀਡਬੈਕ ਦੇਣਾ ਵੀ ਸਾਡਾ ਫਰਜ਼ ਹੈ।
ਸਹੀ ਗੱਲ ਹੈ ਜੀ।
ਤੇ ਤਾਇਆ ਜੀ ਗਾਣਾ ਪੰਮੇ ਡੁੰਮੇਵਾਲ ਦਾ ਬਣਾ ਦੋ ਕੋਈ, ਚੱਲਦਾ ਜਾ ਨਜ਼ਾਰਾ ਜੇ ਬਸ ਬਣ ਜਾ, ਬਾਕੀ ਸਾਰਿਆਂ ਨੂੰ ਬਈ ਆਸਟ੍ਰੇਲੀਆ ਵਾਲਿਆਂ ਨੂੰ ਮੇਰਾ ਮੈਸੇਜ ਹੈ ਵੀ ਭਾਈ ਥੋੜਾ ਥੋੜਾ ਸਮਾਨ ਜਰੂਰ ਖਰੀਦ ਲੋ, ਵਕਤ ਦਾ ਕੋਈ ਪਤਾ ਨੀ, ਕੋਰੋਨਾ ਵਾਇਰਸ ਦਾ ਥੋੜਾ ਜਿਹਾ ਹੈ ਖਰਾ। ਚਲੋ ਰੱਬ ਰਾਖਾ, ਸਾਰਿਆਂ ਤੇ ਮਿਹਰ ਕਰੇ ਪ੍ਰਮਾਤਮਾ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ, ਰੱਬ ਤਸੱਲੀ ਦੇਣੇ ਕਰਾਈ ਆਪਣੀ। ਸਹੀ ਗੱਲ ਆ, ਬਾਕੀ ਤੇ ਥੋੜੇ 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 ਮਾੜੀ ਮਾੜੀ ਸ਼ੈਣੀ ਚੱਕਦੇ, ਹੀ ਨੇ ਗੱਭਰੂ ਨੇ ਚੱਕਿਆ ਵੱਡਾ ਥੋੜਾ ਤਿੰਨ ਕਿਲੋ ਵਾਲਾ ਤੇ ਚਿਬਗੜਾ ਆਈ ਛੱਡਿਆ, ਲਾ ਬਈ ਸਿਰ ਵਗਿਆ, ਅੱਖਾਂ ਖੋਲਦੀਆਂ ਤੂੰ ਤੇ ਕਈਆਂ ਦੀਆਂ ਨੀ ਆਪਣੀਆਂ, ਆਪਣੀਆਂ ਤੇ ਨਹੀਂ ਖੁੱਲਣੀਆਂ, ਆਪਾਂ ਤੇ ਫੈ ਗਏ ਠੀਕ ਆ, ਆਪਣਾ ਤੇ ਕੰਮ ਚੱਲੂ ਉਹੋ ਹੀ, ਪਰ ਗੱਲ ਉਹਦੀ ਠੀਕ ਰਿਹਾ, ਲੱਖ ਰੁਪਈਏ ਦੀ ਗੱਲ ਨੀ, ਲੱਖ ਰੁਪਈਏ ਦੀ। ਹੁਣ ਇਹ ਆ ਵੀ ਹੁਣ ਜਬ ਇਹ ਆ ਸਾਡੀ ਜਿੰਦਗੀ ਚ ਗੱਲ ਤੇ ਗੱਭਰੂ ਆਪਣੀ ਜੱਗ ਵੀ ਸਿਆ ਤੇਰੀ ਠੀਕ ਆ ਭਾਈ, ਤੇ ਉਦੋਂ ਜੀ ਨਾਇ ਨਹੀਂ ਕਰਦੇ, ਹੁਣ ਫਕੀਰੇ ਵਾਲੇ ਦਾ ਕੱਲ ਨੂੰ ਆਪਰੇਸ਼ਨ ਕਰਾਉਣਾ, ਅਸੀਂ ਦਿਮਾਗ ਬਦਲਣ ਲੱਗੇ ਆ, ਅਸੀਂ ਜੇ ਤੇ ਗੱਲ ਬਣ ਗਈ ਤੇ ਠੀਕ ਆ, ਨਹੀਂ ਤੇ ਉਹ ਪੱਕਾ ਹੀ ਹੁਣ ਹਟ ਜਾਊ, ਡਾਕਟਰ ਕਹਿੰਦੇ ਜਾਂ ਤੂੰ ਕੋਮਾ ਹੀ ਚੱਲ ਜਾਊ ਤੇ ਜਾਂ ਫਿਰ ਤਾਇਆ ਤਿਰਨਾ ਵੀ ਸਿਆਣਾ ਹੋਜੂ। ਅੱਛਾ ਮੈਂ ਕਿਹਾ ਵੀ ਜਿਆਦਾ ਚਾਂਸ ਕਾਹਦੇ ਆ, ਆਹਦਾ ਵੀ ਜਿਆਦਾ ਚਾਂਸ ਤੇ ਕੋਮਾ ਜੀ ਆਉਂਦੇ ਆ, ਮੈਂ ਕਿਹਾ ਫੇਰ ਕਰ ਲਿਓ ਆਪਰੇਸ਼ਨ ਚੁੱਪ ਕਰਕੇ। ਅੱਛਾ ਵਾਲੇ ਜੇ ਤਾਏ ਨਾ ਸਿਆਣਾ ਹੋਣ ਵਾਲੇ ਹੁੰਦੇ ਤੇ ਫੇਰ ਨਹੀਂ ਕਰਨਾ। ਨਹੀਂ ਨਹੀਂ ਫੇਰ ਵੀ ਕਰਨਾ ਸੀ, ਫੇਰ ਵੀ ਕਿਉਂ ਨਹੀਂ ਸੀ ਕਰਨਾ, ਇੱਕ ਆਖਰੀ ਉਮੀਦ ਸਾਡੀ ਰੱਦ ਹੋ ਗਈ, ਉਹ ਗੱਲ ਗਾੜੀ ਕੀਤੀ ਆ ਜੀ ਹੱਦ ਹੋ ਗਈ, ਉਹਦਾ ਗੀਤ ਆ ਉਹਦਾ ਹਰਤਾਜ ਦਾ, ਉਹਦੇ ਅਨੁਸਾਰ ਸਾਡੀ ਅਪੀਲ ਰਾਦਤ ਨਹੀਂ ਹੁੰਦੀ ਤੇ ਕੱਲ ਨੂੰ ਚਾਹੁੰਦਾ, ਕੱਲ ਨੂੰ
ਜੀ
ਕੱਲ ਨੂੰ ਤੇ ਸਾਨੂੰ ਜਾਣਾ ਪੈਣਾ ਬੜੀ ਜਰੂਰੀ, ਕਿਉਂਕਿ ਡਾਕਟਰ ਦੀ ਜਿਹੜੀ ਦਵਾਈ ਸੀ ਚਾਹੁੰਦਾ ਦਾ ਕੀ ਸੀ, ਤੇ ਚਾਹੁੰਦਾ ਜਾ ਕੇ ਫਕੀਰੇ ਵਾਲੇ ਹੁਣੀ ਤੌਰ ਚੱਕ ਹੀ ਰਹਿ ਉਹਦੇ, ਮਤਲਬ ਤੌਰ ਜਾ ਤੇ ਚੱਕਦੇ ਦਵਾਈ ਨੇ ਬਹੁਤੇ ਤੇ ਹੁਣ ਜਾ ਤੇ ਦਵਾਈ ਬਦਲਾ ਮੰਗੇ, ਤੇ ਜੇ ਡਾਕਟਰ ਨੇ ਦਵਾਈ ਬਦਲਾ ਤੀ ਫੇਰ ਬਾਬਾ ਜੀ ਆ ਜਾਂਗੇ ਸੋਮਵਾਰ ਤੋਂ ਪੱਕਾ ਹੀ, ਤੇ ਜੇ ਨਾ ਦਵਾਈ ਬਦਲਾਈ ਤੂੰ ਇਹਨੇ ਕਿਹਾ ਵੀ ਆਪਰੇਸ਼ਨ ਕਰਨਾ ਪੈਣਾ ਤੇ ਫਿਰ ਹਫ਼ਤਾ ਕੁ ਲੱਗ ਜਾਣਾ ਸਕੀਰੇ ਵਾਲੇ ਦਾ, ਤੇ ਉਹ ਫਿਰ ਦੀਪੇ ਦੀ ਵਹੁਟੀ ਨੂੰ ਕਹਾਂਗੇ ਉਹ ਪ੍ਰੋਗਰਾਮ ਕਰ ਲਿਆ ਕਰੂਗਾ ਵੀ ਬਾਬਾ ਗਿਆਨ ਦੀ ਗੱਲਾਂ ਮਾਰਨਾ ਗੱਲਾਂ ਆ ਉਹ ਕਰਿਆ ਕਰੂ, ਫਿਰ ਉਹ ਕਰਿਆ ਕਰੂਗੀ ਤੇ ਫਿਰ ਉਹਦਾ ਤੇ ਪੂਰਾ ਜ਼ੋਰ ਲਾਵਾਂਗੇ ਬਈ ਆ ਜਾਈਏ, ਆ ਰੇੜੂਏ ਦੀ ਵਰੇ ਗੰਢ ਵੀ ਆਉਣ ਵਾਲੀ ਆ ਤੇ ਉਹਦੇ ਚ ਵੀ ਆਪਾਂ ਉਦੜ ਧੁਨੀਆਂ ਮਚਾਉਣੀਆਂ ਪੂਰੀਆਂ। ਹੁਣ ਇਹ ਆ ਵੀ ਕੀ ਕਹਿੰਦੇ ਆ ਕੀ ਨਾ ਕਹਿੰਦੇ ਆ ਡਾਕਟਰ ਤੇ ਪਤਾ ਕਰਨਾ ਹੀ ਆ।
ਤਾਇਆ ਜੀ ਆਪਾਂ ਟੈਲੀਫੋਨ ਹੀ ਕਰਕੇ ਪੁੱਛ ਲੈਂਦੇ ਡਾਕਟਰਾਂ ਨੂੰ ਵੀ ਤੁਸੀਂ ਆਪਰੇਸ਼ਨ ਕਰਨਾ ਕਿ ਦਵਾਈ ਵਟਾਉਣੀ, ਉਹ ਪੱਛੀ ਲੱਗਦੇ ਡਾਕਟਰ ਚੱਜ ਨਾਲ ਬੋਲੇ ਆ ਉਹ ਤਾਂ ਪੈਂਦੇ ਟੁੱਟ ਗਏ,
ਬਾਕੀ ਲਾ ਕੇ ਵੀ ਦੇਖ ਲੈਂਦੇ ਟੈਲੀਫੋਨ ਜੇ ਮਨ ਮੇਰ ਉਹਨਾਂ ਨੇ ਪੈ ਹੀ ਜਾਵੇ। ਮੈਂ ਕਿਹਾ ਵੀ ਕਲੀਅਰ ਹੀ ਕਰ ਦਈਏ ਨਾ ਵੀ ਆਪਾਂ ਜਾਣਾ ਵੀ ਆ ਕਿ ਦਵਾਈ ਲੈ ਕੇ ਮੁੰਡੇ ਆਉਣਾ ਕਿੱਦਾਂ, ਉਹੀ ਤੇ ਮੈਂ ਕਹਿੰਦਾ ਚਲ ਕੋਈ ਨੀ ਪੁੱਛ ਕੇ ਦੇਖ ਲੈਂਦੇ ਆ ਬਾਈ, ਸਕੀਰੇ ਵਾਲੇ ਦਾ ਆਪਰੇਸ਼ਨ ਕਰਨਾ ਪੈਣਾ ਬਹੁਤ ਬਰ ਜਰੂਰ, ਨਹੀਂ ਤੇ ਸਾਡਾ ਕਰਨ ਵਾਲਾ ਕਰ ਦੇਣਾ ਨਹੀਂ ਜੇ ਨਾ ਉਹਦਾ ਕੀਤਾ ਸੀ ਕੀ ਕਰੀਏ, ਹੁਣ ਬੰਦੇ ਦੀ ਕੋਈ ਦਵਾਈ ਦਾਰੂ ਤਾਂ ਹੁਣ ਜਿੰਮੇਵਾਰੀ ਪਾ ਹੀ ਮੇਰੀ ਦਿੱਤੀ ਤੇ ਬਾਕੀ ਤੁਹਾਡੀ ਜਿਹੜੀ ਗੱਲ ਆ ਉਹ ਤੇ
ਅਸੀਂ ਮਾਣ ਕਰਦੇ ਹਾਂ ਤੁਸੀਂ ਇੰਨਾ ਸਾਨੂੰ ਪਿਆਰ ਕਰਦੇ ਆ, ਤੇ ਜਿਹਦੇ ਨਾਲ ਪਿਆਰ ਹੋਵੇ ਤੇ ਗਿਲੇ ਸ਼ਿਕਵੇ ਵੀ ਉਹਦੇ ਨਾਲ ਹੁੰਦੇ ਕਿ ਬਗਾਨੇ ਨਾਲ ਤੇ ਗਿਲੇ ਸ਼ਿਕਵੇ ਵੀ ਨਹੀਂ, ਬੰਦਾ ਕਰਦਾ ਤੇ ਨਾ ਕਰਦਾ ਚੰਗਾ ਹੀ ਲੱਗਦਾ। ਤੇ ਅਸੀਂ ਸੋਚਿਆ ਕੋਈ ਸੁਣਦਾ ਹੀ ਸਾਨੂੰ ਕੋਈ ਨੀ, ਗੰਭੀਰਤਾ ਨਾਲ ਸੁਣਦੇ ਤੇ ਅਸੀਂ ਸਵੇਰ ਦੇ ਨਾ ਆ ਜਾਂਦੇ, ਅਸੀਂ ਸੁਣਨ ਵਾਲਾ ਤਾਂ ਹੁਣ ਕੁੱਟਾਵਾ ਨਾਵਾਂ ਹੀ ਆ, ਸਾਨੂੰ ਤਾਂ ਪਤਾ ਹੀ ਨੀ ਇਹਨਾਂ ਨੂੰ ਪਿਆਰ ਕਰਨੇ, ਤੇ ਫਿਰ ਭਾਵਕ ਜਿਹਾ ਹੋ ਗਿਆ, ਹੰਝੂ ਸਿੱਟਣ ਲੱਗ ਜਾਣਾ
ਜੀ। ਬਾਹਲੀ ਐਕਟਿੰਗ ਤਾਂ ਆਈ ਤੁਹਾਡੀ,
ਮੈਂ ਚਪੇੜ ਜਾਂਦੀ ਹੋ ਜਾਣਾ ਭਾਵਕ, ਅੱਖਾਂ ਚ ਹੰਝੂ ਜਰੂਰੀ ਨੀ ਡਿੱਗਣੇ ਹੁੰਦੇ ਆ, ਦਿਲ ਚੋਂ ਡਿੱਗ ਸਕਦੇ ਆ, ਦਿਲ ਵਾਲੀ ਨਾ ਦੇਣੇ। ਜਗਵੀਰ ਭਾਜੀ ਵੀ ਆਏ ਨੇ ਪ੍ਰੋਗਰਾਮ, ਜਗਵੀਰ ਜਗਜੀਤ, ਮੈਂ ਕਿਹਾ ਵੀ ਜਗਵੀਰ ਤੇ ਅੱਗੇ ਗੱਲ ਕਰ ਚੁੱਕੇ ਆ, ਜਗਜੀਤ ਆ ਰਿਹਾ ਵੀ ਜਗਜੀਤ, ਤੂੰ ਵੀ ਹੁਣ ਗੱਭਰੂਆ ਲਾਮਾ ਇਹਨੇ ਦੇ ਦੀ, ਕੋਈ ਸਾਡਾ ਹੁਣ ਤਸੱਲੀ ਹੋ ਗਈ ਆ।
ਜੀ ਮਨਦੀਪ ਵੀਰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਬਾਕੀ ਇੱਕ ਨਿਊਜ਼ ਹੈ।
ਹਾਂਜੀ ਨਿਊਜ਼ ਆ ਤੇ ਚੁੱਪ ਹੀ ਕਰ ਗਿਆ ਨਿਊਜ਼ ਬਾਰੀ, ਜਗਜੀਤ ਜੀ ਨਿਊਜ਼ ਨੂੰ ਆਉਣ ਦਿਓ, ਤੁਸੀਂ ਰੋ ਕੇ ਲਈ ਨਿਊਜ਼ ਰਾਹ ਜੀ।
ਤਾਇਆ ਜੀ ਵੈਸੇ ਨਿਊਜ਼ ਮੈਨੂੰ ਲੱਗਦਾ ਕਿ ਕੋਰੋਨਾ ਵਾਇਰਸ ਨੂੰ ਰਿਲੇਟਡ ਹੀ ਹੈਗੀ ਹੈ ਭਾਜੀ ਹੋਰਾਂ ਦੀ, ਕਿਉਂਕਿ ਜਗਵੀਰ ਭਾਜੀ ਹੋਰਾਂ ਨੇ ਗੱਲ ਕੀਤੀ ਹੈ। ਬਾਕੀ ਵੀ ਮੁਲਕਾਂ ਦੇ ਵਿੱਚ ਦਵਾਈ ਦਾਰੂ ਜਾਂ ਗਰੋਸਰੀ ਸਟੋਰ ਲਗਭਗ ਬੰਦ ਹੋ ਜਾਣੇ ਨੇ, ਸੌਦਾ ਪਤਾ ਤੇ ਦਵਾਈਆਂ ਖਾਸ ਤੌਰ ਤੇ ਆਪਣੀਆਂ ਤੁਸੀਂ ਲਿਆ ਕੇ ਘਰੇ ਜ਼ਰੂਰ ਰੱਖੋ, ਇਹ ਬਹੁਤ ਪ੍ਰਾਇਓਰਿਟੀ ਦੇ ਕਰੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਚੀਜ਼ ਮਹਿੰਗੀ ਵੀ ਹੋ ਜਾਣੀ ਹੈ ਤੇ ਮਿਲਣੀ ਵੀ ਬੰਦ ਹੋ ਜਾਣੀ ਹੈ। ਦਵਾਈ ਖਾਸ ਤੌਰ ਤੇ ਛੋਟੇ ਮੋਟੇ ਜਿਹੜੇ ਸਿਮਟਮਸ ਹੈਗੇ ਨੇ ਉਹਨਾਂ ਨੂੰ ਲੈ ਕੇ, ਜੇ ਸਿਰ ਦੁਖ ਦਾ ਬੁਖਾਰ ਜਾਂ ਹੋਰ ਜਿੰਨੀਆਂ ਵੀ ਦਰਦ ਦੀਆਂ ਜਿੰਨੀਆਂ, ਕੋਸ਼ਿਸ਼ ਕਰੋ ਕਿ ਦਵਾਈ ਘਰ ਦੇ ਵਿੱਚ ਰੱਖ ਲਓ, ਕਿਉਂਕਿ ਜੇ ਅਲਰਟ ਜਾਰੀ ਕਰ ਦਿੱਤਾ ਕਿ ਤੁਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਤੇ ਤਦ ਤੁਹਾਨੂੰ ਜ਼ਰੂਰਤ ਪੈ ਸਕਦੀ ਆ। ਹਲੇ ਚਲੋ ਭਾਰਤ ਦੇ ਵਿੱਚ ਤਾਇਆ ਜੀ ਹਲੇ ਠੀਕ ਹੀ ਆ, ਭਾਰਤ ਜੇ ਤੇ ਕੋਰੋਨਾ ਹੀ ਮਾਰ ਲੈਣਾ ਊ ਤੰਗਣੀਆਂ ਨਾਲ ਹੀ, ਕੋਰੋਨਾ ਤਾਂ ਹੀ ਛੱਜਾਂ ਨਾਲ ਹੀ ਮਾਰ ਲੈਣਾ ਤੇ ਬਾਰੀਆਂ ਹੀ ਚੱਕ ਕੇ ਮਾਰ ਦੇਣਾ। ਭਾਰਤ ਨੂੰ ਨਾ ਕਹਿੰਦੇ ਖਤਰਾ ਹੋਇਆ ਤੇ ਨਾ ਹੋਣਾ ਹੀ ਆ, ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ।
ਸਹੀ ਗੱਲ ਆ। ਤੇ ਬਾਕੀ ਦਿਆਲ ਸਾਹਿਬ ਕਹਿੰਦੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ, ਆ ਜਾ ਦਿਆਲ ਸਾਹਿਬ ਆ ਜਾ ਦਿਆਲ, ਦਿਆਲ ਅੱਜ ਲੇਟ ਹੋ ਗਿਆ, ਦਿਆਲ ਤੜਕੇ ਮੂੰਹ ਨੇਰੇ। ਮੈਂਡੀ ਸਾਹਿਬ ਜੀ ਤਾਇਆ ਜੀ ਕਹਿੰਦੇ ਉਹ ਭਾਊ ਨੇ ਸਹੀ ਕਿਹਾ ਤਾਇਆ, ਹਾਂ ਭਾਊ ਨੇ ਸਹੀ ਕਿਹਾ ਕਹਿੰਦਾ ਜਗਵੀਰ ਨੇ, ਨਹੀਂ ਨਹੀਂ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਤਾ ਵੀ ਤੁਸੀਂ ਤਾਂ ਮਾੜੀਆਂ ਮਾੜੀਆਂ ਥੋੜੀਆਂ ਤੇ ਚੱਕਿਆ, ਥੋੜਾ ਵੱਡਾ ਜਿਹੜਾ ਇੱਕੋ ਨਾ ਹੀ ਕਿੱਲਾ ਬਹਿ ਜਾ ਥੱਲੇ ਕਿੱਲਾ, ਉਹ ਠੀਕ ਗੱਲ ਕੀਤੀ ਉਹਨਾਂ ਨੇ, ਬਹੁਤ ਸਹੀ ਗੱਲ ਕੀਤੀ ਉਹਨੇ, ਮਤਲਬ ਕਹਿਣ ਦਾ ਭਾਵ ਵੀ ਉਹ ਪਾਣੀ ਪਾਣੀ ਘਰ ਛੱਡਿਆ, ਬਹੁਤ ਹੀ ਜਿਆਦਾ ਆਨੰਦ ਲਿਆਂਦਾ ਆਨੰਦ ਲਿਆਂਦਾ, ਬਹਿ ਜਾ ਹੀ ਕਰਾ ਦਿੱਤੀ ਜੀ, ਦਿਲਾਂ ਦੀਆਂ ਰੂਹਾਂ ਕੱਢ ਕੇ ਰੱਖ ਦਿੱਤੀਆਂ ਤੁਹਾਡੇ ਸਾਰੇ ਦਿਲਾਂ ਦੀਆਂ ਮੁਰਾਦਾਂ, ਸਾਰੇ ਸਰੋਤਿਆਂ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਜੀ ਉਹ ਸ਼ੇਰ ਬੱਗਾ, ਵਾਹ ਬਾਈ ਵਾਹ। ਤੇ ਬਾਕੀ ਤਾਂ ਜੀ ਉਹ ਗੱਲ ਵੀ ਉਹਨਾਂ ਦੀ ਸਹੀ ਆ, ਮੈਂ ਕਹਿੰਦਾ ਮੈਂ ਨਹੀਂ, ਮੈਂ ਤਾਂ ਕਹਿੰਦਾ ਮੈਂ ਗੱਲ ਲੱਖ ਰੁਪਈਏ ਦੀ ਆ ਉਹਦੀ, ਤੇ ਨਿਕਿੰਦਰ ਸਿੰਘ ਜੀ ਦੀ ਗੱਲ ਸੁਣੋ ਲੱਖ ਭਾਵੇਂ ਹੁਣ ਤੁਸੀਂ ਕੈਸ਼ ਚ ਲੈ ਲਓ ਤੇ ਭਾਵੇਂ ਸਾਡੇ ਕੋਲ ਲੈ ਲਓ, ਚੈੱਕ ਗੱਲ ਉਹਦੀ ਠੀਕ ਹੀ ਹੈ, ਤੋ ਗੱਲ ਠੀਕ ਵੀ ਕਰਦੇ ਤੇ ਆਪਾਂ ਏਦਾਂ ਹੀ ਆ। ਅੱਗੇ ਤੋਂ ਸੁਧਾਰ ਲਾਂਗੇ ਹੌਲੀ ਹੌਲੀ, ਹੱਥ ਗਿਰੇ ਦਾ ਆਪਰੇਸ਼ਨ ਹੋ ਜਾ ਸਹੀ, ਮਗਰੋਂ ਬਾਅਦ ਚ ਆਪਾਂ ਵੇਹ ਲਈ ਆ, ਲਾ ਦੇ ਮਸ਼ਹੂਰੀ ਮਿਲਕੀ ਤਾਂ, ਤੇ ਨਹੀਂ ਤਾਂ ਹੁਣ ਸਾਰਿਆਂ ਨੇ ਉਧਰਲੇ ਪਾਸੇ ਨੂੰ ਹੋ ਜਾਣਾ ਜਿਧਰ ਨੂੰ ਜਗਵੀਰ ਹੋਇਆ, ਮਸ਼ਹੂਰੀ ਲਾ ਦੇ ਕੰਮ ਨੂੰ ਰਫਾ ਦਫਾ ਕਰੀਏ।
ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
खूबसूरत आवाज दा सफर हरमन रेडियो मुड़ हाजिर हुंदा है एक छोटे वक्फे तो बाद। सुनते रहो आवाज दी खूबसूरत प्रवास। चंगे सुझाव देने लई मेल करो feedback@harmanradio.com ते।
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
रोटी हजम नहीं हुंदी, वरतो गोल्डन ग्रेन फ्लोर मिलदा गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428895564।
अपने करियर नु नवीयां ऊंचाइयां देने दे लई आज ही ज्वाइन करो ग्रिफिन कॉलेज। कट समेत स्किलफुल एजुकेशन हासिल करो ग्रिफिन कॉलेज। इत्थे स्टूडेंट्स नु दित्ता जांदा है हेल्दी ते हारमोनियस स्टडिंग एनवायरनमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्षल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
10 to 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Break to baad tuhaada swagat hai. Tusi sun rahe ho Harman Radio Australia. वधेरे जानकार लई जुड़ो facebook.com/harmanradioaustralia।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।
रब ने तोट दिती न तंगी घर विच रौनक रंग बिरंगी, रब ने तोट दिती न तंगी घर विच रौनक रंग बिरंगी, उपरों से जिन्ना भी चंगी लख लख शुक्र मनाउंदे ने, बह के देख जवाना बाप भंगड़ा पाउंदे ने, बह के देख जवाना बाप भंगड़ा पाउंदे ने, जवाना बाप भंगड़ा पाउंदे ने, बह के देख जवाना बाप भंगड़ा पाउंदे ने। ना ओ रहियां खुराकां ना ओ जोर जवानी दे, सलां दे काके बारे अख मस्तानी दे, ਗੱਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ ਇਸ਼ਤੇ ਮਾਰੇ ਫਿਰ ਨਸ਼ਿਆਂ ਦੇ ਟੀਕੇ ਲਾਉਂਦੇ ਨੇ ਦੇ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ
ਭੰਗੜਾ ਪਾਇਆ ਪਹਿਲੀਆਂ ਦੇ ਵਿੱਚ ਪਹਿਲਾ ਬਾਬੇ ਕਿਤੇ ਭੰਗੜਾ ਪਾਉਂਦੇ ਹਿਮਾਇਣ ਵੀ ਪੂਰਾ ਹੀ ਔਖਾ ਹੀ ਵਾਲਾ
ਜੀ ਲਓ ਜੀ ਤਾਏ ਜੀ ਪੂਰੀ ਦੁਨੀਆਂ ਦੇ ਵਿਚ ਵੈਸੇ ਤੇ ਕੋਰੋਨਾ ਵਾਇਰਸ ਦੇ ਪੂਰੇ ਕੇਸ ਨੂੰ ਦੇਖਿਆ ਜਾਵੇ ਸਟੱਡੀ ਕੀਤਾ ਜਾਵੇ ਤੇ ਬਹੁਤ ਜ਼ਿਆਦਾ ਮੰਦੀ ਹਾਲਤ ਹੋਈ ਪਈ ਹੈ ਸਾਰੇ ਡਰੇ ਹੋਏ ਨੇ ਮੁਲਕ ਐਵੇਂ ਡਰਾਈ ਜਾਂਦੇ ਆ ਡਰਦਿਆਂ ਨੂੰ ਡਰਾਉਂਦੇ ਆ ਲੋਕ ਜਿਹੜੇ ਆ ਨਾ ਇਹ ਬੜੇ ਔਰੇ ਆ ਅਸਲ ਦੇ ਵਿਚ
ਓਹਿਆ ਨੂ ਏ ਪੈਂਦੇ ਆ ਟੁੱਟ ਗਏ ਜੀ। ਮੈਂ ਤੈਨੂੰ ਸਹੀ ਗੱਲ ਦੱਸਾਂ ਦੇ ਆਮ ਤੌਰ ਦੇ ਦੁਨੀਆਂ ਨੂੰ ਪਤਾ ਹੀ ਨਹੀਂ। ਮੈਨੂੰ ਤੇ ਡਾਕਟਰ ਨੇ ਦੱਸਿਆ ਕਹਿੰਦਾ ਕੋਰੋਨਾ ਦੇ ਅੱਗੇ ਵੀ ਆਉਂਦਾ ਰਿਹਾ, ਆ ਹੁਣ ਅਮਰੀਕਾ ਦੀ ਤੇ ਚੀਨ ਦੀ ਚਾਲ ਆ ਵੀ ਆਪਣਾ ਸਮਾਨ ਵੇਚਣ ਦੀ। ਅੱਗੇ ਇਹਨਾਂ ਨੇ ਏਡਸ ਦੇ ਉੱਤੇ ਪੈਸਾ ਬੜਾ ਇਕੱਠਾ ਕੀਤਾ, ਉਹਦੇ ਤੇ ਬਜਟ ਵੱਖਰਾ ਹੀ ਆ ਵੀ ਮੁਫ਼ਤ ਦਵਾਈਆਂ ਦੇ ਕੇ ਉਹ ਵੱਖਰਾ ਹੀ ਕੰਮ ਕੀਤਾ। ਇਹ ਸਾਰੀਆਂ ਚਾਲਾਂ ਦੇ ਵਿੱਚ ਬੜੇ ਤੇਜ ਨੇ ਜਿਹੜੇ ਪਾਲੀਟੀਸ਼ੀਅਨ ਹੁੰਦੇ ਨਾ, ਜਿਹੜੇ ਕੁਝ ਮੁਲਕ ਚਦਰ ਚਲਾਕ ਨੇ, ਕੁਝ ਲੋਕ ਚਦਰ ਚਲਾਕ ਨੇ। ਬੰਦਾ ਕਰੇ ਤੇ ਕਰੇ ਕੀ, ਦੁਨੀਆਂ ਬੜੀ ਤੇਜ ਆ ਪੋਤਾ, ਦੁਨੀਆਂ ਦਾ ਕੋਈ ਕੁਛ ਨੀ ਕਰ ਸਕਦਾ। ਬਹੁਤ ਹੀ ਔਖਾ ਦੁਨੀਆਂ ਦਾ ਤੇਜੋ ਤੇਜ ਹੀ ਹੋਏ ਪਾ ਬਹੁਤ ਜੀ। ਬਾਕੀ ਤਾਂ ਜੀ ਇਹ ਫਲੂ ਹੀ ਆ ਇੱਕ ਹਿਸਾਬ ਦਾ, ਇਹ ਤੇ ਵਾਇਰਸ ਪੁੱਤ ਕਦੇ ਵਾਇਰਸ ਦੀ ਬਿਮਾਰੀ ਦਾ ਇਲਾਜ ਹੁੰਦਾ ਹੀ ਨਹੀਂ। ਵਾਇਰਸ ਜਿਹੜੇ ਹੁੰਦੇ ਨਾ ਇਹ ਅਸਲ ਦੇ ਵਿੱਚ ਆਪਣੇ ਆਪ ਹੀ ਮਰਦੇ ਆ, ਇਹਨੂੰ ਕੋਈ ਹੋਰ ਦੁਨੀਆਂ ਦੀ ਤਾਕਤ ਮਾਰ ਨਹੀਂ ਸਕਦੀ। ਬੰਦੇ ਦੇ ਸਰੀਰ ਦੇ ਵਿੱਚ ਹਰ ਤਰੀਕੇ ਦਾ ਰੋਗਾਂ ਨੂੰ ਲੜਨ ਦੀ ਤਾਕਤ ਆਪਣੇ ਆਪ ਹੀ ਭਰੀ ਆ, ਇਹਨੂੰ ਕਿਸੇ ਦਵਾਈ ਦੀ ਲੋੜ ਨਹੀਂ। ਦਵਾਈ ਕੀ ਕਰ ਸਕਦੀ, ਉਹਦਾ ਦਰਦ ਜਿਹੜਾ ਉਹ ਘਟਾ ਸਕਦੀ। ਸਰੀਰ ਨੂੰ ਥੋੜਾ ਜਿਹਾ ਟਾਈਮ ਦਈਏ ਤੇ ਸਰੀਰ ਆਪਣੇ ਆਪ ਹੀ ਉਸ ਚੀਜ਼ ਨੂੰ ਠੀਕ ਕਰਨ ਦੀ ਸ਼ਮਤਾ, ਠੀਕ ਕਰਨ ਦੀ ਤਾਕਤ ਰੱਖਦਾ। ਮੈਨੂੰ ਉਸ ਦਿਨ ਭਾਜੀ ਦਾ ਮੁੰਡਾ ਕਹਿੰਦਾ ਵੀ ਤਾਇਆ ਬਾਈ 1 ਲੱਖ ਕੇਸ ਆਏ ਆ ਕੋਰੋਨਾ ਵਾਇਰਸ ਦੇ, ਕੋਰੋਨਾ ਉਹ ਜਿਹੜਾ ਵੀ ਆ ਕੋਰੋਨਾ ਤੇ ਕੋਰੋਨਾ ਮੈਨੂੰ ਇਹਦੇ ਬਾਰੇ ਉਹ ਨੀ ਪਤਾ। ਕਹਿੰਦਾ ਲੱਖ ਦੇ ਵਿੱਚੋਂ 60,000 ਤੇ ਉਹਦਾ ਠੀਕ ਹੋ ਗਿਆ, 60 ਠੀਕ ਹੋ ਗਏ ਤੇ 40,000 ਬੰਦਾ ਰਹਿ ਗਿਆ। ਤੇ ਜੇ 40,000 ਦੇ ਵਿੱਚੋਂ 3,000 ਜਾਂ 33-34 ਬੰਦਾ ਮਰ ਗਿਆ ਤੇ ਪੂਰੇ ਵਰਲਡ ਦੇ ਵਿੱਚੋਂ 33-34 ਬੰਦਾ ਮਰ ਗਿਆ। ਵਰਲਡ ਦੇ ਵਿੱਚ ਤੇ ਇਦੋਂ ਜ਼ਿਆਦਾ ਤੇ ਜ਼ੁਕਾਮ ਨਾਲ ਦੁਨੀਆਂ ਮਰ ਜਾਂਦੀ ਹੋਣੀ ਆ, ਇਦੋਂ ਜ਼ਿਆਦਾ ਦੁਨੀਆਂ ਐਕਸੀਡੈਂਟਾਂ ਨਾਲ ਮਰ ਜਾਂਦੀ ਹੋਣੀ, ਇਦੋਂ ਜ਼ਿਆਦਾ ਦੁਨੀਆਂ ਹਾਰਟ ਅਟੈਕ ਨਾਲ ਮਰ ਜਾਂਦੀ ਹੋਣੀ, ਇਦੋਂ ਜ਼ਿਆਦਾ ਦੁਨੀਆਂ ਖੰਗ ਖੁਰਕ ਨਾਲ ਮਰ ਜਾਂਦੀ ਰਹੀ ਹੋਣੀ ਆ, ਇੰਨੀ ਦੁਨੀਆਂ ਭੁੱਖ ਨਾਲ ਹੀ ਮਰ ਜਾਂਦੀ ਰਹੀ ਹੋਣੀ ਆ। 3-4% ਲੋਕ ਪੂਰੀ ਦੁਨੀਆਂ ਦੇ ਵਿੱਚ ਫੁੜ ਕੇ ਆ ਜਾਂ ਪੂਰੇ ਹੋਏ ਆ ਜਾਂ ਮਰੇ ਆ। ਔਰ ਜਿਹੜੇ ਬਜ਼ੁਰਗ ਵਿਚਾਰੇ ਜਿਹੜਾ ਨੇ ਉਹਦਾ ਵੀ ਕਮਜ਼ੋਰੀ ਨਾਲ ਹੀ ਪੂਰੇ ਹੋ ਗਿਆ ਹੋਣਗੇ। ਬਿਮਾਰੀ ਜਿਹੜੀ ਆ ਨਾ ਸਰੀਰ ਨੂੰ ਕਮਜ਼ੋਰ ਕਰਦੀ, ਤੇ ਜੇ ਬੰਦਾ ਤਗੜਾ ਰਿਹਾ ਤੇ ਵਾਇਰਸ ਮਾਰ ਜੂ, ਤੇ ਜੇ ਵਾਇਰਸ ਤਗੜਾ ਰਿਹਾ ਤੇ ਬੰਦਾ ਮਾਰ ਜੂ। ਬਸ ਯੰਗ ਵਾਇਰਸ ਦੀ ਤੇ ਬੰਦੇ ਦੀ ਇੰਨੀ ਕੀ ਆ। ਇਹ ਤਾਕਤ ਵਾਲੀਆਂ ਚੀਜ਼ਾਂ ਖਾਓ, ਹਿੰਮਤ ਨਾ ਹਾਰੋ, ਦਲੇਰੀ ਰੱਖੋ ਤੇ ਸਾਡਾ ਕੱਖ ਵਿਗਾੜ ਨਹੀਂ ਸਕਦਾ ਵਾਇਰਸ। ਬਾਕੀ ਜੰਮਣਾ ਮਰਨਾ ਰੱਬ ਦੇ ਹੱਥ ਆ, ਬਿਮਾਰੀ ਤੇ ਚਲੋ ਬੰਦੇ ਦੇ ਆਪਦੇ ਹੱਥ ਹੀ ਆ, ਪਰ ਜੰਮਣਾ ਮਰਨਾ ਉਹਦੇ ਹੱਥ ਆ। ਜੇ ਉਹਨੇ ਨਹੀਂ ਨਾ ਮਰਨ ਦੇਣਾ ਤੇ ਉਹਨੇ ਮਰਨ ਦੇਣਾ, ਤਤੀ ਵਾਹ ਵੀ ਲੱਗਣ ਨੀ ਦਿੰਦਾ ਜਿਨ੍ਹਾਂ ਦਾ ਰੱਖਾ ਵਾਹਿਗੁਰੂ, ਉਹ ਤਤੀ ਵਾਹ ਨੀ ਲੱਗਣ ਦਿੰਦਾ ਤੇ ਹੋਰ ਤੇ ਗੱਲਾਂ ਬਣੀਆਂ ਦੂਰ ਦੀਆਂ। ਪੁਰਾਣੇ ਇਤਿਹਾਸ ਚ ਕੇ ਦੇਖ ਲੋ, ਜਿਨ੍ਹਾਂ ਦੀ ਰੱਖਿਆ ਉਹਨਾਂ ਨੇ ਕੀਤੀ ਆ, ਉਹ ਮੌਤ ਦੇ ਮੂੰਹ ਚੋਂ ਕੱਢ ਕੇ ਲਾਇਆ ਵਾਇਰਸ ਬੁਰਤ ਕੱਖ ਨੇ। ਤਾਂ ਜੀ ਇਹ ਗੱਲ ਸੁਣਨ ਦੇ ਵਿੱਚ ਇਹ ਵੀ ਆਈ ਆ ਕਿ ਇਹ ਵਾਇਰਸ ਆਈਡੈਂਟੀਫਾਈ ਹੁਣ ਹੋਇਆ, ਕੰਮ ਤੇ ਪਹਿਲਾਂ ਵੀ ਕਰਦਾ ਰਿਹਾ ਵਾ, ਉਦੋਂ ਸਾਨੂੰ ਇੰਨਾ ਡਰਾਵਾ ਨਹੀਂ ਦਿੱਤਾ ਗਿਆ, ਉਦੋਂ ਇੰਨਾ ਖਤਰਨਾਕ ਨਹੀਂ ਸੀ ਵਾਇਰਸ, ਤਾਂ ਪਹਿਲਾਂ ਵੀ ਹੁੰਦਾ ਰਿਹਾ। ਉਹ ਵਾਇਰਸ ਤਾਂ ਹੁੰਦੇ ਹੀ ਰਿਹਾ, ਆਮ ਜਿਹੜੇ ਛਿਕਾਂ ਜ਼ੁਕਾਮ ਖੰਘ ਖੁਰਕ ਵਾਇਰਸ ਕਰਦੇ ਗੱਲ ਖਰਾਬ ਕਰਦੇ, ਉਹ ਵੀ ਤਾਂ ਵਾਇਰਸ ਹੀ ਆ, ਉਹ ਵੀ ਕੋਰੋਨਾ ਦੇ ਚਾਚੇ ਦਾ ਹੀ ਆ। ਵਾਇਰਸ ਨੇ ਆਪਣੇ ਆਪ ਹੀ ਮਰਨਾ, ਕਿਉਂਕਿ ਇਹਦੀ ਜੀਣ ਦੀ ਉਮਰ ਜਿਹੜੀ ਆ ਵਾਇਰਸ ਦੀ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ, ਵਾਇਰਸਾਂ ਦੀ ਉਮਰ ਹੁੰਦੀ ਹੀ ਨਹੀਂ ਕੋਈ ਬਹੁਤੀ ਜ਼ਿਆਦਾ। ਇਹ ਆਪਣੇ ਆਪ ਮਾਰੀ ਜਾਣਾ ਹੁੰਦਾ। ਸਰੀਰ ਦੇ ਰੋਗਾਂ ਨਾਲ ਜਿਹੜੀ ਤਾਕਤ ਆ ਜਵਾਣੂ ਸਾਡੇ ਸਰੀਰ ਦੇ ਜਿਹੜੇ ਆਉਂਦੇ ਵਾਇਰਸਾਂ ਨੂੰ ਕੀਟਾਣੂਆਂ ਨੂੰ ਰੋਗਾਣੂਆਂ ਨੂੰ ਲੰਮੇ ਹੱਥੀ ਲੈਂਦੇ ਆ ਉਹ ਤਗੜੇ ਹੋਣੇ ਚਾਹੀਦੇ ਆ। ਉਹ ਤਗੜੇ ਹੋਣ ਦੀ ਦਵਾਈ ਖਾਈ ਜਾਓ ਕੱਖ ਹੋ ਵੀ ਨਹੀਂ ਸਕਦਾ। ਸੋਹਣੀ ਖੁਰਾਕ ਖਾਈ ਜਾਓ ਆਪਣਾ ਤੁਸੀਂ ਤਾਕਤ ਰੱਖੋ ਬਾਡੀ ਨੂੰ ਬਾਡੀ ਨੂੰ ਹਿੰਮਤ ਦਿਓ ਕੱਖ ਨਹੀਂ ਕਰ ਸਕਦੀ ਕੋਈ ਵਾਇਰਸ ਵੂਰਸ। ਤਾਂ ਬਜ਼ੁਰਗਾਂ ਨੂੰ ਤਾਇਆ ਜੀ ਜ਼ਿਆਦਾ ਤੰਗੀ ਦਿੰਦੇ ਤੂੰ ਆਹਨਾ ਹੋਣਾ ਵੀ ਤਾਇਆ ਚੱਕ ਹੀ ਲਈ ਜਾਵੇ ਤਾਇਆ ਨੀ ਪੁੱਤ ਜਾਂਦਾ ਕਿਸੇ ਪਾਸੇ ਨੂੰ ਮੇਰੀ ਭਾਵੇਂ ਵਾਇਰਸ ਨਾਲ ਜੱਫੀ ਪਵਾ ਦੇਂਗੇ ਵਾਇਰਸ ਮੈਨੂੰ ਕੁਛ ਕਰ ਗਿਆ ਤਾਂ ਮੈਨੂੰ ਕਹਿ ਦੇ ਤਾਂ ਮੋਹਰੇ ਰਹਿੰਦਾ। ਹਿੰਮਤ ਵੀ ਬੜੀ ਚੀਜ਼ ਹੋਈ ਆ ਹਿੰਮਤ ਹੀ ਬੰਦਾ ਦਾ ਬੜਾ ਬੜਾ ਸੂਰਵੀਰ ਯੋਧਿਆਂ ਨੂੰ ਹਰਾ ਦਿੰਦਾ ਤੇ ਵਾਇਰਸ ਵੂਰਸ ਕੀ ਲਬਲਾ ਆਏ ਤੇ ਕੱਖ ਵੀ ਨੀ ਗਏ ਐਵਾ ਦੁਨੀਆਂ ਡਰਾਈ ਇਹਨਾਂ ਨੇ ਅਮਰੀਕਾ ਆਇਆ ਨੇ ਤੇ ਜਾਂ ਆ ਚੀਨ ਆਇਆ ਨੇ ਇੰਨਾ ਹੋ ਗਿਆ ਜਿੰਨਾ ਹੋ ਗਿਆ। ਮੈਂ ਤੇ ਉਦਣ ਹੈਰਾਨ ਆ ਦੁਨੀਆ ਦੇ ਜਿਹੜੇ ਤੂੰ ਅੰਕੜੇ ਕੱਢ ਲਾ ਤੇ ਤੂੰ ਬੁਖਾਰ ਨਾਲ ਮਰਨ ਵਾਲੇ ਜਿਆਦੇ ਹੋਣੇ ਵਾਇਰਸ ਨਾਲ ਦੁਨੀਆਂ ਦਾ ਬੁਖਾਰ ਨਾਲ ਮਰੀ ਜਾਂਦੀ ਜਿਹਨੇ ਮਰਨਾ ਮਰ ਹੀ ਜਾਣਾ ਉਹਨੂੰ ਕਿੱਥੋਂ ਰੋਕ ਲਓਗੇ। ਪੂਰੀ ਦੁਨੀਆਂ ਦੇ ਵਿਚ 3000 ਬੰਦਾ ਬੜਾ ਮਰਿਆ ਦੁਨੀਆਂ ਦੇ ਵਿਚ ਤਾਂ ਪਤਾ ਨੀ ਕਿੰਨੇ ਲੱਖਾਂ ਦੇ ਹਿਸਾਬ ਨਾਲ ਬੰਦਾ ਓਦਾਂ ਮਰੀ ਜਾਂਦਾ ਕਿਸੇ ਨਾ ਕਿਸੇ ਬਿਮਾਰੀ ਨਾਲ। ਉਹ ਬਿਮਾਰੀ ਦਾ ਤਾਂ ਕੋਈ ਫਿਕਰ ਨੀ ਕਰਦੇ ਤੇ ਕਰੋਮਾ ਦਾ ਫਿਕਰ ਆ। ਬਾਕੀ ਠੀਕ ਆ ਆਪਣੇ ਤੁਸੀਂ ਹੱਥ ਮੂੰਹ ਧੋ ਕੇ ਰੱਖੋ ਨਹਾ ਨੂ ਕੇ ਰੱਖੋ ਹੱਥ ਵਾਰ ਵਾਰ ਧੋਵੋ ਤੇ ਬਾਹਰ ਦੁਨੀਆਂ ਚ ਨਾ ਜਾਓ ਕਿਉਂਕਿ ਰੋਗ ਤਾਂ ਰੋਗ ਹੀ ਹੁੰਦਾ। ਕਿਉਂ ਰੋਗ ਘਰੇ ਲਿਆਉਣਾ ਤੇ ਕੋਈ ਚੰਗੀ ਚੀਜ਼ ਲਿਆਓ ਰੋਗ ਲਿਆਉਣਾ। ਜੇ ਦਾਲ ਸਬਜ਼ੀ ਬਾਹਰੋਂ ਤੁਸੀਂ ਲਿਆਉਣ ਚੰਗੀ ਤਰ੍ਹਾਂ ਧੋਵੋ ਕੋਸੇ ਜਿਹਾ ਪਾਣੀ ਚ ਫਿਰ ਬਣਾਓ ਦਾਲ ਸਬਜ਼ੀ ਥੋੜੇ ਬਹੁਤੇ ਤੇ ਤੁਸੀਂ ਖਿਆਲ ਜਿਹੜੇ ਰੱਖ ਸਕਦੇ ਆ ਪਰ ਏਡਾ ਨਹੀਂ। ਤੇ ਦਵਾਈ ਦੁਵਾਈ ਲੀਕ ਦੀ ਕੋਈ ਬਹੁਤੀ ਆਸ ਨਹੀਂ ਕਿਉਂਕਿ ਦਵਾਈਆਂ ਦੇ ਨਾਲ ਵਾਇਰਸ ਕਦੇ ਠੀਕ ਨਹੀਂ ਹੁੰਦੇ। ਆ ਤੂੰ ਆਪਣੇ ਟੈਲੀਫੋਨ ਲਾਈ ਹਾਂ ਦੂਸਰੇ ਨੂੰ ਆਪਣੇ ਡਾਕਟਰ ਵਿਕਾਸ ਗੁਪਤਾ ਸਾਹਿਬ ਨੂੰ
ਜੀ
ਉਹਨੇ ਲਾਈ ਮੜਾਇਆ ਉਹਨਾਂ ਨਾਲ ਆਪਾਂ ਕਰਦੇ ਗੱਲਬਾਤ ਵੀ ਹੋ ਕੇ ਗਿਆ ਦੁਨੀਆਂ ਚ ਕੋਈ ਦੱਸੋ ਸਾਨੂੰ ਹਾਲ ਆ ਕੋਈ ਦਵਾਈ ਦੁਈ ਸਹੀ ਦੱਸਦਾ ਜੇ ਨਹੀਂ ਜੇ ਹੁਣ ਮਲੇਰਕੋਟ ਵਾਲਾ ਗਿਆਨ ਨਾਲ ਤੁਸੀਂ ਸਾਨੂੰ ਦੱਸ ਹੀ ਤੁਸੀਂ ਆਪੇ ਜਿਥੋਂ ਲੈ ਆਉਣੇ ਹਾਂਜੀ ਤਾਂ ਜਾਂਦੇ ਜਾਂਦੇ ਬੱਸ ਪਿਓ ਕਿਸੇ ਨੂੰ ਹੋ ਜੂਗਾ ਤੇ ਫਿਰ ਦਵਾਈ ਲਈ ਦਾ ਕੀ ਫਾਇਦਾ। ਇਸ ਲਈ ਪਹਿਲਾਂ ਮੈਂ ਸਾਨੂੰ ਦੱਸ ਹੀ ਦੋ ਵੀ ਉਹ ਤੋਂ ਬਚਣਾ
ਜੀ ਤਾਂ ਤਾਇਆ ਜੀ ਆਪਾਂ 11 ਵਜੇ ਉਹਨਾਂ ਨੂੰ ਲੈਣੇ ਪ੍ਰੋਗਰਾਮ ਦੇ ਵਿਚ।
ਹਾਂ 4:30 ਵਜੇ ਆਸਟ੍ਰੇਲੀਆ ਨੂੰ ਸਿਡਨੀ ਸਮੇਂ ਮੁਤਾਬਕ ਆਪਾਂ ਡਾਕਟਰ ਵਿਕਾਸ ਗੁਪਤਾ ਜੀ ਨੂੰ ਪ੍ਰੋਗਰਾਮ ਦੇ ਵਿਚ ਲਵਾਂਗੇ ਤੇ ਉਹਨਾਂ ਤੋਂ ਆਪਾਂ ਜਾਣਾਂਗੇ ਇਹ ਚੀਜ਼। ਯੂਨੀਵਰਸਿਟੀਆਂ ਤੇ ਬੰਦ ਕਰ ਦਿੱਤੀਆਂ ਗਈਆਂ ਕੈਨੇਡਾ ਤੇ ਯੂਐਸਏ ਚ ਉਹ ਤੇ ਫਿਰ ਹੁਣ ਡਰ ਤੇ ਡਰ ਹੀ ਹੁੰਦਾ ਨਾ ਪਤਾ ਸਕੂਲ ਕਾਲਜ ਤੇ ਬੰਦ ਹੋਣੇ ਹੀ ਆ ਕਿਉਂਕਿ ਨਿਆਣਿਆਂ ਨੂੰ ਵੱਡਿਆਂ ਸਿਆਣਿਆਂ ਨੂੰ ਇਹ ਕਮਜ਼ੋਰ ਛੇਤੀ ਕਰ ਦੇਣਾ ਨਿਆਣਿਆਂ ਨੂੰ ਵੀ ਨੀ ਰੋਗਾਂ ਨਾਲ ਲੜਨ ਦੀ ਇੰਨੀ ਤਾਕਤ ਹੁੰਦੀ ਤੇ ਸਿਆਣਿਆਂ ਚ ਤੇ ਹੋਣੀ ਕੀ ਆ ਵਿਗਿਆਨਿਆਂ ਉਹ ਗੱਲ ਠੀਕ ਹੈ। ਚਲੋ ਆਪਣੀ ਸਰਕਾਰ ਦੇ ਹਿਸਾਬ ਨਾਲ ਤਾਂ ਉਹਨਾਂ ਨੇ ਆਪਣੇ ਭਾਈ ਲੋਕਾਂ ਨੂੰ ਆਪਣੇ ਆਵਾਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਉਹਨਾਂ ਨੇ ਥੋੜਾ ਬਹੁਤ ਆਪਣਾ ਰੱਖਣਾ ਹੀ ਆ ਉਹ ਤਾਂ ਕੋਈ ਮਾੜੀ ਗੱਲ ਨਹੀਂ ਜੇ ਕਿਸੇ ਇੱਕ ਨੂੰ ਹੋ ਗਿਆ ਕਿਉਂਕਿ ਫੈਲਦਾ ਬਹੁਤ ਜ਼ਿਆਦਾ ਇੱਕ ਬੰਦੇ ਨੂੰ ਦੂਸਰੇ ਬੰਦੇ ਤੇ ਫੈਲ ਜਾਂਦਾ ਪਰ ਇਹ ਆ ਵੀ ਇਹ ਕੋਈ ਬਹੁਤਾ ਚਿਰ ਜਿੰਦਾ ਰਹਿਣ ਵਾਲਾ ਹੈ ਨਹੀਂ ਛੇਤੀ ਖਤਮ ਹੋ ਜਾਣਾ। ਜਿਹੜੇ ਬੰਦੇ ਨੂੰ ਹੋਇਆ ਜੇ ਉਹ ਬੰਦੇ ਇੱਕ ਥਾਂ ਹੀ ਰਹਿ ਉਹਨਾਂ ਨੇ ਗਾਂਹ ਕਿਤੇ ਫੈਲਾਇਆ ਨਹੀਂ ਤੇ ਉਹ ਵਾਇਰਸ ਉਹਨਾਂ ਦੇ ਸਰੀਰ ਦੇ ਵਿੱਚ ਹੀ ਖਤਮ ਹੋ ਗਿਆ ਤੇ ਵਾਇਰਸ ਹੀ ਖਤਮ ਹੋ ਗਿਆ। ਜਿੰਨਾ ਚਿਰ ਇਹ ਹਵਾ ਜਾ ਉਹਨਾਂ ਚਿਰ ਇਹ ਮਤਲਬ ਜਾਨ ਦਾ ਦੁਖੀ ਆ ਜਦੋਂ ਇਹ ਮਰ ਗਿਆ ਕਿਉਂਕਿ ਮਾਰਨਾ ਬਾਡੀ ਨੇ ਸਰੀਰ ਨੇ ਆਪਣੇ ਆਪ ਹੀ ਇਹਨੂੰ ਕਿਸੇ ਦਵਾਈ ਦਾਰੂ ਨੇ ਨਹੀਂ ਮਾਰਨਾ ਮਰਨਾ ਆਪਣੀ ਮੌਤ ਤੇ ਆਪ ਹੀ ਹੈ ਆਪਣੀ ਮੌਤ ਤੇ। ਬਾਕੀ ਤਾਇਆ ਜੀ ਧਨੀ ਸਾਹਿਬ ਵੀ ਆਏ ਨੇ ਕਹਿੰਦੇ ਜੀ ਤਾਇਆ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ। ਬਹੁਤ ਵਧੀਆ ਧਨੀ ਸਾਹਿਬ ਤੁਸੀਂ ਸੁਣਾਓ ਕਿਦਾਂ ਗੱਡੀਆਂ ਟਰੱਕ ਲਈ ਤੁਰ ਫਿਰਦੇ। ਅੱਛਾ ਆਸਟ੍ਰੇਲੀਆ ਚ ਕੀ ਸਥਿਤੀ ਆ ਕੇਸ ਤੇ ਕਹਿੰਦੇ ਆਸਟ੍ਰੇਲੀਆ ਦੇ ਵਿਚ ਵੀ ਆਏ ਆ ਤੇ ਆਸਟ੍ਰੇਲੀਆ ਦੇ ਵਿਚ ਨੀ ਸਕੂਲਾਂ ਕਾਲਜਾਂ ਚ ਛੁੱਟੀਆਂ ਹੋ ਗਈਆਂ ਵੀ ਧਨੀ ਕਿਹੜਾ ਯੂਨੀਵਰਸਿਟੀ ਚ ਪੜ੍ਹਦਾ ਤੇ ਗੱਡੀ ਟਰੱਕ ਤੇ ਚਲਾਈ ਜਾਣਾ ਬਾਹਰ ਤਾ ਜੀ ਏਦਾਂ ਵਾ ਵੀ ਇਟਲੀ ਦੇ ਵਿਚ ਜਿਵੇਂ ਗੱਲ ਕਰਦੇ ਸੀ ਤੁਸੀਂ ਤੇ ਉੱਥੇ ਤੇ ਬਸ ਇਹ ਆ ਵੀ ਕੰਮ ਕਰਨ ਵਾਲੇ ਬਾਹਰ ਜਾਂਦੇ ਨੇ ਬਾਕੀ ਜਿੰਨੇ ਵੀ ਸਕੂਲ ਕਾਲਜ ਉਹ ਵੀ ਬੰਦ ਨੇ
ਬੱਚੇ ਘਰਾਂ ਦੇ ਵਿਚ ਹੀ ਆ, ਬਸ ਕੰਮ ਕਰਨ ਵਾਲਿਆਂ ਨੂੰ ਬਾਹਰ ਅਲਾਊਡ ਆ, ਓਦਾਂ ਆਮ ਪਬਲਿਕ ਨਹੀਂ ਜਾ ਸਕਦੀ। ਕਹਿੰਦੇ ਰਾਜਾ ਲੋਰੀ ਕਹਿੰਦੇ ਅਸੀਂ ਬ੍ਰੈਂਪਟਨ ਗਏ ਸੀ ਤੇ ਬਹੁਤ ਪੈਨਿਕ ਹੋਏ ਨੇ ਲੋਕ, ਬਹੁਤ ਘਬਰਾਏ ਨੇ,
ਲੋਕ ਰੋਈ ਜਾਂਦੇ ਜਦੋਂ ਦੱਸਦੇ ਹੀ ਨੀ ਆ ਡਾਕਟਰ ਹੀ ਓਦਾਂ ਦੇ ਗਾਂ ਸ਼ਦਾਈ ਓਦਾਂ ਦੇ ਡਾਕਟਰ ਆ ਗਾਂ ਓਦਾਂ ਦੇ ਦੱਸਣ ਵਾਲਾ, ਜਦ ਦੱਸਣ ਵਾਲਾ ਇਹਨਾਂ ਸਹੀ ਹੋਇਆ ਤਾਂ ਲੋਕਾਂ ਤੇ ਘਬਰਾਉਣਾ ਹੀ ਘਬਰਾਉਣਾ। ਮੌਤ ਦੁਨੀਆਂ ਡਰੀ ਜਾਂਦੀ ਆ, ਹੋਰ ਕਿਸੇ ਤੋਂ ਡਰਨਾ ਹੀ ਕੀ ਆ, ਮੌਤ ਤੋਂ ਕੋਈ ਡਰਨ ਵਾਲੀ ਚੀਜ਼ ਆ, ਮੌਤ ਪਹਿਲਾਂ ਹੀ ਹੱਥ ਤੇ ਰੱਖ ਕੇ ਤੁਰਨਾ ਪੈਂਦਾ ਜਿੰਦਗੀ ਚ। ਇੱਥੇ ਕੀ ਆ, ਗਾਂ ਚ ਤੁਰੇ ਜਾਂਦੇ ਜੇ ਤੇ ਕੋਈ ਗੱਡੀ ਮਾਰ ਜਾਂਦਾ, ਉਹ ਤਾਂ ਕੋਰੋਨਾ ਨਾਲੋਂ ਵੀ ਖਤਰਨਾਕ ਜੀ, ਇਹਨਾਂ ਨੂੰ ਕਿ ਲਾਉਣੀ ਨਹੀਂ ਆਵੇ। ਗੱਲ ਇਹ ਆ ਵੀ ਮੌਤ ਦਾ ਤੇ ਕੋਈ ਹੱਲ ਬੰਦਾ ਲੱਭ ਸਕਦਾ ਨੀ, ਤਾਂ ਕੜੇ ਕਰੋਨਾ ਜਾਂ ਹੋਰ ਕੋਈ ਇੱਕ ਦੋ ਬਿਮਾਰੀਆਂ ਆਈਆਂ, ਬਿਮਾਰੀਆਂ ਤੇ ਇਹਦੀਆਂ ਕਈ ਆਈਆਂ, ਮਹਾਮਾਰੀਆਂ ਪੂਰੀ ਦੁਨੀਆਂ ਨੂੰ ਖਤਮ ਕਰਨ ਵਾਲੀਆਂ ਵੀ ਬਿਮਾਰੀਆਂ ਆਈਆਂ, ਪਰ ਉਹਦਾ ਵੀ ਇੱਕ ਸਮਾਂ ਹੁੰਦਾ, ਉਹ ਥੋੜਾ ਸਮਾਂ ਜਾਂ ਏਦਾਂ ਵਾ ਵੀ ਔਖੇ ਸੌਖੇ ਕੱਢ ਲੈਣਾ ਚਾਹੀਦਾ, ਜਿੰਨਾ ਪਰਹੇਜ ਕਰ ਲਈ ਉਹ ਚੰਗਾ ਹੀ ਹੁੰਦਾ। ਹੱਥ ਨੂੰ ਵਾਰ ਵਾਰ ਧੋ, ਬਾਹਰ ਨਾ ਜਾਓ, ਤੇ ਥੋੜਾ ਜਿਹਾ ਖਾਣ ਪੀਣ ਦਾ ਧਿਆਨ ਰੱਖੋ, ਕੋਈ ਬਹੁਤੀ ਵੱਡੀ ਗੱਲ ਨਹੀਂ। ਬਾਕੀ ਜੇ ਹੋ ਵੀ ਜਾਂਦਾ ਕਿਸੇ ਨੂੰ ਵਾਇਰਸ ਇਹ, ਤਾਂ ਵੀ ਦਿੱਲੀ ਨਹੀਂ ਛੱਡ ਦੇਣਾ ਹੁੰਦਾ, ਠੀਕ ਆ। ਜਿੱਦਾਂ ਲੱਖ ਦੇ ਵਿੱਚੋਂ 60,000 ਬੰਦਾ ਠੀਕ ਹੋ ਗਿਆ, ਤੇ ਜੇ ਠੀਕ 60,000, ਬਿਮਾਰੀ ਉਹ ਹੁੰਦੀ ਮਾੜੀ ਜੇ ਲੱਖ ਨੂੰ ਹੋ ਗਿਆ ਤਾਂ ਲੱਖ ਹੀ ਪੂਰਾ ਹੋ ਗਿਆ। ਜਿਹੜੇ ਬੰਦੇ ਨੂੰ ਵਾਇਰਸ ਹੁੰਦਾ ਉਹ ਬੰਦਾ ਮਰ ਜਾਂਦਾ, ਫੇਰ ਤਾਂ ਬੜਾ ਖਤਰਨਾਕ ਆ, ਫੇਰ ਤਾਂ ਬੰਦਾ ਸੋਚਦਾ ਵੀ ਲੈ ਬਈ ਇਹ ਬਿਮਾਰੀ ਇੰਨੀ ਭੈੜੀ ਜੇ ਹੋ ਗਈ ਤੇ ਫਿਰ ਨਹੀਂ ਇਹਦਾ ਕੋਈ ਹੱਲ ਆ। ਤਾਂ 60,000 ਜੇ ਠੀਕ ਹੋ ਗਿਆ ਤਾਂ ਫਿਰ ਇਹਦੀ ਕੀ ਪ੍ਰੋਬਲਮ, 3,000 ਬੰਦਾ ਮਹਾਂ ਮਰਿਆ, 3,200-3,300 ਜਿੰਨਾ ਵੀ ਆ, ਬਹੁਤ ਹੀ ਖਤਰਨਾਕ ਚੀਜ਼ ਹੈ ਨੀ। ਜਿੰਨੀ ਹਵਾ ਇਹਨਾਂ ਬਣਾ ਤਾ ਡਾਕਟਰਾਂ ਨੇ, ਇਹਨਾਂ ਆਪਣਾ ਵੇਚਣਾ ਸਾਜੋ ਸਮਾਨ ਆ, ਤੇ ਆਪਾਂ ਨੂੰ ਤੇ ਤੁਹਾਨੂੰ ਨੀ ਪਤਾ ਇਹਨਾਂ ਨੇ ਗਾਂ ਬਜਟ ਜਿਹੜੇ ਆ ਸਰਕਾਰਾਂ ਨੇ ਬਜਟ ਬਣਾਉਣੇ, ਇੰਨਾ ਕਰੋੜ ਰੁਪਇਆ ਅਸੀਂ ਕੋਰੋਨਾ ਵਾਇਰਸ ਤੇ ਖਰਚਿਆ, ਇੰਨਾ ਉਹ ਦੁਨੀਆਂ ਬੜੀ ਚਲਾਕ ਆ, ਆਪਾਂ ਹੈਗੇ ਭੋਲੇ, ਇਹ ਚਾਲ ਬੜੀ ਖੇਡਦੇ। ਪਹਿਲਾਂ ਇਹਨਾਂ ਨੇ ਏਡਜ਼ ਦੇ ਉੱਤੇ ਬੜੀ ਚਾਲ ਖੇਡੀ, HIV ਦੇ, HIV ਦੇ ਨਾਲ ਮਰਨ ਵਾਲਾ ਕੋਈ ਬੰਦਾ ਹੀ ਹੈ ਨੀ ਦੁਨੀਆਂ ਤੇ। ਹੈਰਾਨ ਵਾਲੀ ਗੱਲ ਆ, ਮੈਨੂੰ ਭਾਜੀ ਦਾ ਮੁੰਡਾ ਕਹਿੰਦਾ ਤਾ ਇੰਟਰਨੈਟ ਤੇ ਕੱਢ ਕੇ ਦੇਖ ਲਾ ਕੋਈ HIV ਦੇ ਨਾਲ ਮਰਿਆ ਹੋਵੇ, ਕਹਿੰਦਾ ਏਡਜ਼ ਦੇ ਨਾਲ ਮਰੇ, ਏਡਜ਼ ਤੇ HIV ਵੱਖਰੀ ਜੀ। ਐਵੇਂ ਉਹ ਜੇ ਬੰਦਾ ਆਪਣੇ ਸਿਹਤ ਦਾ ਧਿਆਨ ਰੱਖੇ ਤਾਂ ਕੋਈ ਕੋਈ ਬੰਦਾ ਮਰ ਸਕਦਾ ਨੀ, ਬਿਮਾਰੀਆਂ ਨੂੰ ਹਵਾ ਹੀ ਬਣਾ ਕੇ ਪੇਸ਼ ਕਰਦੇ ਆ, ਹੋਰ ਕੋਈ ਗੱਲ ਨਹੀਂ ਜੀ। ਆ ਹੁਣ ਏਡਜ਼ ਦੀ ਕੋਈ ਗੱਲ ਹੀ ਨੀ ਹੁੰਦੀ, ਨਹੀਂ ਤੇ ਹਰ ਘਰਾਂ ਦੇ ਵਿੱਚ ਰੇਡੂਏ ਤੇ ਚੱਲ ਹੀ ਇਹ ਗੱਲ ਹੁੰਦੀ ਸੀ ਵੀ ਏਡਜ਼ ਜੀ ਆ ਗਈ ਆ, ਦੁਨੀਆਂ ਆਵੇ ਮਰੀ ਜਾਂਦੀ ਆ। ਦੱਸਣ ਵਾਲੇ ਜਿਹੜੇ ਜਿਆਦਾ ਕੰਮ ਨੂੰ ਚੱਕ ਦਿੰਦੇ ਆ, ਉਦੋਂ ਕੋਈ ਬਹੁਤੀ ਗੱਲ ਹੁੰਦੀ ਨੀ, ਤੇ ਹਿੰਮਤ ਦੇ ਨਾਲ ਹਰ ਬਿਮਾਰੀ ਦਾ ਸਾਹਮਣਾ ਕੀਤਾ ਜਾ ਸਕਦਾ। ਨਾ ਹੋਵੇ ਮੈਂ ਤੇ ਕਹਿੰਦਾ ਕਿਸੇ ਨੂੰ, ਜੇ ਹੋ ਵੀ ਜਾਂਦੀ ਆ ਇਹ ਥੋੜੀ ਵੀ ਦਿਲ ਛੱਡ ਦੇਣਾ, ਹੁਣ ਮੈਂ ਬਚਣਾ ਹੀ ਨੀ। 60,000 ਕਿੱਦਾਂ ਬਚ ਗਿਆ, ਸਹੀ ਗੱਲ। ਬਾਕੀ ਕਹਿੰਦੇ ਜੀ ਤਾ ਸੁੱਖ ਬਰਿਆਲ ਭਾਜੀ ਕਹਿੰਦੇ ਨੇ, ਸਤਿ ਸ੍ਰੀ ਅਕਾਲ ਤਾ ਜੀ, ਸਤਿ ਸ੍ਰੀ ਅਕਾਲ, ਸੁੱਖ ਬੁੱਧ ਕਹਿੰਦੇ ਠੀਕ ਆ, ਆ ਜਾਓ ਦੇਵ ਤੋਂ ਲੰਘ ਆਓ ਜੀ। ਬਾਕੀ ਸਤਿ ਸ੍ਰੀ ਅਕਾਲ ਕਹਿੰਦੇ ਮੰਦੀ ਭਾਜੀ, ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ। ਆਇਆ ਵੀ ਸੁੱਖ ਸਿਆ ਤੈਨੂੰ ਗੀਤ ਦੱਸ ਕਿਹੜਾ ਸੁਣਾਈਏ, ਗੀਤਾਂ ਨੀ ਆਪਾਂ ਜਗਟ ਭੂਟੀਆਂ ਖੇਡੀ ਤੁਰੇ ਜੀ। ਲੋ ਗੀਤਕਾਰ ਜੀ ਆਪਾਂ ਹੁਣ, ਤੁਸੀਂ ਦੱਸ ਦੋ ਕਿਹੜਾ ਸੁਣਨਾ। ਮਲਕੀਤ ਦੀ ਪਸੰਦ ਦਾ ਕਿਹਾ ਸੀ ਬਾਬੂ ਸੋਰਾ ਨੇ, ਮਲਕੀਤ ਨੇ ਆਪਣੀ ਪਸੰਦ ਦਾ ਲਾ ਤਾ, ਉਹਨੇ ਤਾਂ ਬਾਬੇ ਭੰਗੜਾ ਪਾਉਂਦੇ ਨੇ ਲਾ ਤਾ। ਅੱਛਾ ਮਲਕੀਤ ਨੇ ਮੇਰੀ ਪਸੰਦ ਦਾ ਮੁੜ ਲਾ ਤਾ, ਤੇ ਹੋਰ ਕੋਈ ਗੱਲ ਨਹੀਂ। ਬਾਕੀ ਚਲੋ ਮਲਕੀਤ ਦੀ ਪਸੰਦ ਦਾ ਤੇ ਕੀ ਆ, ਫਿਰ ਆਪਦੀ ਪਸੰਦ ਦਾ ਲਾ ਦਿੰਦਾ ਕੁਛ ਚੰਗਾ ਜਿਹਾ, ਫਿਰ ਉਹ ਡਾਕਟਰ ਸਾਹਿਬ ਨਾਲ ਗੱਲ ਕਰਾਓ, ਉਹ ਨਾ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਨਾਲ ਉਹ ਗੱਲ। ਮਲਕੀਤ ਗੀਤ ਲਾਲ ਚੰਦ ਯਮਲੇ ਜੱਟ ਦਾ ਲਾ ਦੇ, ਮੇਰਾ ਬਹੁਤ ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ, ਇਹ ਬਹੁਤ ਸੋਹਣਾ।
ਬਰਾਵੋ ਚਿੱਟਾ ਹੋ ਗਿਆ ਲੋ, ਚਿੱਟਾ ਹੋ ਗਿਆ ਲੋ, ਬਰਾਵੋ ਚਿੱਟਾ ਹੋ ਗਿਆ ਲੋ। ਦਰਜ ਬਿਨਾ ਨਹੀਂ ਰਿਸ਼ਤੇਦਾਰੀ, ਨਹੀਂ ਕੋਈ ਕੋਟ ਕਬੀਲਾ, ਅਣਖ ਜਿਹਦੇ ਵਿੱਚ ਰਹੀ ਕਣੀ, ਨਹੀਂ ਬਣਿਆ ਫਿਰੇ ਰੰਗੀਲਾ। ਬਿਨਾ ਗਰਜ ਤੋਂ ਝੂਠੀ ਤੋਂ ਮਤ ਕੌਣ ਕਿਸੇ ਦੀ ਸੋ, ਚਿੱਟਾ ਹੋ ਗਿਆ ਲੋ, ਬਰਾਵੋ ਚਿੱਟਾ ਹੋ ਗਿਆ ਲੋ। ਦੇਵਤਿਆਂ ਤੋਂ ਦੈਂਤ ਬਣੇ ਤੇ ਦੈਂਤੋਂ ਜਿੰਨ ਜਨਾਤ, ਬੰਦੇ ਸੀ ਜੋ ਬਣੇ ਦਰਿੰਦੇ, ਨਾਰੀ ਬਣੀ ਅਬਾ। ਭਲਾ ਕਿਸੇ ਦਾ ਲੱਖ ਕਰੋ ਚਾਹ ਹੋਈ ਖਾਣ ਨੂੰ ਪਊ, ਚਿੱਟਾ ਹੋ ਗਿਆ ਲੋ ਏ ਵੀਰੋ, ਚਿੱਟਾ ਹੋ ਗਿਆ ਲੋ। ਖੌਫ ਖੁਦਾ ਦਾ ਕੋਈ ਨਹੀਂ ਕਰਦਾ, ਹਰ ਕੋਈ ਮੰਨਦਾ ਕਾਲਾ, ਬਿਨਾਂ ਵਜ੍ਹਾ ਤੋਂ ਬਣਿਆ ਫਿਰਦਾ ਰਾਣੀ ਖਾਂਦਾ ਸਾਲਾ। ਇੱਕ ਦੂਜੇ ਤੋਂ ਕੋਈ ਨਹੀਂ ਡਰਦਾ, ਕੌਣ ਕਿਸੇ ਨੂੰ ਕਹੂ, ਚਿੱਟਾ ਹੋ ਗਿਆ ਲੋ ਏ ਵੀਰੋ, ਚਿੱਟਾ ਹੋ ਗਿਆ ਲੋ। ਇਹੋ ਹਾਲ ਰਿਹਾ ਜੇ ਅੱਗੋ, ਹੋ ਜੋ ਮੁਸ਼ਕਿਲ ਜੀਣਾ, ਅੰਮ੍ਰਿਤ ਦੀ ਥਾਂ ਹਰ ਬੰਦੇ ਨੂੰ ਜ਼ਹਿਰ ਪਵੇਗਾ ਪੀਣਾ। ਸੋਚਾਂ ਦੇ ਵਿੱਚ ਵਕਤ ਬੀਤ ਜਾਓ, ਨੀਂਦ ਕਦੀ ਨਾ ਪਊ, ਚਿੱਟਾ ਹੋ ਗਿਆ ਲੋ ਏ ਵੀਰੋ, ਚਿੱਟਾ ਹੋ ਗਿਆ ਲੋ। ਅੱਜ ਕੱਲ ਦੇ ਹੀਰਾਂ ਤੇ ਰਾਂਝੇ ਫਿਰਦੇ ਨੇ ਹਲਕਾਏ, ਵੰਨ ਪਵੰਨੇ ਫੈਸ਼ਨ ਤੱਕ ਕੇ ਕਿਉਂ ਨਾ ਜੀ ਲਲਚਾਏ, ਗੁੰਡਾ ਗਰਦੀ ਤੇ ਬਦਕਾਰੀ ਲਾਲਾ ਸੁੱਟੇ ਆਉ, ਚਿੱਟਾ ਹੋ ਗਿਆ ਲੋ ਏ ਵੀਰੋ, ਚਿੱਟਾ ਹੋ ਗਿਆ ਲੋ। ਛੱਜ ਦਿਆ ਨੂੰ ਬੁੱਚੜ ਬਣ ਗਏ ਦੇਵਤਿਆਂ ਦੇ ਜਾਏ, ਅਕਲ ਛੁਰੀ ਨਾਲ ਵੱਡ ਵੱਡ ਖਾਂਦੇ ਵੇਖੇ ਮਾਸ ਪਰਾਏ, ਨਹੀਂ ਰਿਹਾ ਅਕਬਾਰ ਕਿਸੇ ਤੇ ਕੌਣ ਕਿਸੇ ਕੋਲ ਬਹੁ, ਚਿੱਟਾ ਹੋ ਗਿਆ ਲੋ ਏ ਵੀਰੋ, ਚਿੱਟਾ ਹੋ ਗਿਆ ਲੋ, ਚਿੱਟਾ ਹੋ ਗਿਆ ਲੋ ਏ ਵੀਰੋ, ਚਿੱਟਾ ਹੋ ਗਿਆ ਲੋ।
ਚੇਤਾ ਹੋ ਗਿਆ ਲਉ ਬਰਾਵੋ, ਚੇਤਾ ਹੋ ਗਿਆ ਲਉ, ਬਾਹਲਾ ਹੀ ਸੋਹਣਾ ਗੀਤ ਆਪਾਂ ਸੁਣ ਬੈਠੇ ਆ। ਪਹਿਲਾਂ ਵੀ ਜਗਵੀਰ ਦੀ ਆਵਾਜ਼ ਦਿਓ ਕਾਕਾ, ਪੰਮਾ ਡੂਮੇ ਵਾਲੇ ਦਾ ਵੀ ਲਾ ਦਿਓ ਪੁੱਤਾ, ਪੰਮਾ ਡੂਮੇ ਵਾਲੇ ਦਾ ਵੀ ਲਾ ਦੇ ਜੀ, ਪੰਮਾ ਡੂਮੇ ਵਾਲੇ ਦਾ ਵੀ ਤਾਂ ਜੀ ਲਾਉਣੇ ਆ। ਹਾਂ ਡੂਮੇ ਵਾਲੇ ਦਾ ਲਾ ਦੇ, ਸੋਹਣਾ ਹੀ ਆ ਗੀਤ, ਸੁਣਾ ਦੇ। ਉਹ ਇੱਕ ਲੋਕ ਦੱਸਣ ਗਾਇਆ, ਬੜਾ ਸੋਹਣਾ ਗਾਇਆ ਸੀ, ਉਹ ਲਾ ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾ, ਕਰੂਮੇ ਵਾਲੇ ਆਪਾਂ ਜੀ ਜਾਣਦੇ ਆ।
ਠੀਕ ਹੈ ਤਾਇਆ ਜੀ, ਲਓ ਜੀ ਪੰਮਾ ਡੂਬਿਆਂ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਦੇ ਆ, ਤੇ ਸਾਡੇ ਵੀਰ ਜਗਵੀਰ ਸਿੰਘ ਸਿੱਧੀ ਵਾਲੇ ਭਾਜੀ ਦੀ ਪਸੰਦ ਆ ਗੀਤ, ਆਓ ਸੁਣਦੇ ਆ। ਲਾ
ਫਲਦਾਰ ਕੋਈ, ਹੱਥ ਬਨ ਕੇ ਫਤਿਹ ਬੁਲਾਈਏ, ਮਿਲ ਜਾਏ ਸਰਦਾਰ ਕੋਈ, ਟੁੱਟੀ ਤੋਂ ਪੰਡੀ ਦੀ ਨੀ ਮਿੱਤਰੋ ਮੁਟਿਆਰ ਕੋਈ, ਜਿੱਦਾ ਨੂੰ ਦਾਗ ਨਾ ਲਾਈਏ। ਜਾਗੋ
ਪੁੱਤ ਕਿਸੇ ਦਾ ਗੱਭਰੂ ਕੋਈ ਪੁੱਤ ਕਿਸੇ ਦਾ ਨਾਰਾ ਲਈ ਵੱਡੀਏ ਨਾ ਮਿਲਦੇ ਨਾ ਪੁੱਤ ਬਾਜ਼ਾਰੋਂ ਪਾਠ ਖੁਲਾ ਕੇ ਘਰ ਦੇ ਵਿੱਚ ਪਾਠ ਖੁਲਾ ਕੇ ਮੁਰਗੇ ਨੀ ਝੁੰਡੀ ਦੇ ਚੁੱਕੀ ਹੋਈ ਅੱਤ ਬੁਰੀ ਹੈ
ਲਾਭ ਡੋਮਿਆਂ ਕਾਢੀ ਜਗੜ ਭੂਣੀਆਂ ਦਿੱਤੀਆਂ ਚਗੜ ਭੂੰਡੀਆਂ ਕੱਢੀਆਂ ਹੋਈਆਂ ਕੋਰੋਨਾ ਵਾਇਰਸ ਨੇ ਤੇ ਆ ਦੁਨੀਆਂ ਸਾਰੀ ਡਰਾ ਕੇ ਰੱਖੀ ਕੋਰੋਨਾ ਵਾਇਰਸ ਨੇ। ਮੈਂ ਤੈਨੂੰ ਪਹਿਲਾਂ ਕਿਹਾ, ਮੈਂ ਕਿਹਾ ਵੀ ਡਾਕਟਰ ਆਪਾਂ ਬਗਾਸ ਗੁਪਤਾ ਜੀ ਤੋਂ ਜਾਣਦੇ, ਉਹਨਾਂ ਨੇ ਪਿਛਲੀ ਵਾਰ ਵੀ ਵਾਹਵਾ ਹੌਸਲਾ ਦਿੱਤਾ ਸੀ ਵੀ ਘਬਰਾਉਣ ਦੀ ਲੋੜ ਕੋਈ ਨਹੀਂ, ਤੇ ਉਹਨਾਂ ਨਾਲ ਆਪਾਂ ਜੀ ਗੱਲਾਂ ਬਾਤਾਂ ਕਰਦੇ ਆ। ਆ ਕਾਕਾ ਲਾ ਆਪਣੇ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ ਆਪਾਂ, ਤੇ ਦੁਨੀਆਂ ਸਾਰੀ ਡਰਾ ਰੱਖੀ ਕੋਰੋਨਾ ਨੇ।
ਤਾਇਆ ਜੀ ਡਾਕਟਰ ਸਾਹਿਬ ਆਪਣੇ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਬਹੁਤ ਬਹੁਤ ਜੀ ਆਇਆਂ ਨੂੰ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ।
ਥੈਂਕ ਯੂ ਵੈਰੀ ਮਚ ਮਨਦੀਪ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਡਾਕਟਰ ਸਾਹਿਬ ਪਹਿਲੀ ਤੇ ਗੱਲ ਇਹ ਆ ਵੀ ਦੁਨੀਆਂ ਸਾਰੀ ਇੱਕ ਪਾਸੇ ਤੇ ਅੰਦਰਾਂ ਜੀ ਵਾੜਤੀ ਆ ਕੋਰੋਨਾ ਵਾਇਰਸ ਨੇ, ਤੇ ਇਹਦਾ ਕਈ ਡਾਕਟਰਾਂ ਨੇ ਆ ਮੈਨੂੰ ਭਾਜੀ ਦਾ ਮੁੰਡਾ ਦੱਸਿਆ, ਕਹਿੰਦਾ ਕਈ ਡਾਕਟਰ ਕਹਿੰਦੇ ਆ ਵੀ ਹਵਾ ਹੀ ਬਣਾਇਆ, ਵਾਇਰਸ ਵਾਇਰਸ ਹੁੰਦਾ, ਇਹਦਾ ਵੀ ਕੋਈ ਖਤਰੇ ਵਾਲੀ ਗੱਲ ਨਹੀਂ, ਲੱਖ ਦੇ ਵਿੱਚੋਂ ਜੇ 3500 ਬੰਦਾ ਪੂਰਾ ਹੋਇਆ ਤਾਂ ਉਹ ਕੋਈ ਇੰਨੀ ਵੀ ਮਾਰਨ ਵਾਲੀ ਰੇਸ਼ੋ ਵੱਡੀ ਨਹੀਂ ਵੀ ਜਿਹੜਾ ਆਪਾਂ ਘਬਰਾ ਕੇ ਤੇ ਊ ਡਰੇ ਰਹੀਏ। ਇਹ ਕੀ ਅੰਕੜੇ ਆ ਤੇ ਕੀ ਹਿਸਾਬ ਆ ਤੇ ਕਿੰਨਾ ਕੇ ਖਤਰਨਾਕ ਆ ਕਿ ਇੰਨੇ ਖਤਰਨਾਕ ਆ ਵੀ ਸਾਨੂੰ ਡਰਨਾ ਹੀ ਚਾਹੀਦਾ?
ਦੇਖੋ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਬਹੁਤ ਖਤਰਨਾਕ ਹੈਗਾ ਜਾਂ ਨਹੀਂ ਹੈਗਾ, ਇਹ ਕੀ ਵਾਕਈ ਮਾਰ ਦਿੰਦਾ ਬੰਦੇ ਨੂੰ ਜਾਂ ਨਹੀਂ ਮਾਰਦਾ, ਇਹ ਗੱਲ ਇੱਕ ਵਾਇਰਲ ਡਿਜ਼ੀਜ਼ ਹੈ, ਇੱਕ ਜਿਵੇਂ ਹੋਰ ਵਾਇਰਲ ਡਿਜ਼ੀਜ਼ ਹੋ ਜਾਂਦੀਆਂ ਇਹ ਵੀ ਇੱਕ ਵਾਇਰਲ ਡਿਜ਼ੀਜ਼ ਹੈਗੀ ਹੈ। ਵਾਇਰਲ ਡਿਜ਼ੀਜ਼ ਕੋਈ ਵੀ ਬਿਮਾਰੀ ਹੁੰਦੀ ਹੈ ਉਹਦਾ ਹਰ ਬਿਮਾਰੀ ਦਾ ਇਲਾਜ ਹੈ, ਸ਼ੁਰੂਆਤੀ ਤੌਰ ਤੇ ਇਲਾਜ ਹੋ ਜਾਂਦਾ, ਜੇ ਉਹ ਜ਼ਿਆਦਾ ਬਿਮਾਰੀ ਵੱਧ ਜਾਵੇ ਤਾਂ ਫਿਰ ਉਹ ਕੋਈ ਵੀ ਬਿਮਾਰੀ ਹੈ ਚਾਹੇ ਉਹਦਾ ਇਲਾਜ ਔਖਾ ਹੋ ਜਾਂਦਾ, ਬੰਦੇ ਨੂੰ ਕਿਸੇ ਵੀ ਕੰਡੀਸ਼ਨ ਤੇ ਲੈ ਕੇ ਜਾ ਸਕਦੀ ਹੈ। ਉਸ ਤਰ੍ਹਾਂ ਹੀ ਕੋਰੋਨਾ ਵਾਇਰਸ ਹੈ, ਕੋਰੋਨਾ ਵਾਇਰਸ ਇੱਕ ਨਵਾਂ ਵਾਇਰਸ ਫੈਲਿਆ ਤਾਂ ਇਹਦੇ ਬਾਰੇ ਲੋਕ ਜ਼ਿਆਦਾ ਸੁਚੇਤ ਨੇ। ਇਹਦੇ ਚ ਡਰਨ ਵਾਲੀ ਗੱਲ ਇਹ ਹੈ ਵੀ ਇਹ ਇਨਫੈਕਟਿਡ ਜਾ, ਮਤਲਬ ਇਹਦੇ ਚ ਐਕਟੀਵਿਟੀ ਇੰਨੀ ਜ਼ਿਆਦਾ ਵੀ ਇਨਫੈਕਟਿਡ ਦੂਜੇ ਨੂੰ ਬਹੁਤ ਜਲਦੀ ਕਰ ਦਿੰਦਾ ਵਾਇਰਸ, ਇਹ ਡਰਨ ਵਾਲੀ ਗੱਲ ਹੈ, ਨਾ ਕਿ ਤੋਂ ਇਹ ਡਰਨ ਵਾਲੀ ਗੱਲ ਹੈ ਵੀ ਇਹ ਜਿਹਨੂੰ ਹੋ ਗਿਆ ਉਹਨੂੰ ਖਤਮ ਹੀ ਕਰੂਗਾ, ਇਹ ਨਹੀਂ ਹੈ। ਇਹ ਨਹੀਂ ਹੈ ਵੀ ਇਹ ਜਿਹਨੂੰ ਹੋ ਗਿਆ ਉਹ ਖਤਮ ਹੀ ਹੋਊਗਾ ਬੰਦਾ, ਉਹਦੀ ਡੈਥ ਹੀ ਹੋਊਗੀ, ਐਸਾ ਕੁਛ ਨਹੀਂ ਹੈ। ਇਹ ਵੀ ਟ੍ਰੀਟੇਬਲ ਹੈ, ਇਹਦੇ ਚ ਵੀ ਜੋ ਸਿਮਟੋਮੈਟਿਕ ਟ੍ਰੀਟਮੈਂਟ ਹੁੰਦਾ ਉਹ ਦਿੱਤਾ ਜਾਂਦਾ, ਜੋ ਲੰਗਸ ਅਫੈਕਟਿਡ ਹੁੰਦੇ ਨੇ, ਆਪਣੀ ਛਾਤੀ ਦੇ ਫੇਫੜੇ ਅਫੈਕਟਿਡ ਹੁੰਦੇ ਨੇ, ਨਮੂਨੀਆ ਹੁੰਦਾ, ਉਹ ਟ੍ਰੀਟੇਬਲ ਹੈ ਚੀਜ਼, ਉਹਨੂੰ ਠੀਕ ਕੀਤਾ ਜਾ ਸਕਦਾ। ਇਸ ਕਰਕੇ ਇੰਜ ਡਰਨ ਵਾਲੀ ਗੱਲ ਨਹੀਂ ਹੈ, ਡਰਨ ਵਾਲੀ ਗੱਲ ਤੋਂ ਜ਼ਿਆਦਾ ਸੁਚੇਤ ਰਹਿਣ ਵਾਲੀ ਗੱਲ ਹੈ ਵੀ ਸਾਨੂੰ ਨਾ ਹੋਵੇ ਇਹ ਕੋਈ ਵੀ ਵਾਇਰਸ ਡਿਜ਼ੀਜ਼, ਸਾਨੂੰ ਨਾ ਹੋਵੇ ਉਹਦੇ ਬਹੁਤ ਵੱਖਰੇ ਵੱਖਰੇ ਚੀਜ਼ਾਂ ਨੇ ਵੀ ਕਿਉਂ ਨਾ ਹੋ, ਕਿਵੇਂ ਅਸੀਂ ਬਚ ਸਕਦੇ ਹਾਂ ਇਸ ਚੀਜ਼ ਤੋਂ,
ਉਹ ਆਪਾਂ ਬਚ ਕਿਵੇਂ ਸਕਦੇ ਆ? ਜਿਹੜਾ ਹੁਣ ਮਤਲਬ ਬਾਹਰਲੇ ਮੁਲਕਾਂ ਚ ਆਪਾਂ ਨੂੰ ਸੁਣਦੇ ਨੇ, ਹਰ ਮੁਲਕ ਚ ਅਲਰਟ ਜਾਰੀ ਕਰਤਾ ਜੀ, ਦੁਕਾਨਾਂ ਬੰਦ ਹੋ ਗਈਆਂ, ਗਰੋਸਰੀ ਵਾਲੀਆਂ, ਮੈਡੀਕਲ ਵਾਲੀਆਂ ਜਾਂ ਸਮਾਨ ਉਦਾਂ ਹੀ ਮਹਿੰਗਾ ਹੋ ਗਿਆ, ਉਹ ਫਿਰ ਉਹਨਾਂ ਦੇ ਲਈ ਕਿਤੇ ਆ ਵੀ ਉਹ ਸਾਰੇ ਤੇ ਇੱਕ ਦੂਜੇ ਨੂੰ ਇਹ ਕਹਿੰਦੇ ਵੀ ਭਾਈ ਆਪਣੀਆਂ ਦਵਾਈਆਂ ਦਾਰੂ ਆਪਣੇ ਘਰ ਚ ਲਿਆ ਕੇ ਰੱਖੋ, ਕਿਉਂਕਿ ਪਤਾ ਕੋਈ ਨੀ ਵੀ ਕਦੋਂ ਸਾਰੀ ਦੁਨੀਆਂ ਹੀ ਬੰਦ ਕਰ ਦੇਣੀ ਨਾ, ਬਾਕੀ ਜਿਹੜਾ ਬਚਣ ਦੇ ਲਈ ਹੋਰ ਕੀ ਪਰਹੇਜ਼ ਹੋ ਸਕਦੇ ਆ?
ਹਾਂ ਦੇਖੋ, ਇਹ ਹੈ ਵੀ ਕੋਈ ਵੀ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਫੈਲਦੀ ਹੈ ਤਾਂ ਉਹਦੇ ਪਿੱਛੇ ਅਫਵਾਹਾਂ ਦਾ ਬਾਜ਼ਾਰ ਵੀ ਜਿਆਦਾ ਗਰਮ ਹੋ ਜਾਂਦਾ ਹਮੇਸ਼ਾ ਹੀ, ਤੇ ਉਹ ਜਿਹੜਾ ਕਿ ਉਹ ਜਿਆਦਾ ਖਤਰਨਾਕ ਹੁੰਦਾ। ਐਕਚੁਅਲ ਜਿਹੜੀ ਚੀਜ਼ ਹੁੰਦੀ ਹੈ ਉਹ ਇੰਨੀ ਖਤਰਨਾਕ ਨਹੀਂ ਹੁੰਦੀ। ਅਫਵਾਹਾਂ ਜਦ ਜਿਆਦਾ ਫੈਲਦੀਆਂ ਨੇ ਤਾਂ ਜ਼ਰੂਰਤ ਨਾਲੋਂ ਜਿਆਦਾ ਕਿਸੇ ਚੀਜ਼ ਦੀ ਡਿਮਾਂਡ ਹੋ ਜਾਂਦੀ ਹੈ, ਤਾਂ ਜ਼ਰੂਰਤ ਨਾਲੋਂ ਜਿਆਦਾ ਉਹਦੀ ਚੀਜ਼ ਦੀ ਫਿਰ ਖਪਤ ਹੋਣ ਕਰਕੇ ਉਹ ਬਾਜ਼ਾਰ ਚੋਂ ਚੀਜ਼ ਖਤਮ ਹੋਣ ਲੱਗ ਜਾਂਦੀ ਹੈ, ਜਾਂ ਬਾਕੀ ਉਸਦੀ ਡਿਮਾਂਡ ਨੀ ਵਧ ਗਈ ਵੀ ਉਹ ਪੂਰੀ ਨੀ ਹੋ ਪਾ ਰਹੀ, ਉਸ ਕਰਕੇ ਵੀ ਉਹ ਮਹਿੰਗੀ ਹੋ ਜਾਂਦੀ ਹੈ, ਜਾਂ ਕਈ ਵਾਰੀ ਉਹਦੀ ਕਾਲਾ ਬਾਜ਼ਾਰੀ ਹੋਣ ਲੱਗ ਜਾਂਦੀ ਹੈ ਤਾਂ ਵੀ ਉਹ ਮਹਿੰਗੀ ਹੋ ਜਾਂਦੀ ਹੈ ਚੀਜ਼। ਕੁਛ ਲੋਕ ਇਸ ਚੀਜ਼ ਦਾ ਫਾਇਦਾ ਉਠਾਉਣ ਲੱਗ ਜਾਂਦੇ ਨੇ ਵੀ ਹੁਣ ਤਾਂ ਬਈ ਇਹ ਚੀਜ਼ ਜਿਸ ਮਰਜ਼ੀ ਰੇਟ ਦੇ ਵਿੱਚੋਂ, ਜਿਵੇਂ ਮਾਸਕ ਹੈ ਜਾਂ ਹੋਰ ਕਿਸੇ ਕਿਸਮ ਦੀ ਦਵਾਈਆਂ ਨੇ, ਕੋਈ ਆਯੁਰਵੈਦਿਕ ਚੀਜ਼ਾਂ ਨੇ, ਅੱਜ ਕੱਲ੍ਹ ਬੜੇ ਮੈਸੇਜ ਆ ਰਹੇ ਨੇ ਵੀ ਤੁਲਸੀ ਲਵੋ, ਗਲੋ ਲਵੋ, ਹਨਾ, ਯੋਗਾ ਕਰੋ, ਸਾਰਾ ਕੁਛ, ਤਾਂ ਉਹ ਤੁਲਸੀ ਗਲੋ ਵਗੈਰਾ ਇਹ ਵੀ ਚੀਜ਼ਾਂ ਹੋ ਸਕਦਾ ਮਹਿੰਗੀਆਂ ਤੁਹਾਨੂੰ ਬਾਜ਼ਾਰ ਚ ਮਿਲਣ। ਹੋਮਿਓਪੈਥਿਕ ਦਵਾਈਆਂ ਦੇ ਬਾਰੇ ਕੁਛ ਮੈਸੇਜ ਆ ਰਹੇ ਨੇ ਵੀ ਇਹ ਲਵੋ, ਉਹਨਾਂ ਦੀ ਵੀ ਹੋ ਸਕਦਾ ਬਲੈਕ ਮਾਰਕੀਟਿੰਗ ਚੱਲ ਪਵੇ, ਤਾਂ ਇਹ ਚੀਜ਼ ਤਾਂ ਲੋਕ, ਦੁਨੀਆਂ ਹੈ ਦੇਖੋ, ਦੁਨੀਆਂ ਤਾਂ ਇਹਨਾਂ ਚੀਜ਼ਾਂ ਦਾ ਫਾਇਦਾ ਤਾਂ ਲੈਂਦੀ ਹੀ ਹੈ, ਪਰ ਗੱਲ ਹਰ ਇੱਕ ਇਨਸਾਨ ਦੀ ਆਪਦੀ ਸਮਝ ਦੇ ਉੱਤੇ ਨਿਰਭਰ ਕਰਦਾ ਵੀ ਉਹ ਕਿੰਨਾ ਕੁਛ ਚੀਜ਼ ਦੇ ਵਿੱਚ ਨੂੰ ਆਪਣੇ ਦਿਲ ਦੇ ਡਰ ਤੋਂ ਕੰਮ ਲੈ ਕੇ ਸਿਰਫ ਉਸ ਚੀਜ਼ ਨੂੰ ਉਵੇਂ ਡੀਲ ਕਰਦਾ ਹੈ ਜਾਂ ਦਿਮਾਗ ਤੋਂ ਕੰਮ ਲੈਂਦਾ ਬੰਦਾ। ਵਾਲੀ ਗੱਲ ਇਹ ਹੈ ਕਿ ਸਚੇਤ ਰਹੋ, ਕਿਵੇਂ ਸਚੇਤ ਰਹਿਣਾ, ਵੀ ਭੀੜ ਭੜਾ ਭੀੜ ਭਰ ਵਾਲੇ ਇਲਾਕੇ ਦੇ ਵਿੱਚ ਨਾ ਜਾਵੋ, ਜਿਵੇਂ ਅੱਜ ਕੱਲ ਹਰ ਇੱਕ ਕੰਟਰੀ ਦੇ ਵਿੱਚ ਹਰ ਇੱਕ ਗਵਰਨਮੈਂਟ ਨੇ, ਇੰਡੀਆ ਦੀ ਗਵਰਨਮੈਂਟ ਨੇ ਵੀ ਬੜੇ ਬੜੇ ਆਪਣੇ ਕਾਰਜਕ੍ਰਮ ਰੱਦ ਕਰਤੇ, ਜਿਵੇਂ ਆਪਣੇ ਬਾਰਡਰ ਤੇ ਟ੍ਰੀਟੀ ਸੈਰਾਮਨੀ ਹੁੰਦੀ ਹੈ ਜਿਹੜੀ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ, ਉਹ ਵੀ ਬੰਦ ਕਰਤੀਆਂ ਤਾਂ ਕਿ ਲੋਕ ਇਕੱਠੇ ਨਾ ਹੋਣ। ਦਿੱਲੀ ਦੇ ਵਿੱਚ ਸਿਨੇਮਾ ਹਾਲ ਹੈ ਜਿਹੜੇ 30 ਅਪ੍ਰੈਲ ਤੱਕ ਬੰਦ ਕਰਤੇ ਤਾਂ ਕਿ ਲੋਕ ਉੱਥੇ ਵੀ ਇਕੱਠੇ ਨਾ ਹੋਣ, ਸਕੂਲ ਕਾਲਜ ਬੰਦ ਹੋ ਗਏ, ਬੱਚੇ ਇਕੱਠੇ ਨਾ ਹੋਣ। ਇਹ ਅਹਤਿਆਤ ਵਰਤੀ ਜਾ ਰਹੀ ਹੈ ਵੀ ਜਿੱਥੇ ਜ਼ਿਆਦਾ ਇਕੱਠ ਹੁੰਦਾ ਉੱਥੇ ਨਾ ਜਾਇਆ ਜਾਵੇ, ਉਸ ਚੀਜ਼ ਨੂੰ ਅਵਾਇਡ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਵਾਇਰਸ ਹੈ ਇਹ ਇੱਕ ਦੂਜੇ ਤੋਂ ਹੀ ਫੈਲਦਾ ਹੈ, ਬੰਦੇ ਨੂੰ ਜਿਹਨੂੰ ਇਹ ਡਿਜ਼ੀਜ਼ ਵਾਇਰਲ ਇਨਫੈਕਸ਼ਨ ਹੋ ਗਈ ਹੈ, ਉਹ ਬੰਦੇ ਨੂੰ ਜਦ ਛਿੱਕ ਆਉਂਦੀ ਹੈ ਜਾਂ ਜ਼ੁਕਾਮ ਦੇ ਨਾਲ ਜੋ ਵੀ ਉਹਦਾ ਡ੍ਰੋਪਲੈਟ ਬਾਹਰ ਗਿਰਦਾ ਹੈ, ਤਾਂ ਉਹ ਤਕਰੀਬਨ ਘੱਟੋ ਘੱਟ 10 ਫੁੱਟ ਦੀ ਦੂਰੀ ਤੱਕ ਉਹ ਇਨਫੈਕਟ ਕਰ ਦਿੰਦਾ ਬੰਦੇ ਨੂੰ। ਜੇ 10 ਫੁੱਟ ਦੇ ਦਾਇਰੇ ਦੇ ਵਿੱਚ ਜਿਹੜੇ ਅੰਦਰ ਉਹਦੇ ਨਾਲ ਬੰਦੇ ਖੜੇ ਨੇ ਉਹਨਾਂ ਨੂੰ ਉਹ ਅਫੈਕਟ ਕਰ ਦੂਗਾ, ਉਹਨਾਂ ਤੱਕ ਉਹ ਵਾਇਰਸ ਚਲਾ ਜਾਊਗਾ। ਤਾਂ ਘੱਟੋ ਘੱਟ ਇਨਫੈਕਟਿਡ ਬੰਦੇ ਤੋਂ ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਜਿਹਨੂੰ ਜ਼ੁਕਾਮ ਛਿੱਕਾ ਹੈ, ਤਾਂ ਘੱਟੋ ਘੱਟ ਉਹਦੇ ਤੋਂ 10 ਫੁੱਟ ਦੀ ਦੂਰੀ ਜ਼ਰੂਰ ਬਣਾ ਕੇ ਰੱਖੋ।
ਬਸ ਇੱਦਾਂ ਦੇ ਜਿਹੜਾ ਬੇਚਾਰਾ ਕੋਈ ਉਦਾਂ ਜ਼ੁਕਾਮ ਛਿੱਕੇ ਦਾ ਮਰੀਜ਼ ਆ, ਉਹਦੇ ਕੋਲ ਨੀ ਕੋਈ ਖੜਦਾ ਹੋਣਾ, ਜਿੱਦਾਂ ਦੀ ਸਿਚੁਏਸ਼ਨ ਆ ਰਹੀ
ਹੈ। ਇਹ ਥੋੜਾ ਜਿਹਾ ਹੋ ਹੀ ਜਾਂਦਾ ਵੀ ਬੰਦੇ ਨੂੰ ਥੋੜਾ ਜਿਹਾ ਇਸ ਚੀਜ਼ ਦੇ ਵਿੱਚ, ਕਿਉਂਕਿ ਇਹਨੂੰ ਡਿਫਰੈਂਸ਼ੀਏਟ ਕਰਨਾ ਥੋੜਾ ਜਿਹਾ ਆਮ ਬੰਦੇ ਵਾਸਤੇ ਮੁਸ਼ਕਿਲ ਹੈ ਵੀ ਕਿਹੜਾ ਸਿੰਪਲ ਵਾਇਰਸ ਹੈ ਤੇ ਕਿਹੜਾ ਸਿੰਪਲ ਜ਼ੁਕਾਮ ਹੈ, ਰਾਈਨੋ ਵਾਇਰਸ ਹੈ ਤੇ ਸਿੰਪਲ ਕਿਹੜਾ ਕੋਰੋਨਾ ਵਾਇਰਸ ਹੈ। ਇਹ ਆਮ ਬੰਦੇ ਦੇ ਲਈ ਥੋੜੀ ਜਾਣਕਾਰੀ ਲੈਣਾ ਮੁਸ਼ਕਿਲ ਹੋ ਜਾਂਦਾ, ਇਸ ਕਰਕੇ ਹਰ ਇੱਕ ਬੰਦੇ ਨੂੰ ਜ਼ੁਕਾਮ ਖਾਂਸੀ ਵਾਲੇ ਬੰਦੇ ਨੂੰ ਆਪ ਨੂੰ ਵੀ ਦੂਜਿਆਂ ਤੋਂ ਥੋੜਾ ਜਿਹਾ ਬਚਾਅ ਹੀ ਦੂਰ ਹੀ ਰੱਖਣਾ ਚਾਹੀਦਾ, ਔਰ ਉਹਨੂੰ ਬਾਰ ਬਾਰ ਹੱਥ ਜਿਹੜੇ ਉਹ ਹੈਂਡ ਵਾਸ਼ ਹੈ ਉਹ ਪ੍ਰੋਪਰ ਤਰੀਕੇ ਨਾਲ ਕਰਨੇ ਚਾਹੀਦੇ ਨੇ। ਹੈਂਡ ਵਾਸ਼ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਇੰਪੋਰਟੈਂਸ ਹੈ, ਹੱਥ ਧੋਣੇ ਜਿਹੜੇ ਬਾਰ ਬਾਰ ਸਾਬਣ ਦੇ ਨਾਲ ਅੱਛੇ ਤਰੀਕੇ ਨਾਲ। ਇੱਕ ਤਾਂ ਹੋਇਆ ਵੀ ਸਾਬਣ ਲਾਈ ਹੱਥਾਂ ਨੂੰ ਤੇ ਬਸ ਧੋ ਲਏ, ਇੱਕ ਹੁੰਦਾ ਸਾਬਣ ਲਾ ਕੇ ਚੰਗੀ ਤਰ੍ਹਾਂ 20-30 ਸਕਿੰਟ ਘੱਟੋ ਘੱਟ ਉਹਨਾਂ ਨੂੰ ਰੱਬ ਕਰਨਾ ਹੱਥਾਂ ਨੂੰ, ਤਾਂ ਉਹਦੇ ਨਾਲ ਹੀ ਉਹ ਵਾਇਰਸ ਹੈ ਜਿਹੜਾ ਉਹ ਕਿਲ ਹੁੰਦਾ, ਖਤਮ ਹੁੰਦਾ। ਹੈਂਡ ਸੈਨੇਟਾਈਜ਼ਰ ਵੀ ਕੰਮ ਆ ਰਹੇ ਨੇ, ਹੈਂਡ ਸੈਨੇਟਾਈਜ਼ਰ ਜਿਹੜੇ ਆਮ ਬਾਜ਼ਾਰਾਂ ਚ ਮਿਲਦੇ ਨੇ ਜੈਲ ਵਾਲੇ, ਉਹਨਾਂ ਨਾਲੋਂ ਜਿਹੜੇ ਮੈਡੀਕਲੀ ਡਾਕਟਰਾਂ ਦੇ ਕੋਲ ਤੁਸੀਂ ਦੇਖਿਆ ਹੋਗੇ ਐਲਕੋਹਲ ਬੇਸਡ ਹੁੰਦੇ
ਨੇ, ਲਿਕੁਇਡ
ਫਾਰਮ ਦੇ ਵਿੱਚ ਹੁੰਦੇ ਨੇ, ਘੱਟੋ ਘੱਟ 60% ਅਲਕੋਹਲ ਹੈ ਜਿਹੜਾ ਉਹਨਾਂ ਚਾਹੀਦਾ ਉਹਦੇ ਵਿੱਚ, ਤੇ ਉਹ ਸੈਨੇਟਾਈਜ਼ਰ ਹੈ ਜਿਹੜਾ ਉਹ ਅੱਛਾ ਕੰਮ ਕਰਦਾ ਹੈ।
ਕਈਆਂ ਨੇ ਗੱਲ ਬਣਾ ਲਈ ਅਲਕੋਹਲ ਤੋਂ, ਤੁਹਾਡੀ ਗੱਲ ਤੋਂ, ਜੇ ਤੇ ਅਲਕੋਹਲ ਨਾ ਮਰਦਾ ਹੋਊਗਾ ਦਾਰੂ ਹੀ ਲਾਪਾ ਪੀਣ, ਜਿਹਦੇ ਵਿੱਚ ਅਲਕੋਹਲ 40% ਆ,
ਉਹ ਵੀ 40% ਆ ਜੀ, ਉਹ ਵੀ 40% ਆ, ਉਹਨੇ ਵੀ ਕੰਮ ਨੀ ਕਰਨਾ। ਇਹ ਗੱਲ ਐਵੇਂ ਮਜ਼ਾਕੀ ਤੌਰ ਤੇ ਬਣ ਜਾਂਦੀ ਹੈ ਗੱਲ, ਅਦਰਵਾਈਜ਼ 60% ਘੱਟੋ ਘੱਟ ਅਲਕੋਹਲ ਚਾਹੀਦਾ ਸੈਨੇਟਾਈਜ਼ਰ ਦੇ ਵਿੱਚ, ਉਹੀ ਕੰਮ ਉਹਨੂੰ ਮਾਰਨ ਦੇ ਵਿੱਚ, ਵਾਇਰਸ ਨੂੰ ਮਾਰਨ ਦੇ ਵਿੱਚ ਕੰਮ ਆਏਗਾ
ਜੀ। ਡਾਕਟਰ ਸਾਹਿਬ, ਜਿਹੜਾ ਇੱਕ ਤਾਂ ਵਾਇਰਲ ਦੀ ਗੱਲ, ਇੱਕ ਬੈਕਟੀਰੀਅਲ ਇਨਫੈਕਸ਼ਨ ਹੁੰਦੀਆਂ ਨੇ, ਜਿਵੇਂ ਆਪਾਂ ਦੇਖਦੇ ਹਾਂ ਟਾਈਫਾਇਡ ਆ ਉਹ ਬੈਕਟੀਰੀਅਲ ਹੁੰਦਾ, ਵਿਡਾਲ ਜਿਹੜੀ ਰਿਪੋਰਟ ਆ ਉਹ ਦੱਸਦੀ ਆ, ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਬੈਕਟੀਰੀਅਲ ਜਿਹੜਾ ਵਾ ਉਹਦੇ ਲਈ ਹੋਮਿਓਪੈਥੀ ਕਿੰਨਾ ਕੁ ਅਸਰ ਕਰਦੀ ਹੈ, ਤੇ ਇਹ ਬੈਕਟੀਰੀਆ ਕਿੰਨਾ ਕੁ ਨੁਕਸਾਨ ਸਰੀਰ ਦਾ ਕਰ ਸਕਦਾ ਵਾਇਰਸ ਨਾਲੋਂ?
ਦੇਖੋ, ਬੈਕਟੀਰੀਆ ਨੂੰ ਖਤਮ ਕਰਨਾ ਵਾਇਰਸ ਦੇ ਕੰਪੈਰੇਟਿਵਲੀ ਜ਼ਿਆਦਾ ਆਸਾਨ ਹੁੰਦਾ, ਬੈਕਟੀਰੀਆ ਐਂਟੀ ਬੈਕਟੀਰੀਅਲ ਤਾਂ ਸਾਡੇ ਕੋਲ ਬਹੁਤ ਮੈਡੀਸਨ ਹੁੰਦੀਆਂ ਈਵਨ ਐਲੋਪੈਥੀ ਦੇ ਵਿੱਚ ਐਂਟੀ ਬੈਕਟੀਬੈਟਿਕ ਤਾਂ ਬਹੁਤ ਜ਼ਿਆਦਾ ਆਪਾਂ ਐਂਟੀਬੈਟਿਕਸ ਰੂਟੀਨ ਦੇ ਵਿੱਚ ਲੋਕ ਖਾਂਦੇ ਨੇ ਇੰਡੀਆ ਦੇ ਵਿੱਚ ਤਾਂ ਆਪ ਹੀ ਲੈ ਕੇ ਖਾਈ ਜਾਂਦੇ ਨੇ ਸਟੋਰਾਂ ਤੋਂ ਤੇ ਇਸ ਕਰਕੇ ਐਂਟੀਬੈਟਿਕਸ ਅਵੇਲੇਬਲ ਨੇ ਮਾਰਕੀਟ ਚ ਬਹੁਤ ਬੈਕਟੀਰੀਆ ਨੂੰ ਖਤਮ ਕਰਨਾ ਬੜਾ ਆਸਾਨ ਹੈ ਹੋਮਿਓਪੈਥੀ ਦੇ ਵਿੱਚ ਤਾਂ ਚਾਹੇ ਬੈਕਟੀਰੀਆ ਹੈ ਚਾਹੇ ਉਹ ਵਾਇਰਲ ਡਿਜ਼ੀਜ਼ ਹੈ ਹੋਮਿਓਪੈਥੀ ਨੇ ਤਾਂ ਜਿਹੜਾ ਆਧਾਰ ਹੈ ਉਹੀ ਅਲੱਗ ਹੈ ਉਹਨੇ ਤਾਂ ਹੋਮਿਓਪੈਥੀ ਨੇ ਤਾਂ ਇਮਿਊਨ ਸਿਸਟਮ ਨੂੰ ਤੁਹਾਡਾ ਸਟਰੋਂਗ ਕਰਕੇ ਇਮਿਊਨ ਸਿਸਟਮ ਦੇ ਐਂਟੀਬੈਟਿਕ ਰੋਲ ਨੂੰ ਹੀ ਇੰਕਰੀਜ਼ ਕਰਨਾ ਬੇਸਿਕਲੀ ਦਾ ਤੇ ਤਾਂ ਕਿ ਤੁਹਾਡੀ ਬੋਡੀ ਇੰਨੀ ਸਟਰੋਂਗ ਹੋਵੇ ਵੀ ਬੈਕਟੀਰੀਆ ਤਾਂ ਸਾਡੇ ਆਬੋ ਹਵਾ ਦੇ ਵਿੱਚ ਵੈਸੇ ਹੀ ਨੇ ਨਾਰਮਲੀ ਹੈ ਹੀ ਗੇ ਤੁਸੀਂ ਜਿੱਥੇ ਬੈਠੇ ਹੋ ਮੈਂ ਜਿੱਥੇ ਬੈਠਾ ਹੈ ਸਾਡੇ ਆਲੇ ਦੁਆਲੇ ਹਵਾ ਦੇ ਵਿੱਚ ਬੈਕਟੀਰੀਆ ਵਾਇਰਸਿਸ ਤਾਂ ਆਮ ਹੀ ਘੁੰਮਦੇ ਨੇ ਹਮੇਸ਼ਾ ਹੀ ਘੁੰਮਦੇ ਨੇ ਤਾਂ ਉਹਨਾਂ ਤੋਂ ਬਚਣ ਦਾ ਤਰੀਕਾ ਇਹੀ ਹੈ ਕਿ ਤੁਸੀਂ ਆਪਣੀ ਬੋਡੀ ਨੂੰ ਸਟਰੋਂਗ ਇੰਨਾ ਕਰਕੇ ਰੱਖੋ ਵੀ ਰੈਜ਼ਿਸਟੈਂਸ ਪਾਵਰ ਇੰਨੀ ਹਾਈ ਹੋਵੇ ਕਿ ਤੁਹਾਡਾ ਤੁਹਾਨੂੰ ਬੈਕਟੀਰੀਆ ਕੁਝ ਕਹਿਣ ਨਾ ਤੁਹਾਡੇ ਚ ਇਨਵੇਟ ਨਾ ਕਰ ਸਕਣ ਅੰਦਰ ਨਾ ਜਾ ਸਕਣ ਤਾਂ ਉਹ ਹੋਮਿਓਪੈਥਿਕ ਮੈਡੀਸਨ ਦਾ ਇਹੀ ਕਾਫੀ ਹੱਦ ਤੱਕ ਇਹੀ ਰੋਲ ਹੁੰਦਾ ਪਹਿਲਾਂ ਵੀ ਜਿਹੜਾ ਬੰਦਾ ਰੂਟੀਨ ਚ ਵੀ ਹੋਮਿਓਪੈਥਿਕ ਟ੍ਰੀਟਮੈਂਟ ਹੀ ਲੈਂਦਾ ਹਾਰਟ ਡਿਜ਼ੀਜ਼ ਵਾਸਤੇ ਵੀ ਉਹਦੀ ਵੀ ਇਸ ਚੀਜ਼ ਦੇ ਵਿੱਚ ਇਮਿਊਨਿਟੀ ਇਨਕਰੀਜ਼ ਇਸ ਤਰ੍ਹਾਂ ਜੇ ਬਿਮਾਰ ਹੋ ਵੀ ਜਾਂਦਾ ਇਨਸਾਨ ਤਾਂ ਵੀ ਉਹਦੇ ਵਿੱਚ ਹੋਮਿਓਪੈਥੀ ਦੇ ਵਿੱਚ ਹੀ ਇਸ ਤਰ੍ਹਾਂ ਦੇ ਸਿਮਟੋਮੈਟਿਕ ਟ੍ਰੀਟਮੈਂਟ ਬਹੁਤ ਅੱਛੇ ਨੇ ਜਿਹੜੇ ਕਿ ਇਮੀਡੀਏਟਲੀ ਕੰਮ ਕਰਦੇ ਨੇ ਚਾਹੇ ਉਹ ਟਾਈਫਾਇਡ ਦਾ ਜਿਵੇਂ ਤੁਸੀਂ ਨਾਮ ਦਿੱਤਾ ਟਾਈਫਾਇਡ ਅਸੀਂ ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਿਆ ਵੀ ਕਈ ਸਾਲ ਹੈ ਉਹ ਬੋਡੀ ਦੇ ਵਿੱਚ ਜਾਂਦਾ ਨੀ ਹੈਗਾ ਟਾਈਫਾਇਡ ਹਰ ਸਾਲ ਹੀ ਉਹਨੂੰ ਪੋਜ਼ਿਟਿਵ ਆਉਂਦਾ ਰਹਿੰਦਾ ਉਸ ਕੇਸਿਸ ਦੇ ਵਿੱਚ ਹੋਮਿਓਪੈਥੀ ਦਾ ਮਾਰਵਲਸ ਰਿਜ਼ਲਟ ਆਉਂਦਾ ਮੈਂ ਬਹੁਤ ਸਾਰੇ ਕੇਸਿਸ ਜਿਹੜੇ ਇਸ ਸਾਲ ਠੀਕ ਕੀਤੇ ਨੇ ਕਿਉਂਕਿ ਉਹ ਬੈਕਟੀਰੀਆ ਕਿਤੇ ਨਾ ਕਿਤੇ ਨਾ ਉਹਦਾ ਟਾਈਫਾਇਡ ਦਾ ਜਿਹੜਾ ਟਾਈਫਸ ਬੈਕਟੀਰੀਆ ਉਹ ਲੀਵਰ ਦੇ ਵਿੱਚ ਇਨਵੇਟ ਕਰ ਜਾਂਦਾ ਸਮਟਾਈਮਸ ਲੀਵਰ ਦੇ ਵਿੱਚ ਉਹ ਆਪਣਾ ਘਰ ਬਣਾ ਲੈਂਦਾ ਤਾਂ ਉੱਥੇ ਉਹ ਉਸ ਬੰਦੇ ਦੇ ਬੋਡੀ ਦੇ ਵਿੱਚ ਫਿਰ ਜਿਹੜਾ ਟਾਈਫਾਇਡ ਉਹ ਪੋਜ਼ਿਟਿਵ ਆਉਂਦਾ ਰਹਿੰਦਾ ਹਮੇਸ਼ਾ ਹੀ ਪੋਜ਼ਿਟਿਵ ਆਉਂਦਾ ਰਹਿੰਦਾ ਉਹਦੇ ਵਿੱਚੋਂ ਲੀਵਰ ਦੇ ਵਿੱਚੋਂ ਖਤਮ ਕਰਨਾ ਬੜਾ ਮੁਸ਼ਕਿਲ ਕੰਮ ਹੁੰਦਾ ਐਲੋਪੈਥੀ ਦੇ ਅਕੋਰਡਿੰਗਲੀ ਥੋੜਾ ਜਿਹਾ ਟਾਈਮ ਲੱਗਦਾ ਉਸ ਚੀਜ਼ ਨੂੰ ਉਹਨਾਂ ਨੂੰ ਬਹੁਤ ਸਾਰੇ ਕੇਸਿਸ ਦੇ ਵਿੱਚ ਉਹ ਵੀ ਬਹੁਤ ਜਲਦੀ ਠੀਕ ਕਰ ਲੈਂਦੇ ਨੇ ਪਰ ਬਹੁਤ ਸਾਰੇ ਕੇਸਿਸ ਅਸੀਂ ਦੇਖੇ ਨੇ ਵੀ ਬਹੁਤ ਲਮਕਦੇ ਨੇ ਨਹੀਂ ਠੀਕ ਹੁੰਦੇ ਤਾਂ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਅੱਛੀਆਂ ਮੈਡੀਸਨ ਨੇ ਜਿਹੜੀਆਂ ਕਿ ਉਸ ਲੀਵਰ ਦੇ ਵਿੱਚ ਇਨਵੇਡ ਹੋਏ ਵੇ ਬੈਕਟੀਰੀਆ ਤੱਕ ਵੀ ਬੜੀ ਅੱਛੀ ਪਹੁੰਚ ਕੇ ਰੱਖਦੀ ਹੈ ਮੈਡੀਸਨ ਔਰ ਉਹਨੂੰ ਖਤਮ ਕਰ ਦਿੰਦੀ ਹੈ ਫਿਰ ਉਹ ਬੋਡੀ ਚੋਂ
ਟਾਈਫਾਇਡ ਖਤਮ ਹੋ ਜਾਂਦਾ। ਅੱਛਾ, ਇਹਦੇ ਚ ਜਦੋਂ ਰਿਪੋਰਟ ਕਰਾਉਂਦਾ ਬੰਦਾ ਜਦੋਂ ਉਹਨੂੰ ਲੱਗਦਾ ਕਿ ਟਾਈਫਾਇਡ ਤੇ ਨਹੀਂ ਹੈ, ਵੈਸੇ ਤੇ ਬੁਖਾਰ ਤੋਂ ਬਾਅਦ ਚੈੱਕ ਕਰਾਇਆ ਜਾਂਦਾ, ਕਈ ਵਾਰ ਉਹਦੀ ਰਿਪੋਰਟ ਵਿਡਾਇਲ ਰਿਪੋਰਟ ਜਿਹੜੀ ਆਉਂਦੀ ਹੈ ਜਿਹਦੇ ਤੋਂ ਆਪਾਂ ਅੰਦਾਜ਼ਾ ਲਾ ਸਕਦੇ, ਉਹਦੇ ਵਿੱਚ ਥੋੜਾ ਆਮ ਪੇਸ਼ੈਂਟ ਪੜ੍ਹ ਨਹੀਂ ਪਾਉਂਦਾ, ਕਈ ਵਾਰ ਕਹਿੰਦੇ ਕਿ ਥੋੜਾ ਬਹੁਤਾ ਤੇ ਹਰ ਬੰਦੇ ਦੇ ਵਿੱਚ ਹੁੰਦਾ, ਕਿੰਨੇ ਲੈਵਲ ਤੱਕ ਸਹੀ ਮੰਨਿਆ ਜਾਂਦਾ ਕਿ ਜਿਹੜਾ ਉਹ ਦੱਸਿਆ ਜਾਂਦਾ ਰਿਪੋਰਟ ਦੇ ਵਿੱਚ 1/20, 1/40, 1/80?
ਇਹ ਨਹੀਂ ਹੈ ਵੀ ਥੋੜਾ ਬਹੁਤਾ ਹਰ ਬੰਦੇ ਚ ਹੁੰਦਾ, ਇਹ ਬਿਲਕੁਲ ਗਲਤ ਹੈ, ਐਸਾ ਕੁਛ ਨਹੀਂ ਹੈ। ਨਾਰਮਲੀ ਜਿਹਨੂੰ ਟਾਈਫਾਇਡ ਕਦੇ ਨਹੀਂ ਹੋਇਆ ਉਹ ਚੈੱਕ ਕਰਾਓ, ਐਸਾ ਕੁਛ ਨਹੀਂ ਆਊਗਾ ਉਹਦੇ ਵਿੱਚ ਟੈਸਟ ਵਿੱਚ। ਬਾਕੀ ਅਦਰਵਾਈਜ਼ ਜਿਹੜਾ ਮੇਨ ਰੀਡਿੰਗ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਵੀ ਉਹਨੂੰ ਰੀਡਿੰਗ ਨੂੰ ਬਾਰ ਬਾਰ ਅਸੀਂ ਕਰਾਉਣਾ।
ਅੱਛਾ,
ਸਪੋਜ਼ ਕੋਈ ਪੇਸ਼ੈਂਟ ਆ ਗਿਆ ਮੇਰੇ ਕੋਲੇ ਤਾਂ ਮੈਂ ਉਹਦਾ ਟੈਸਟ ਕਰਾ, ਉਹਨੂੰ 4 ਦਿਨ ਪਹਿਲਾਂ ਬੁਖਾਰ ਹੋਇਆ ਤੇ ਉਹਦਾ ਅਸੀਂ ਸਾਨੂੰ ਟਾਈਫਾਇਡ ਦੇ ਲੱਛਣ ਨਜ਼ਰ ਆਉਂਦੇ ਨੇ ਤਾਂ ਉਹਦਾ ਅਸੀਂ ਟੈਸਟ ਕਰਾਉਂਦੇ ਹਾਂ ਤਾਂ ਉਹ ਕਈ ਵਾਰੀ ਪੋਜ਼ਿਟਿਵ ਨਹੀਂ ਆਉਂਦਾ।
ਅੱਛਾ,
ਉਹ ਇੱਕ ਇੰਕੂਬੇਸ਼ਨ ਪੀਰੀਅਡ ਹੁੰਦਾ ਵੀ ਕਿੰਨੇ ਪੀਰੀਅਡ ਦੇ ਵਿੱਚ ਜਾ ਕੇ ਉਹ ਪੋਜ਼ਿਟਿਵ ਆਉਣਾ ਸ਼ੁਰੂ ਹੁੰਦਾ ਉਹ ਟਾਈਫਾਇਡ, ਤਾਂ ਉਹ ਪੀਰੀਅਡ ਫਿਰ ਉਸ ਤੋਂ ਬਾਅਦ ਅਸੀਂ 4 ਦਿਨ ਬਾਅਦ, 1 ਦਿਨ ਬਾਅਦ, 2 ਦਿਨ ਬਾਅਦ, 4 ਦਿਨ ਬਾਅਦ ਦੁਬਾਰਾ ਫਿਰ ਰਿਪੀਟ ਕਰਵਾਉਂਦੇ ਹਾਂ ਟੈਸਟ। ਜਦ ਸਾਨੂੰ ਕੰਪਲੀਟ, ਸਾਨੂੰ 99% ਡਾਕਟਰ ਕੋਲ ਪਤਾ ਹੁੰਦਾ ਕਿ ਡੈਫੀਨੇਟਲੀ ਟਾਈਫਾਇਡ ਦਾ ਪੇਸ਼ੈਂਟ ਹੈ, ਲੇਕਿਨ ਟਾਈਫਾਇਡ ਪੋਜ਼ਿਟਿਵ ਆ ਨਹੀਂ ਰਿਹਾ। ਮੈਂ ਤੁਹਾਡੀ ਗੱਲ ਤੋਂ ਉਲਟ ਗੱਲ ਦੱਸ ਰਿਹਾ, ਮੈਂ ਕਹਿ ਰਿਹਾ ਪੋਜ਼ਿਟਿਵ ਆ ਰਿਹਾ, ਮੈਂ ਕਹਿ ਰਿਹਾ ਜੇ ਪੋਜ਼ਿਟਿਵ ਨਹੀਂ ਆ ਰਿਹਾ ਔਰ ਡਾਕਟਰ ਨੂੰ ਪਤਾ ਵੀ ਇਹ ਟਾਈਫਾਇਡ ਦਾ ਹੀ ਮਰੀਜ਼ ਹੈ, ਤਾਂ ਉਹ 4 ਦਿਨ ਬਾਅਦ ਫਿਰ ਦੁਬਾਰਾ ਟੈਸਟ ਕਰਾਏਗਾ ਪੇਸ਼ੈਂਟ ਦੇ ਵਿੱਚ, ਫਿਰ ਉਹਦੇ ਵਿੱਚ ਪੋਜ਼ਿਟਿਵ ਆਊਗਾ। ਤਾਂ ਇਹ ਪੇਸ਼ੈਂਟ ਨੂੰ ਨੀ ਪਤਾ ਹੁੰਦਾ, ਪੇਸ਼ੈਂਟ ਕਹਿੰਦਾ ਵੀ ਪਤਾ ਨੀ ਕੀ ਹੋਇਆ, ਇਹ ਪਹਿਲਾਂ ਪੋਜ਼ਿਟਿਵ ਨਹੀਂ ਸੀ ਹੁਣ ਪੋਜ਼ਿਟਿਵ, ਪਤਾ ਨੀ ਡਾਕਟਰ ਨੇ ਕੁਛ ਕਰਤਾ ਪਤਾ ਨੀ। ਜਦਕਿ ਉਹ ਇੱਕ ਨਾਰਮਲ ਸਿਨੈਰੀਓ ਹੈ ਕਿ ਉਹਨੇ ਪੋਜ਼ਿਟਿਵ ਕਦੋਂ ਆਉਣਾ, ਕਿੰਨੇ ਦਿਨਾਂ ਦੇ ਵਿੱਚ ਪੋਜ਼ਿਟਿਵ ਹੋਣਾ ਸ਼ੁਰੂ ਹੋਣਾ ਟੈਸਟ ਦੇ ਵਿੱਚ।
ਅੱਛਾ, ਜਿਹੜਾ ਇਹ ਬੈਕਟੀਰੀਆ ਟਾਈਫਾਇਡ ਦਾ, ਇਹ ਕੀ ਬੁਖਾਰ ਦੇ ਇਹਦੇ ਲੱਛਣ ਨੇ ਕਿ ਬਹੁਤ ਸਾਰੇ ਮਰੀਜ਼ ਐਸੇ ਵੀ ਨੇ ਜਿਨ੍ਹਾਂ ਨੂੰ ਬੁਖਾਰ ਨਹੀਂ ਹੁੰਦਾ ਪਰ ਟਾਈਫਾਇਡ ਹੁੰਦਾ?
ਹਾਂ, ਬਹੁਤ ਸਾਰੇ ਐਸੇ ਮਰੀਜ਼ ਨੇ ਜਿਨ੍ਹਾਂ ਨੂੰ ਉਹ ਕ੍ਰੋਨਿਕ ਕੇਸਿਸ ਦੇ ਵਿੱਚ ਜ਼ਿਆਦਾਤਰ ਹੁੰਦਾ ਜਦੋਂ ਉਹ ਕ੍ਰੋਨਿਕ ਬਣ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਲੀਵਰ ਦੇ ਵਿੱਚ ਇਨਵੇਟ ਕਰ ਦਿੰਦਾ ਉਹਨਾਂ ਕੇਸਿਸ ਦੇ ਵਿੱਚ ਹੁੰਦਾ ਵੀ ਫੀਵਰ ਨਹੀਂ ਹੁੰਦਾ ਪੇਸ਼ੈਂਟ ਨੂੰ ਲੇਕਿਨ ਉਹ ਬੋਡੀ ਵੀਕਨੈਸ ਮੈਲੇਜ਼ ਇੰਨੀ ਜ਼ਿਆਦਾ ਰਹਿੰਦੀ ਆ ਪੇਸ਼ੈਂਟ ਨੂੰ ਵੀ ਹਰ ਟਾਈਮ ਉਹ ਗਿਰਿਆ ਗਿਰਿਆ ਜਾ ਰਹਿੰਦਾ ਥੱਕਿਆ ਥੱਕਿਆ ਜਾ ਰਹਿੰਦਾ ਤੇ ਉਹਦੇ ਡਾਇਜੇਸ਼ਨ ਦੇ ਉੱਤੇ ਵੀ ਇਫੈਕਟ ਪਿਆ ਹੋਇਆ ਹੁੰਦਾ ਉਹਦੇ ਸਟੂਲ ਲੈਟਰਨ ਪਿਸ਼ਾਬ ਦੇ ਉੱਤੇ ਵੀ ਇਫੈਕਟ ਪਿਆ ਹੋਇਆ ਹੁੰਦਾ ਲੇਕਿਨ ਬੁਖਾਰ ਉਹਨੂੰ ਹੈ ਨੀ ਪਰ ਫੇਰ ਵੀ ਉਹ ਹੈਲਦੀ ਫੀਲ ਨਹੀਂ ਕਰਦਾ ਪੇਸ਼ੈਂਟ
ਮਤਲਬ ਜਰੂਰੀ ਨੀ ਕਿ ਬੁਖਾਰ ਹੀ ਹੋਵੇ ਤੇ ਟਾਈਫਾਇਡ
ਇਹ ਜਰੂਰੀ ਨਹੀਂ ਹੈ
ਜੀ ਅੱਛਾ ਜਿਹੜਾ ਹੁਣ ਵਾਇਰਸ ਜਿਹੜਾ ਚੱਲਿਆ ਆਪਣਾ ਇਹਦੇ ਨਾਲ ਜਿਹੜਾ ਕਹਿੰਦੇ ਆ ਬਿਮਾਰ ਬੰਦੇ ਨੂੰ ਜਿਆਦਾ ਅੰਸ਼ ਮਿਟਦਾ ਜਿਵੇਂ ਅਲਰਜੀ ਦਾ ਪੇਸ਼ੈਂਟ ਆ ਜਾਂ ਉਹ ਕਣਕ ਤੋਂ ਅਲਰਜੀ ਜਾਂ ਕਿਸੇ ਹੋਰ ਚੀਜ਼ ਤੋਂ ਕਿਉਂਕਿ ਹੁਣ ਉਹਦਾ ਸਰੀਰ ਤੇ ਅੱਗੇ ਹੀ ਉਦਾਂ ਦਾ ਹੋਇਆ ਪੀਲਾ ਜਾਂ ਰੰਗ ਖੂਨ ਨਾ ਬਣਨਾ ਇੱਦਾਂ ਦੇ ਬੰਦੇ ਨੂੰ ਫਿਰ ਵਾਇਰਸ ਹੋਇਆ ਜਾਂ ਬੈਕਟੀਰੀਆ ਹੋਇਆ ਜਿਆਦਾ ਹੀ ਲੰਮੇ ਹੱਥੀ ਲੈਂਦਾ ਹੋਊ
ਹਾਂਜੀ ਇਹ ਹਮੇਸ਼ਾ ਇਹ ਗੱਲ ਸਹੀ ਹੈ ਕਿ ਕੋਈ ਵੀ ਵਾਇਰਲ ਡਿਜ਼ੀਜ਼ ਹੈ ਤਾਂ ਉਹ ਉਸ ਬੰਦੇ ਨੂੰ ਜਿਆਦਾ ਹੋਊਗੀ ਜਿਹਦਾ ਜਿਹੜਾ ਇਮਿਊਨੋ ਕੰਪਰੋਮਾਈਜ਼ਡ ਪਰਸਨ ਹੋਊਗਾ ਇਮਿਊਨੋ ਕੰਪਰੋਮਾਈਜ਼ਡ ਮਤਲਬ ਜਿਹਦਾ ਇਮਿਊਨ ਸਿਸਟਮ ਪਹਿਲਾਂ ਹੀ ਡਾਊਨ ਹੈ ਇਮਿਊਨ ਸਿਸਟਮ ਕਾਹਦੇ ਕਾਹਦੇ ਨਾਲ ਡਾਊਨ ਹੋ ਸਕਦਾ ਹੈ ਇਮਿਊਨ ਸਿਸਟਮ ਸ਼ੂਗਰ ਵਾਲੇ ਮਰੀਜ਼ ਦਾ ਡਾਇਬਟਿਕ ਪੇਸ਼ੈਂਟ ਦਾ ਡਾਊਨ ਹੋ ਸਕਦਾ ਉਹ ਜਿਹੜੇ ਉਹ ਪੇਸ਼ੈਂਟ ਨੇ ਵੀਕ ਹੁੰਦੇ ਨੇ ਸ਼ੂਗਰ ਵਾਲੇ ਉਹਨਾਂ ਪੇਸ਼ੈਂਟਸ ਨੂੰ ਕੋਈ ਵੀ ਵਾਇਰਲ ਡਿਜ਼ੀਜ਼ ਬੈਕਟੀਰੀਅਲ ਡਿਜ਼ੀਜ਼ ਜਲਦੀ ਹੋਣ ਦੇ ਚਾਂਸਿਸ ਹੁੰਦੇ ਜਿਹੜਾ ਬੰਦਾ ਏਡਸ ਦਾ ਮਰੀਜ਼ ਹੈ ਏਡਸ ਦੀ ਬਿਮਾਰੀ ਦਾ ਮਰੀਜ਼ ਹੈ ਉਹ ਇਮਿਊਨੋ ਕੰਪਰੋਮਾਈਜ਼ਡ ਪਰਸਨ ਹੁੰਦਾ ਉਹਦਾ ਇਮਿਊਨ ਸਿਸਟਮ ਵੀਕ ਹੁੰਦਾ ਉਹਨੂੰ ਵੀ ਕਿਸੇ ਵੀ ਕਿਸਮ ਦੀ ਵਾਇਰਲ ਇਨਫੈਕਸ਼ਨ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪੇਸ਼ੈਂਟ ਆਲਰੇਡੀ ਸੀਰੀਅਸ ਡਿਜ਼ੀਜ਼ ਦਾ ਪੇਸ਼ੈਂਟ ਹੈ ਬੀਟ ਐਲਰਜੀ ਦਾ ਜਿਵੇਂ ਕਹਿ ਲਓ ਆਪਾਂ ਪੇਸ਼ੈਂਟ ਹੈ ਉਹਦਾ ਇਮਿਊਨ ਸਿਸਟਮ ਪਹਿਲਾਂ ਹੀ ਵੀਕ ਹੈ ਉਹਨੂੰ ਵੀ ਜਲਦੀ ਕੈਚ ਕਰੂਗਾ ਉਹ ਕਿਸੇ ਕਿਸਮ ਦੀਆਂ ਵੀ ਬਿਮਾਰੀਆਂ ਇਸ ਤਰ੍ਹਾਂ ਇਹ ਚੀਜ਼ ਹੈ ਕਿ ਜਿਹੜਾ ਬੰਦਾ ਆਲਰੇਡੀ ਕਿਸੇ ਬਿਮਾਰੀ ਤੋਂ ਗ੍ਰਸਤ ਹੈ ਉਹਦੇ ਕਰਕੇ ਉਹ ਵੀਕ ਹੈ ਤਾਂ ਉਹਨੂੰ ਸੈਕੰਡਰੀ ਇਨਫੈਕਸ਼ਨ ਜਲਦੀ ਹੋਣਗੀਆਂ
ਮਤਲਬ ਇਹ ਸਮੱਸਿਆ ਅੱਛਾ ਕਈ ਸਭ ਇੱਦਾਂ ਮਰੀਜ਼ ਐਸੇ ਆ ਪੈਸਾ ਤਾਂ ਸਭ ਨੂੰ ਚੰਗਾ ਲੱਗਦਾ ਕਈ ਬਚਾਉਣ ਦੇ ਚੱਕਰ ਜਾਂਦੇ ਆ ਵੀ ਚਲੋ ਦਸ ਦਿਨ ਖਾਲੀ ਦਵਾਈ ਤੇ ਚਲੋ ਠੀਕ ਹੀ ਆ ਹੁਣ ਬੁੱਤਾ ਸਰਦਾ ਮਾੜੇ ਜੀਂਦਿਆਂ ਚ ਹੋ ਗਿਆ ਇਹ ਜਿਹੜੀ ਕੋਈ ਵੀ ਬਿਮਾਰੀ ਆ ਹੋਮੋਪੈਥੀ ਦਾ ਇੱਕ ਇਲਾਜ ਦਾ ਦੱਸਿਆ ਜਾਂਦਾ ਵੀ ਭਾਈ ਇੰਨੇ ਮਹੀਨੇ ਖਾਣੀ ਖਾਣੀ ਜੇ ਕੋਈ ਵਿੱਚੋਂ ਮਰੀਜ਼ ਛੱਡ ਦਿੰਦਾ ਤੇ ਫਿਰ ਉਹ ਬੰਦੇ ਦਾ ਇਲਾਜ ਦੁਬਾਰਾ ਕਰਨਾ ਤਾਂ ਫਿਰ ਡਾਕਟਰ ਲਈ ਵੀ ਔਖਾ ਨੇ ਤੇ ਉਹਦੇ ਬਾਰੇ ਕੀ ਸੁਝਾਅ ਵੀ ਜੇ ਕੋਈ ਤੁਸੀਂ ਦਵਾਈ ਸ਼ੁਰੂ ਕਰ ਲਈ ਆ ਉਹਦਾ ਪੂਰਾ ਹੀ ਕੋਰਸ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਮਰੀਜ਼ ਬਸ ਮਹੀਨਾ ਡੂਢ ਮਹੀਨਾ ਖਾਂਦੇ ਫਿਰ ਛੱਡ ਹੀ ਜਾਂਦੇ ਕੰਮ
ਹਾਂ ਇਹ ਤਾਂ ਜਰੂਰੀ ਹੈ ਹੀ ਵੀ ਜਿਸ ਡਾਕਟਰ ਨੇ ਜੇ ਤੁਹਾਨੂੰ ਇਹ ਗਾਈਡ ਕੀਤਾ ਵੀ ਇਸ ਬਿਮਾਰੀ ਨੂੰ ਖਤਮ ਪੂਰੇ ਤੱਕ ਖਤਮ ਕਰਨ ਵਾਸਤੇ ਤੁਸੀਂ ਇੰਨੇ ਮਹੀਨੇ ਜ਼ਰੂਰ ਦਵਾਈ ਖਾ ਲੋ ਮਹੀਨਾ ਖਾ ਲੋ ਦਵਾਈ ਦੋ ਮਹੀਨੇ ਖਾ ਲੋ ਤਿੰਨ ਮਹੀਨੇ ਖਾ ਲੋ ਤਿੰਨ ਹਫ਼ਤੇ ਖਾ ਲੋ ਜੋ ਵੀ ਉਹਨੇ ਪੀਰੀਅਡ ਬਿਮਾਰੀ ਦੇ ਮੁਤਾਬਿਕ ਦੱਸਿਆ ਅਪਰੋਕਸੀਮੇਟਲੀ ਆਈਡੀਆ ਦੱਸਿਆ ਵੀ ਇੰਨੇ ਕੁ ਤੁਸੀਂ ਖਾ ਲਿਓ ਜ਼ਰੂਰ ਤਾਂ ਕਿ ਇਹ ਬਿਮਾਰੀ ਖਤਮ ਹੋ ਜਾਵੇ ਤਾਂ ਜ਼ਰੂਰ ਉਹਨੇ ਮੈਡੀਸਨ ਲੈ ਲੈਣੀ ਚਾਹੀਦੀ ਹੈ ਉਹਨੂੰ ਵਿੱਚ ਛੱਡਣ ਦਾ ਨੁਕਸਾਨ ਮਰੀਜ਼ ਦਾ ਆਪਦਾ ਹੀ ਨੁਕਸਾਨ ਹੈ ਇੱਕ ਤਾਂ ਉਹ ਬਿਮਾਰੀ ਨੂੰ ਅੱਧ ਵਿਚਾਲੇ ਛੱਡ ਕੇ ਆਪਣੇ ਸਰੀਰ ਦੇ ਵਿੱਚ ਉਹਨੂੰ ਲੈ ਕੇ ਫਿਰੀ ਜਾਊਗਾ ਨੰਬਰ ਦੋ ਉਹ ਪੂਰੀ ਤਰ੍ਹਾਂ ਸਿਹਤਮੰਦ ਨਾ ਹੋ ਕੇ ਜਿਹੜੇ ਆਪਣੇ ਰੂਟੀਨ ਦੇ ਕੰਮ ਹੈ ਉਹ ਪ੍ਰੋਪਰ ਨਹੀਂ ਕਰ ਸਕੂਗਾ ਤੇ ਦੁਬਾਰਾ ਵੀ ਉਹਨੂੰ ਫਿਰ ਬਿਮਾਰੀ ਕਦੇ ਕਦੇ ਇਹ ਵੀ ਦੇਖਣ ਨੂੰ ਮਿਲਦਾ ਹੈ ਵੀ ਜਦ ਜਿਹੜੀ ਬਿਮਾਰੀ ਜਿਹੜੀ ਦਵਾਈ ਨਾਲ ਅਸੀਂ ਉਸ ਮਰੀਜ਼ ਨੂੰ ਠੀਕ ਕਰ ਰਹੇ ਸੀਗੇ ਬੜਾ ਅੱਛਾ ਠੀਕ ਹੋ ਰਿਹਾ ਸੀਗਾ ਉਸ ਮਰੀਜ਼ ਨੇ ਕਿਸੇ ਵੀ ਕਾਰਨ ਉਸ ਨੂੰ ਇਲਾਜ ਨੂੰ ਛੱਡਤਾ ਵਿਚਾਲੇ ਹੀ ਔਰ ਉਹ ਦੁਬਾਰਾ ਫੇਰ ਉਹਨੂੰ ਮਹੀਨੇ ਬਾਅਦ ਦੋ ਮਹੀਨੇ ਬਾਅਦ ਲੈ ਕੇ ਆ ਜਾਂਦਾ ਉਸੇ ਡਾਕਟਰ ਕੋਲੇ ਵੀ ਡਾਕਟਰ ਸਾਹਿਬ ਮੈਂ ਤਾਂ ਗਲਤੀ ਕਰ ਗਿਆ ਛੱਡ ਕੇ ਮੈਨੂੰ ਹੁਣ ਦੁਬਾਰਾ ਫੇਰ ਉਹ ਜੀ ਪ੍ਰੋਬਲਮ ਆ ਗਈ ਮੇਰਾ ਫੇਰ ਇਲਾਜ ਕਰੋ ਤਾਂ ਉਹ ਡਾਕਟਰ ਕੋਲ ਕਈ ਵਾਰੀ ਉਹੀ ਸੇਮ ਮੈਡੀਸਨ ਉਸ ਮਰੀਜ਼ ਤੇ ਕੰਮ ਨਹੀਂ ਕਰਦੀ ਫਿਰ ਦੁਬਾਰਾ ਇਹ ਸਭ ਤੋਂ ਬੜਾ ਨੁਕਸਾਨ ਮਰੀਜ਼ ਨੂੰ ਉਠਾਉਣਾ ਪੈਂਦਾ ਇਸ ਕਰਕੇ ਮਰੀਜ਼ ਨੂੰ ਇਹ ਜ਼ਰੂਰ ਜਿਹੜਾ ਹੈ ਇਸ ਚੀਜ਼ ਦਾ ਖਿਆਲ ਰੱਖਣਾ ਹੈ ਚਾਹੀਦਾ ਕਿ ਉਹ ਕੰਪਲੀਟ ਟ੍ਰੀਟਮੈਂਟ ਲੈ ਲਵੇ
ਡਾਕਟਰ ਸਾਹਿਬ ਤੁਸੀਂ 19-20 ਸਾਲ ਲਗਾਤਾਰ ਪ੍ਰੈਕਟਿਸ ਕਰ ਰਹੇ ਹੋ ਹੋਮੋਪੈਥੀ ਦੀ ਜ਼ਿਆਦਾਤਰ ਮਰੀਜ਼ ਜਿਹੜੇ ਅਲਰਜੀ ਦੇ ਆ ਰਹੇ ਨੇ ਕਿਹੜੇ ਜ਼ਿਆਦਾ ਮਰੀਜ਼ ਤੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਲੈ ਜਾਂ ਤੁਸੀਂ ਜ਼ਿਆਦਾ ਜਿਹੜਾ ਐਕਸਪਰਟ ਜਾਂ ਜ਼ਿਆਦਾ ਜਿਹੜੀ ਖੋਜਬੀਨ ਅਲਰਜੀ ਦੇ ਕੀਤੀ ਇਹਦਾ ਕੀ ਕਾਰਨ ਆ ਕੀ ਹੁਣ ਮਰੀਜ਼ ਅਲਰਜੀ ਵਾਲੇ ਜ਼ਿਆਦਾ ਹੋਈ ਜਾ ਰਹੇ ਕਿ ਦੁਨੀਆਂ ਚ ਅਲਰਜੀ ਵੱਧ ਰਹੀ ਆ ਜੀ
ਹਾਂਜੀ ਇਹ ਐਲਰਜੀ ਦੇ ਮੇਰੇ ਕੋਲ ਪੇਸ਼ੈਂਟ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਉਸੇ ਕਰਕੇ ਹੀ ਮੈਂ ਐਲਰਜੀ ਦਾ ਸਪੈਸ਼ਲਿਸਟ ਆਪਣੇ ਆਪ ਹੀ ਬਣ ਗਿਆ ਕਿਉਂਕਿ ਮੈਂ ਮਰੀਜ਼ ਇੰਨੇ ਕੁ ਦੇਖ ਲਏ ਐਲਰਜੀ ਦੇ, ਇੰਨੇ ਕੁ ਠੀਕ ਕਰਤੇ ਕਿ ਮੈਨੂੰ ਹੁਣ ਐਲਰਜੀ ਦੇ ਪੇਸ਼ੈਂਟਸ ਵਿੱਚ ਨੂੰ ਠੀਕ ਕਰਨ ਦੇ ਵਿੱਚ 100% ਮੈਨੂੰ ਪਤਾ ਹੁੰਦਾ, 100% ਮੈਨੂੰ ਪਤਾ ਹੁੰਦਾ ਵੀ ਮੈਂ ਹਰ ਹਾਲਤ ਚ ਮਰੀਜ਼ ਨੂੰ ਇਹਨੂੰ ਇੰਨੇ ਟਾਈਮ ਦੇ ਵਿੱਚ ਠੀਕ ਕਰ ਹੀ ਦਊਗਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ। ਤੇ ਐਲਰਜੀ ਦਾ ਇਹ ਗੱਲ ਵੀ ਹੈ ਕਿ ਐਲਰਜੀ ਦੇ ਪੇਸ਼ੈਂਟ ਵੀ ਅੱਜ ਕੱਲ ਵੱਧ ਗਏ ਨੇ, ਆਬੋ ਹਵਾ ਦੇ ਵਿੱਚ ਚੇਂਜਿਸ ਨੇ, ਮਰੀਜ਼ ਬੰਦੇ ਦੇ ਵਿੱਚ ਆਮ ਦੇ ਵਿੱਚ ਬਹੁਤ ਸਾਰੀਆਂ ਬਦਲਾਵ ਆ ਚੁੱਕੇ ਨੇ, ਆਬੋ ਹਵਾ ਚ ਬਹੁਤ ਕੁਛ ਬਦਲਾਵ ਆ ਚੁੱਕੇ ਨੇ, ਸਾਡੇ ਖਾਣ ਪੀਣ ਦੇ ਵਿੱਚ ਬਹੁਤ ਬਦਲਾਵ ਆ ਚੁੱਕੇ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ, ਸਾਰੇ ਕਾਰਨਾਂ ਕਰਕੇ ਐਲਰਜੀ ਦੇ ਪੇਸ਼ੈਂਟ ਵਧੇ ਨੇ, ਬਹੁਤ ਜ਼ਿਆਦਾ ਵਧੇ ਨੇ। ਤੇ ਇਸ ਕਰਕੇ ਐਲਰਜੀ ਦੇ ਪੇਸ਼ੈਂਟਸ ਹਰ ਇੱਕ ਡਾਕਟਰ ਕੋਲ ਹੀ ਕਾਫੀ ਦੇਖਣ ਨੂੰ ਮਿਲ ਜਾਂਦੇ ਨੇ ਅੱਜ ਕੱਲ। ਕੋਈ ਟਾਈਮ ਸੀ ਜਦ ਮੈਂ ਪ੍ਰੈਕਟਿਸ ਸ਼ੁਰੂ ਕਰੀ ਸੀਗੀ ਤਾਂ ਐਲਰਜੀ ਦੇ ਪੇਸ਼ੈਂਟਸ ਡਰਾਮਾ ਟਿੱਕਾ ਹੀ ਕੋਈ ਆਉਂਦਾ ਹੁੰਦਾ ਸੀਗਾ, ਤੇ ਅੱਜ ਕੱਲ ਹਰ ਬੰਦੇ ਨੂੰ ਹੀ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਵੀ ਕਿਸੇ ਨੂੰ ਰਿਸ਼ਤੇਦਾਰਾਂ ਚ ਵੀ ਲੱਭੋਗੇ ਤਾਂ ਤੁਹਾਨੂੰ ਹਰ ਹਾਲਤ ਚ ਐਲਰਜੀ ਦੇ ਮਰੀਜ਼ ਮਿਲ ਜਾਣਗੇ, ਚਾਹੇ ਉਹ ਨੇਜ਼ਲ ਐਲਰਜੀ ਹੈ, ਛਿੱਕਾ ਛੁੱਕਾ ਬਾਰ ਬਾਰ ਛਿੱਕਾ ਲੈਣ ਦੀ, ਬਾਰ ਬਾਰ ਹਨਾ ਰੇਸ਼ਾ ਬਣਨ ਦੀ, ਜਾਂ ਨੱਕ ਨੱਕ ਬੰਦ ਹੋਣ ਦੀ, ਹੈਡੇਕ ਰਹਿਣ ਦੀ, ਇਹ ਜੀ ਪ੍ਰੋਬਲਮ ਦੀ ਐਲਰਜੀ ਹੈ, ਚਾਹੇ ਉਹ ਸਕਿਨ ਐਲਰਜੀ ਹੈ ਵੀ ਧੱਫੜ ਹੁੰਦੇ ਰਹਿੰਦੇ ਨੇ, ਇਰਪਸ਼ਨ ਦਾਣੇ ਜੇ ਹੁੰਦੇ ਰਹਿੰਦੇ ਨੇ, ਖਾਜ ਹੁੰਦੀ ਰਹਿੰਦੀ ਹੈ, ਸੁੱਕੀ ਖਾਜ ਹੁੰਦੀ ਰਹਿੰਦੀ ਹੈ, ਜਾਂ ਫੰਗਲ ਇਨਫੈਕਸ਼ਨ ਜਿਹਨੂੰ ਆਪਾਂ ਹਰਪੇਟਿਕ ਕਹਿ ਦਿੰਦੇ ਹਾਂ, ਇਰਪਸ਼ਨ ਜਿਹੀਆਂ ਹੋ ਜਾਂਦੀਆਂ ਨੇ, ਦੰਦ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਹਾਂ ਵੀ ਦੰਦਾਂ ਹੋ ਜਾਂਦੀਆਂ ਨੇ, ਉਹ ਬੜੀ ਕਾਮਨ ਹੈ ਅੱਜ ਕੱਲ ਫੰਗਲ ਇਨਫੈਕਸ਼ਨ, ਚਾਹੇ ਉਹ ਹੈ, ਚਾਹੇ ਫਿਰ ਸਭ ਤੋਂ ਬੜੀ ਐਲਰਜੀ ਜਿਹੜੀ ਅੱਜ ਕੱਲ ਤੰਗ ਕਰ ਰਹੀ ਹੈ ਲੋਕਾਂ ਨੂੰ, ਵੀਟ ਐਲਰਜੀ ਹੈ, ਕਣਕ ਤੋਂ ਐਲਰਜੀ ਜਿਹੜੀ ਹੈਗੀ ਹੈ, ਉਹ ਬੜੀ ਦੇਖਣ ਚ ਆ ਰਹੀ ਹੈ, ਔਰ ਉਹਨੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ, ਕਿਉਂਕਿ ਸਾਡਾ ਮੇਨ ਖਾਣਾ ਹੀ ਕਣਕ ਹੈ, ਤੇ ਕਣਕ ਤਕਰੀਬਨ ਹਰ ਚੀਜ਼ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਤਾਂ ਕਣਕ ਤੋਂ ਹੀ ਜੇ ਐਲਰਜੀ ਹੋਣ ਲੱਗ ਜਾਂਦੀ ਹੈ ਤਾਂ ਉਹਦੀ ਜ਼ਿੰਦਗੀ ਤਾਂ ਦੁੱਬਰ ਹੋ ਜਾਂਦੀ ਹੈ ਮਰੀਜ਼ ਦੀ।
ਪੰਜਾਬ ਵਾਲੀ ਦੀ ਤਾਂ ਹੈ ਜਾਂ ਉੱਤਰ ਪ੍ਰਦੇਸ਼ ਵਾਲਾ ਤਾਂ ਭਾਵੇਂ ਕੱਢ ਵੀ ਲਵੇ ਦੇਣ। ਆਹੋ ਗੱਲ ਆ ਵੀ ਜਦੋਂ ਪੰਜਾਬ ਵਾਲੇ ਤੇ ਆਂਦੇ ਵੀ ਰੋਟੀ ਜੇ ਖਾਈ ਇਹਨਾਂ ਦੇ ਲੱਗਦਾ ਹੀ ਨੀ ਕੁਛ ਖਾਧਾ, ਭਾਵੇਂ ਉਹਨਾਂ ਨੂੰ ਜੋ ਮਰਜ਼ੀ ਪਕਵਾਨ ਖਵਾ ਦਈਏ। ਹੁਣ ਮੇਰੇ ਅੱਗੇ ਨੂੰ ਜੇ ਕਣਕ ਤੋਂ ਐਲਰਜੀ ਹੋ ਗਈ ਤੇ ਉਹ ਤਾਂ ਰੱਬ ਨੂੰ ਕੋਸੂਗਾ ਵੀ ਜਿਹੜੀ ਚੀਜ਼ ਤੇ ਮੈਂ ਖਾਣੀ ਉਹ ਤੂੰ ਰੋਕ ਲਈ ਆ, ਤੇ ਪਰ ਡਾਕਟਰ ਕਹਿੰਦੇ ਹੁੰਦੇ ਨਾ ਵੀ ਰੱਬ ਦਾ ਹੀ ਰੂਪ ਹੁੰਦੇ ਨਾ ਵੀ ਦੇਖ ਲਾ ਬਾਈ ਜਿੰਨੀ ਸਮੱਸਿਆ ਡਾਕਟਰ ਸਾਹਿਬ ਬਈ ਉਹ ਹੱਲ ਜਦ ਹੋ ਜਾਂਦੀ ਮਰੀਜ਼ ਦਵਾਵਾਂ ਦਿੰਦੇ ਆ, ਇਹ ਬੜਾ ਉਹਦਾ ਪੁੰਨ ਵਾਲਾ ਕੰਮ ਵੀ ਆ ਜੇ ਆਪਾਂ ਪੂਰੇ ਸੱਚੇ ਨਿਸ਼ਚੇ ਨਾ ਕਰੀਏ ਕਿ ਅਸੀਂ ਦੁਨੀਆਂ ਦੇ ਵਿੱਚ ਗਾਂ ਐਲਰਜੀ ਖਤਮ ਹੀ ਕਰ ਦੇਣੀ, ਕਿਉਂਕਿ ਤੁਸੀਂ ਉਦੋਂ ਦੱਸਿਆ ਸੀ ਵੀ ਜੇ ਮਾਂ ਪਿਓ ਨੂੰ ਐਲਰਜੀ ਆ ਤੇ ਗਾਂ ਬੱਚੇ ਨੂੰ ਵੀ ਐਲਰਜੀ ਹੋਣ ਦੇ ਚਾਂਸ ਵੱਧ ਆ, ਤੇ ਜੇ ਮਾਂ ਪਿਓ ਪਹਿਲਾਂ ਇਲਾਜ ਕਰਾ ਲੈਣਾ ਹੋਮਿਓਪੈਥੀ ਦਾ ਐਲਰਜੀ ਦਾ ਤੇ ਗਾਂ ਬੱਚੇ ਨੂੰ ਐਲਰਜੀ ਕਦੇ ਨੀ ਹੋਊਗੀ, ਇਹ ਗੱਲ ਸੱਚੀ ਆ?
ਨਹੀਂ ਜੀ, ਇਹ ਚ ਕੋਈ ਤੱਤ ਨੀ ਹੈ ਗੱਲ ਚ, ਇਹ ਗੱਲ ਨੀ ਹੈ ਕਿ ਜੇ ਮਾਂ ਬਾਪ ਆਪਣਾ ਇਲਾਜ ਬੱਚੇ ਜੰਮਣ ਤੋਂ ਪਹਿਲਾਂ ਮਾਂ ਬਾਪ ਆਪਣਾ ਇਲਾਜ ਐਲਰਜੀ ਦਾ ਕਰਾ ਲੈਂਦੇ ਨੇ ਤਾਂ ਉਹ ਬੱਚਿਆਂ ਚ ਅੱਗੇ ਨਹੀਂ ਹੋਊਗੀ, ਐਸਾ ਘੱਟ ਚਾਂਸ ਹੁੰਦਾ। ਬੱਚਿਆਂ ਚ ਅੱਗੇ ਏਡਾ ਜਰੂਰ ਹੋ ਜਾਂਦਾ ਵੀ ਬੱਚਿਆਂ ਚ ਅੱਗੇ ਜਿਹੜੀ ਆਉਂਦੀ ਹੈ ਚੀਜ਼, ਇਹ ਦੇਖੋ ਉਹ ਤਾਂ ਚੀਜ਼ ਦੇ ਥਰੂ ਆਣੀ ਹੀ ਆਣੀ ਹੈ, ਜੈਨੇਟਿਕ ਜਿਹੜੀਆਂ ਚੀਜ਼ਾਂ ਤੁਹਾਡੇ ਦੇ ਵਿੱਚ ਪਈਆਂ ਨੇ ਉਹ ਤਾਂ ਆਪਣੇ ਬੱਚਿਆਂ ਚ ਆਣੀਆਂ ਹੀ ਆਣੀਆਂ ਨੇ, ਉਹ ਜੈਨੇਟਿਕ ਡਿਜ਼ੀਜ਼ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਵੀਕ ਕਰ ਸਕਦੇ ਆ, ਅਸੀਂ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ।
ਮਤਲਬ ਜੇ ਠੀਕ ਵੀ ਹੋ ਜਾਂਦੇ ਤੇ ਕਿਉਂਕਿ ਜਿਹੜਾ ਜੀਨ ਦੇ ਵਿੱਚ ਰਹਿ ਗਈ ਆ ਉਹ ਆਉਂਦੇ ਚਾਂਸ
ਰਹਿ ਗਈ ਹੈ, ਹਾਂਜੀ ਜੀਨਸ ਵਿੱਚ ਜਿਹੜੀ ਹੈ ਚੀਜ਼ ਉਹ ਤਾਂ ਅੱਗੇ ਟ੍ਰਾਂਸਫਰ ਹੋਣੀ ਹੈ ਬੱਚਿਆਂ ਚ, ਬੱਚਿਆਂ ਨੂੰ ਉਹ ਹੋਊਗੀ, ਚਾਂਸਿਸ ਹੁੰਦੇ ਨੇ ਉਹਨਾਂ ਦੇ ਹੋਣ ਦੇ, ਲੇਕਿਨ ਮਾਂ ਬਾਪ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਇਹਦਾ ਕੀ ਬਿਹਤਰੀਨ ਇਲਾਜ ਹੈਗਾ।
ਅੱਛਾ, ਜੇ ਨਿਆਣਾ ਮਤਲਬ ਹੁੰਦਾ ਹੈਗਾ ਉਹ ਕਿੰਨੇ ਕ ਸਾਲ ਤੋਂ ਫਿਰ ਹੋਮਿਓਪੈਥੀ ਇਲਾਜ ਲੈਣਾ ਸ਼ੁਰੂ ਕਰ ਸਕਦਾ, ਕਿਉਂਕਿ ਬੱਚੇ ਜੇ ਨਿੱਕਾ ਜੇ ਉਹਨੂੰ ਲਾਗਣ ਲੱਗ ਗਿਆ ਕਿ ਇਹਨੂੰ ਵੀ ਐਲਰਜੀ, ਛਿੱਕਾ ਜ਼ੁਕਾਮ ਆ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਲੱਛਣ ਆਏ, ਹੋਮਿਓਪੈਥੀ ਦਵਾਈ ਕਿੰਨੇ ਕ ਸਾਲ ਦੇ ਬੱਚੇ ਦੇ ਲਈ ਸੇਫ ਆ ਜਦੋਂ ਤੋਂ ਸ਼ੁਰੂ ਕਰ ਸਕਦੇ ਮਾਪੇ?
ਹੋਮਿਓਪੈਥੀ ਦੇ ਵਿੱਚ ਡੇ 1 ਤੋਂ ਹੀ,
ਅੱਛਾ,
ਜਿਹੜੀ ਲਾਈਫ ਦਾ ਡੇ 1 ਹੁੰਦਾ ਹੈ, ਫਸਟ ਡੇ ਆਫ ਲਾਈਫ ਬੱਚੇ ਦਾ ਹੈ, ਉਦੋਂ ਤੋਂ ਹੀ ਅਸੀਂ ਹੋਮਿਓਪੈਥਿਕ ਮੈਡੀਸਨ ਦੇ ਸਕਦੇ ਹਾਂ। ਹੋਮਿਓਪੈਥਿਕ ਇੰਨੀ ਸੇਫ ਹੈ, ਇੰਨੀ ਕਾਰਗਰ ਹੈ, ਔਰ ਇੰਨੀ ਸਟੱਡੀ ਹੈ ਇਸ ਚੀਜ਼ ਦੇ ਵਿੱਚ ਵੀ ਫਸਟ ਡੇ ਆਫ ਲਾਈਫ ਹੈ ਜਿਹੜਾ, ਉਹਦੇ ਵਿੱਚ ਵੀ ਬੱਚੇ ਨੂੰ ਇਮਿਊਨ ਸਿਸਟਮ, ਮੈਂ ਆਪਣੇ ਮੇਰੇ ਜਦ ਬੱਚੇ ਹੋਏ ਸੀ ਉਹਨਾਂ ਨੂੰ ਮੈਂ ਫਸਟ ਡੇ ਹੀ ਐਸੀ ਇੱਕ ਇੱਕ ਡੋਜ਼ ਦਿੱਤੀ ਸੀਗੀ ਜਿਹਦੇ ਨਾਲ ਇਮਿਊਨ ਸਿਸਟਮ ਹਮੇਸ਼ਾ ਲਈ ਸਟਰੋਂਗ ਰਹਿਣ ਦੀ ਉਮੀਦ ਹੁੰਦੀ ਹੈ, ਸਟਰੋਂਗ ਰਹਿਣ ਦਾ ਚਾਂਸਿਸ ਹੁੰਦੇ। ਐਂਟੀ ਮਿਆਜ਼ਮੈਟਿਕ ਮੈਡੀਸਨ ਹੁੰਦੀਆਂ ਨੇ ਕੁਛ ਉਹ ਡਿਟੇਲਸ ਮੈਂ ਸ਼ਾਇਦ ਨਹੀਂ ਸਮਝਾ ਸਕਦਾ ਇੱਥੇ ਲੇਕਿਨ ਉਹਨੂੰ ਜਦ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਕਾਫੀ ਹੱਦ ਤੱਕ ਇੰਪਰੂਵਮੈਂਟ ਪੇਸ਼ੈਂਟ ਬੱਚੇ ਦੇ ਵਿੱਚ ਅੱਛਾ ਰਹਿੰਦਾ ਉਹਦਾ ਇਮਿਊਨ ਸਿਸਟਮ। ਮੈਂ ਆਪਣੇ ਬੱਚਿਆਂ ਨੂੰ ਦਿੱਤੇ ਸੀਗੀ, ਮੈਨੂੰ ਪਤਾ ਇਸ ਕਰਕੇ ਕਿਉਂਕਿ ਆਮ ਜਨਤਾ ਨੂੰ ਅਸੀਂ ਇਹ ਨਾ ਦੱਸ ਸਕਦੇ ਕਹਿ ਨਹੀਂ ਸਕਦੇ ਨਾ ਅਗਲੇ ਨੂੰ ਸਮਝਾ ਸਕਦੇ ਪ੍ਰੋਪਰਲੀ, ਇਸ ਕਰਕੇ ਅਦਰਵਾਈਜ਼ ਮੈਂ ਤੁਹਾਨੂੰ ਇਸ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਕਿ ਇਹ ਡੇ ਵਨ ਤੋਂ ਹੀ ਹੋਮਿਓਪੈਥਿਕ ਮੈਡੀਸਨ ਦਿੱਤੀ ਜਾ ਸਕਦੀ ਹੈ। ਬੱਚੇ ਨੂੰ ਜਿਹੜੀ ਮਰਜ਼ੀ ਉਮਰ ਚ ਜੋ ਵੀ ਪ੍ਰੋਬਲਮ ਮਹਿਸੂਸ ਹੋ ਰਹੀ ਹੈ ਤੁਹਾਨੂੰ, ਤੁਸੀਂ ਹੋਮਿਓਪੈਥਿਕ ਡਾਕਟਰ ਨੂੰ ਦਿਖਾਓ ਤੇ ਉਹਦਾ ਇਲਾਜ
ਕਰੋ। ਮਤਲਬ ਕਹਿਣ ਦਾ ਭਾਵ ਡਾਕਟਰ ਨਿਆਣਿਆਂ ਨੂੰ ਗੁੜ ਦੀ ਥਾਂ ਤੇ ਹੋਮਿਓਪੈਥੀ ਦਵਾਈ ਦਿੰਦੇ ਨੇ, ਗੁੜਤੀ ਵੀ ਦੇ ਹੁੰਦੀ ਆ ਵੀ ਗੁਣ ਉਹਦੇ ਚ ਵਧੀਆ ਹੋਣ, ਉਹਦੀ ਤਾਕਤ ਬਣੇ ਤੇ ਫਿਰ ਗੁੜਤੀ ਦੇ ਰੂਪ ਚ ਮਤਲਬ ਤੁਸੀਂ ਬਿਮਾਰੀਆਂ ਤੋਂ ਲੜਨ ਦੀ ਤਾਕਤ ਜਿਹੜੀ ਆ ਉਹ
ਬੈਕਗ੍ਰਾਉਂਡ ਚ ਗੁੜਤੀ ਦੀ ਬੈਕਗ੍ਰਾਉਂਡ ਚ ਚਲੀ ਜਾਈ ਚਲੇ ਜਾਈਏ ਤਾਂ ਗੁੜਤੀ ਵੀ ਇੱਕ ਤਰ੍ਹਾਂ ਦੀ ਇਹੀ ਚੀਜ਼ ਹੈ।
ਹਾਂ,
ਗੁੜਤੀ ਦਾ ਵੀ ਪ੍ਰਚਲਨ ਸਾਡੇ ਸਮਾਜ ਦੇ ਵਿੱਚ ਕੋਈ ਵੀ ਚੀਜ਼ ਹੈ ਉਹ ਬੇਸਲੈਸ ਨਹੀਂ ਹੈਗੀ। ਜੇ ਕੋਈ ਵੀ ਚੀਜ਼ ਬਣੀ ਆਈ ਹੈ ਅੱਜ ਤੱਕ, ਇਹ ਹੋ ਸਕਦਾ ਵੀ ਅਸੀਂ ਅੱਜ ਉਹਦੇ ਤੋਂ ਇਗਨੋਰਡ ਹੈ ਉਹਦੀ ਗੱਲ ਤੋਂ, ਇਸ ਚੀਜ਼ ਤੋਂ ਵੀ ਉਹਦਾ ਕੀ ਫਾਇਦਾ ਸੀ ਤੇ ਕਿਉਂ ਸਟਾਰਟ ਕੀਤੀ ਗਈ ਹੈ ਤੇ ਕਿਉਂ ਹੈ, ਪਰ ਉਹ ਹਰ ਚੀਜ਼ ਇੱਕ ਬੇਸ ਨਾਲ ਫਿਰ ਸ਼ੁਰੂ ਹੋਈ ਹੈ। ਗੁੜਤੀ ਦਾ ਵੀ ਗੁੜਤੀ ਦੇ ਵਿੱਚ ਮੈਨੂੰ ਪਤਾ ਕੀ ਕੁਛ ਹੈ, ਲੇਕਿਨ ਉਹਦੇ ਵਿੱਚ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਾ ਕਿ ਬਾਡੀ ਦੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀਆਂ, ਇਹ ਗੁੜਤੀ ਦੇਣ ਦਾ ਵੀ ਇੱਕ ਗੱਲ।
ਵਾਕਿਆ ਸਹੀ ਗੱਲ ਆ, ਜਦੋਂ ਆਪਾਂ ਖੋਜਬੀਨ ਕਰਦੇ ਡਾਕਟਰ ਸਾਹਿਬ ਫੇਰ ਪਤਾ ਲੱਗਦਾ ਵੀ ਇਹ ਗੱਲਾਂ ਸਾਇੰਸ ਦੇ ਅਨੁਸਾਰ ਸੱਚੀਆਂ ਆਈਆਂ, ਉਹ ਵੀ ਉਦੋਂ ਲੋਕ ਸਿਆਣੇ ਸੀ ਏਦਾਂ ਦੇ ਕਿ ਉਹ ਸਮਝਾਉਣ ਨਾਲੋਂ, ਜਿੱਦਾਂ ਤੁਸੀਂ ਕਹੀ ਆ ਮੈਂ ਸਮਝਾਉਣ ਲੱਗ ਗਿਆ ਤੇ ਪ੍ਰੋਗਰਾਮ ਸਾਰਾ ਲੰਘ ਜਾਣਾ, ਵੀ ਇਹ ਸਮਝੋ ਵੀ ਇਹ ਚੰਗੀ ਹੁੰਦੀ। ਉਹ ਬਜ਼ੁਰਗਾਂ ਨੇ ਵੀ ਇਹ ਸਮਝਿਆ ਵੀ ਅਸੀਂ ਸਮਝਾਉਣ ਨਾਲੋਂ ਬਿਹਤਰ ਆ ਵੀ ਤੁਸੀਂ ਇਹ ਕੰਮ ਨੂੰ ਕਰ ਲਓ, ਤੁਹਾਡੇ ਲਈ ਫਾਇਦੇ ਵਾਲਾ ਹੀ।
ਬਿਲਕੁਲ, ਬਸ ਇਹੀ ਸਮਝ ਲੋ ਵੀ ਇਹ ਕਰ ਲੋ, ਹੋਰ ਕੋਈ ਗੱਲ ਨਹੀਂ ਹੈ, ਬਸ ਇਹਦੇ ਨਾਲ ਫਾਇਦਾ ਹੀ ਹੋਊਗਾ।
ਹਾਂ, ਤੇ ਬਾਕੀ ਫਾਇਦਾ ਜਿਹੜਾ ਬਾਕੀ ਮਰੀਜ਼ ਜਿਹੜੇ ਸੁਣਦੇ ਪਏ ਨੇ ਉਹ ਕਿਵੇਂ ਲੈ ਸਕਦੇ ਆ ਤੁਹਾਡੇ ਨਾਲ ਸੰਪਰਕ, ਤੁਹਾਡਾ ਜਿਹੜਾ ਕਲੀਨਿਕ?
ਮੇਰੇ ਨਾਲ ਮੇਰੀ ਆਦਤ ਹੈ ਕਿ ਮੈਨੂੰ ਬੜਾ ਅੱਛਾ ਲੱਗਦਾ ਹੈ ਕਿਸੇ ਦੀ ਵੀ ਕੁਐਰੀ ਨੂੰ, ਕਿਸੇ ਦੀ ਵੀ ਕੁਐਸਚਨ ਨੂੰ, ਉਹਨੂੰ ਸਵਾਲ ਦਾ ਜਵਾਬ ਦੇਣਾ ਮੈਨੂੰ ਬੜਾ ਅੱਛਾ ਲੱਗਦਾ ਹੈ। ਜੇ ਉਹ ਹੋਮਿਓਪੈਥੀ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਹੋਮਿਓਪੈਥੀ ਇਲਾਜ ਬਾਰੇ ਕੁਛ ਪੁੱਛਣਾ ਚਾਹੁੰਦਾ ਹੈ ਤਾਂ ਜ਼ਰੂਰ ਮੈਨੂੰ ਪੁੱਛੇ, ਮੇਰੇ ਕੋਲ ਆਉਣਾ ਚਾਹੁੰਦਾ, ਮੇਰੇ ਕੋਲ ਮੋਸਟ ਵੈਲਕਮ ਆਓ। ਮੇਰਾ ਨੰਬਰ ਨੋਟ ਕਰ ਲਓ, ਜੇ ਮੈਨੂੰ ਕੋਈ ਵੀ ਸਵਾਲ ਹੈ, ਮੈਨੂੰ ਕੁਛ ਵੀ ਪੁੱਛਣਾ ਚਾਹੁੰਦੇ ਹੋ,
98760 53 553 ਮਤਲਬ ਫ੍ਰੀ ਆਫ ਕਾਸਟ ਤੁਸੀਂ ਜਿਹੜਾ ਵੀ ਪੇਸ਼ੈਂਟ ਆ ਉਹਨੂੰ ਤੁਸੀਂ ਸਹੀ ਗਾਈਡ ਦਿਓਗੇ?
ਮੈਂ ਸਹੀ ਗਾਈਡ ਜ਼ਰੂਰ ਕਰੂੰਗਾ, ਮੇਰੇ ਮਨ ਦੀ ਖੁਸ਼ੀ ਮੈਨੂੰ ਮਹਿਸੂਸ ਹੁੰਦੀ ਹੈ ਇਸ ਚੀਜ਼ ਨਾਲ। ਜ਼ਰੂਰ ਮੇਰੇ ਨਾਲ ਕੰਟੈਕਟ ਕਰੋ ਜਿਹਨੇ ਵੀ ਜੋ ਵੀ ਕੋਈ ਸਵਾਲ ਕਰਨਾ।
ਅਤੇ ਬਾਕੀ ਜੇ ਕੋਈ ਇਲਾਜ ਕਰਾਉਣਾ ਚਾਹੁੰਦਾ ਫਿਰ ਉਸ ਉਹਨਾਂ ਨੂੰ ਲੱਗਦਾ ਵੀ ਹਾਂ ਤਸੱਲੀ ਆ ਭਾਈ ਵੀ ਡਾਕਟਰ ਸਾਹਿਬ ਉਸ ਬਿਮਾਰੀ ਨੂੰ ਬਿਲਕੁਲ ਠੀਕ ਕਰਨਗੇ, ਉਹ ਫਿਰ ਦਵਾਈ ਲੈਣ ਦੇ ਲਈ ਤੁਹਾਡੇ ਕਲੀਨਿਕ ਵੀ ਆ ਸਕਦੇ ਆ, ਉਹ ਕਲੀਨਿਕ ਦਾ ਵੀ ਐਡਰੈਸ ਦੱਸ ਦਿਓ ਜੀ।
ਬਿਲਕੁਲ ਬਿਲਕੁਲ, ਮੇਰੇ ਲਈ ਸਾਰੇ ਮੇਰੇ ਵੱਲੋਂ ਸਾਰੇ ਮਰੀਜ਼ਾਂ ਨੂੰ ਇਹ ਜ਼ਰੂਰ ਕਹੋ ਵੀ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਜਿਹੜੀ ਬਾਡੀ ਦੀ, ਚਾਹੇ ਉਹ ਕੋਈ ਨੇਜ਼ਲ ਐਲਰਜੀ ਹੈ, ਸਕਿਨ ਐਲਰਜੀ ਹੈ, ਜਾਂ ਫਿਰ ਉਹ ਵੀਟ ਐਲਰਜੀ ਹੈ, ਕਣਕ ਤੋਂ ਐਲਰਜੀ ਹੈ, ਉਹਦੇ ਲਈ ਝਿਜਕ ਮੇਰੇ ਨਾਲ ਕੰਟੈਕਟ ਕਰਨ। ਹਰ ਹਾਲਤ ਦੇ ਵਿੱਚ ਹੋਮਿਓਪੈਥੀ ਦੇ ਵਿੱਚ ਕੰਪਲੀਟ ਟ੍ਰੀਟਮੈਂਟ ਹੋ ਜਾਂਦਾ ਹੈ, ਮਰੀਜ਼ ਬਿਲਕੁਲ ਮੁਕਤ ਹੋ ਜਾਂਦਾ ਹੈ ਐਲਰਜੀਸ ਤੋਂ ਔਰ ਉਹ ਵਧੀਆ ਜ਼ਿੰਦਗੀ ਜੀ ਸਕਦਾ। ਉਸ ਲਈ ਜ਼ਰੂਰ ਕੰਟੈਕਟ ਕਰੋ ਮੇਰੇ ਨਾਲ, ਚਾਹੇ ਉਹ ਦੇਸ਼ ਚ ਬੈਠੇ ਆ ਚਾਹੇ ਵਿਦੇਸ਼ ਚ ਬੈਠੇ ਆ, ਜਿੱਥੋਂ ਮਰਜ਼ੀ ਮੈਂ ਹਰ ਹਾਲਤ ਦੇ ਵਿੱਚ ਉਹਨਾਂ ਦਾ ਇਲਾਜ, ਮੇਰੇ ਕੋਲ ਕੋਰੀਅਰ ਸਰਵਿਸਿਸ ਨੇ ਇਹਦਾ ਚੀਜ਼ ਦੇ ਵਾਸਤੇ, ਮੈਂ ਆਨਲਾਈਨ ਜਿਹੜੀ ਹੈਗੀ ਹੈ ਕੰਸਲਟੇਸ਼ਨ ਲੈ ਲੈਂਦਾ, ਵੀਡੀਓ ਕਾਲ ਤੇ ਵੀ ਮਰੀਜ਼ ਨੂੰ ਦੇਖ ਲੈਂਦਾ ਤਾਂ ਉਹਨਾਂ ਦੀ ਪੂਰੀ ਕੰਸਲਟੇਸ਼ਨ ਕਰਕੇ ਸਾਰੀ, ਫਿਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਦਵਾਈ ਦਿੱਤੀ ਜਾਂਦੀ ਹੈ ਤਾਂ ਉਹ ਮਰੀਜ਼ ਠੀਕ ਹੋ ਜਾਂਦੇ ਨੇ। ਉਹਦੇ ਵਾਸਤੇ ਮੇਰੇ ਨਾਲ ਕੰਟੈਕਟ ਕਰਨ ਲਈ ਮੈਂ ਨੰਬਰ ਤਾਂ ਫੇਰ ਦੱਸ ਦਿੰਦਾ, 98760 53 563, ਤੇ ਜੇ ਮਿਲਣਾ ਕਿਸੇ ਨੇ ਆ ਕੇ ਤਾਂ ਮਲੇਰਕੋਟਲਾ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਲੇਰਕੋਟਲਾ ਸ਼ਹਿਰ ਹੈ, ਉੱਥੇ ਆ ਸਕਦੇ ਨੇ, ਰੇਲਵੇ ਰੋਡ ਨੀਅਰ ਸਿਵਲ ਹਾਸਪਿਟਲ
ਜੀ। ਕੀ ਬਾਤ ਡਾਕਟਰ ਸਾਹਿਬ, ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਸਮਾਂ ਸਾਨੂੰ ਦਿੱਤਾ ਤੇ ਇੰਨੀਆਂ ਕੀਮਤੀਆਂ ਜਾਣਕਾਰੀਆਂ ਸਾਨੂੰ ਦਿੱਤੀਆਂ, ਬਹੁਤ ਬਹੁਤ ਤੁਹਾਡਾ ਸ਼ੁਕਰੀਆ।
ਥੈਂਕ ਯੂ।